ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਦੀ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਤੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋ ਬੰਦੇ ਆ। ਅੱਜ ਦਿਨ ਐਤਵਾਰ ਚੜ ਚੁੱਕਾ, ਸੁਬਾਹ ਦੇ 9:01 ਹੋ ਚੁੱਕੇ ਨੇ। ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਕੀ ਹਾਲ ਚਾਲ ਹੈ? ਠੀਕ ਠਾਕ ਹੋ, ਤੰਦਰੁਸਤ ਹੋ, ਚੜ੍ਹਦੀ ਕਲਾ ਚੋ? ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਤਕਰੀਬਨ 9:30। ਸੋ ਉਦੋਂ ਤੱਕ ਅਸੀਂ ਵਿਚਾਰ, ਖਬਰਾਂ, ਮੌਸਮ, ਸੁਨੇਹੇ ਸਾਰੇ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਲੈਣੇ ਆ। ਕੁਝ ਗੀਤ ਵੀ ਵਧੀਆ ਵਧੀਆ ਤੁਹਾਨੂੰ ਸੁਣਾਵਾਂਗੇ, ਪੁਰਾਣੇ ਗੀਤ, ਹਿੰਦੀ ਦਾ ਵੀ ਇੱਕ ਆਪਾਂ ਲਾਉਣਾ ਆ ਤੇ ਪੰਜਾਬੀ ਦੇ ਤਾਂ ਆਪਾਂ ਸੁਣੀ ਦੇਈ ਆ। ਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿਚ ਮਸਲੇ ਜਿਹੜੇ ਆ ਡਿਸਕਸ ਕਰਾਂਗੇ ਆਪਾਂ, ਜੋ ਸਾਡੇ ਆਸ ਪਾਸ ਹੋ ਰਹੇ ਨੇ, ਕੀ ਹੋ ਰਿਹਾ ਆ। ਤੁਸੀਂ ਵੀ ਆਪਣਾ ਯੋਗਦਾਨ ਪਾਓ, ਸੁਨੇਹੇ ਭੇਜੋ, ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਸ਼ਾਮਲ ਹੋ ਸਕਦੇ ਹੋ। request@harmanradio.com ਸਾਡਾ ਈਮੇਲ ਪਤਾ ਹੈ। ਸਾਨੂੰ ਸੁਣਨ ਦੇ ਤਰੀਕੇ ਬੜੇ ਨੇ, ਫੇਸਬੁੱਕ ਤੇ ਸਾਡਾ ਪੇਜ ਪੂਰਾ ਲੱਗਾ ਹੋਇਆ, ਉੱਥੇ ਸਾਰੀਆਂ ਜਾਣਕਾਰੀਆਂ ਮਿਲਦੀਆਂ ਨੇ। harmanradio.com ਦੇ ਜ਼ਰੀਏ ਤੁਸੀਂ ਸਾਨੂੰ ਸੁਣ ਸਕਦੇ ਹੋ। ਸਾਡੀਆਂ ਆਪਣੀਆਂ ਐਪਲੀਕੇਸ਼ਨ ਤਕਰੀਬਨ ਹਰ ਪਲੈਟਫਾਰਮ ਤੇ ਹੈ, ਆਈਫੋਨ, ਐਂਡਰਾਇਡ ਦੇ ਉੱਤੇ, ਉੱਥੇ ਤੁਸੀਂ ਸੁਣ ਸਕਦੇ ਹੋ ਸਾਡੇ ਜਿਹੜੇ ਪੋਡਕਾਸਟ ਪ੍ਰੋਗਰਾਮ ਹੈ। ਅਗਰ ਤੁਸੀਂ ਪ੍ਰੋਗਰਾਮ ਮਿਸ ਕਰਦੇ ਹੋ ਤਾਂ ਲਾਈਵ, ਤਾਂ ਬਾਅਦ ਦੇ ਵਿੱਚੋਂ ਕਿਸੇ ਵੀ ਸਮੇਂ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ ਸਾਊਂਡ ਕਲਾਊਡ ਦੇ ਉੱਤੇ, ਸਾਡੇ ਆਪਣੇ ਪਲੈਟਫਾਰਮ ਦੇ ਉੱਤੇ ਸ਼ੇਅਰ ਕਰ ਸਕਦੇ ਹੋ, ਦੁਬਾਰਾ ਫਿਰ ਬਾਰ ਬਾਰ ਸੁਣ ਸਕਦੇ ਹੋ। ਸੋ ਨਵੀਂ ਐਪਲੀਕੇਸ਼ਨ 1-2 ਦਿਨਾਂ ਦੇ ਵਿੱਚ ਆ ਰਹੀ ਹੈ ਅਪਡੇਟ, ਸੋ ਉਹ ਵੀ ਜ਼ਰੂਰ ਕਰ ਲੈਣੀ। ਉਸ ਦੇ ਵਿੱਚ ਉਸ ਨੂੰ ਫਾਈਨ ਟਿਊਨ ਕੀਤਾ ਗਿਆ, 1-2 ਨਵੇਂ ਫੀਚਰ ਉਸ ਦੇ ਵਿੱਚ ਪਾਏ ਜਾਣਗੇ ਤੇ ਆਪਣੇ ਸਾਰੇ ਜਿਹੜੇ ਸਪੌਂਸਰਸ ਨੇ ਉਹਨਾਂ ਦੇ ਕੰਟੈਕਟਸ ਵੀ ਉਹਦੇ ਵਿੱਚ ਪਾਏ ਜਾਣਗੇ, ਕਿਉਂਕਿ ਕਈ ਵਾਰੀ ਸਾਨੂੰ ਮੈਸੇਜ ਆਉਂਦਾ ਹੈ, ਨੰਬਰ ਮੰਗਣੇ ਹੁੰਦੇ ਆ, ਸੋ ਅਸੀਂ ਸਾਰੇ ਉਸ ਐਪ ਦੇ ਵਿੱਚ ਹੀ ਪਾ ਰਹੇ ਹਾਂ। ਪਰ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਫੋਨ ਤਾਂ ਕਰਨਾ ਪੈਂਦਾ, ਉਸ ਤੋਂ ਵੀ ਜ਼ਿਆਦਾ ਅਸੀਂ ਸਹੂਲਤ ਤੁਹਾਨੂੰ ਦੇ ਰਹੇ ਹਾਂ। ਕੀ ਹਾਲ ਚਾਲ ਹੈ ਜੀ? ਚਾਲ ਸਾਹਿਬ ਸਾਡੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਤੇ ਵਰਿੰਦਰ ਲਾਡੀ ਹੁਣੀ ਇੰਗਲੈਂਡ ਤੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਸਾਰਿਆਂ ਦਾ ਸਵਾਗਤ ਹੈ। ਸੁਖਵਿੰਦਰ ਸਾਹਿਬ ਭਾਜੀ, ਅੱਜ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਅਰਲੀ ਬੁਲਾ ਦਿੰਦਾ ਤੇ ਮੈਨੂੰ ਪਤਾ ਤੁਸੀਂ ਸੁਣ ਰਹੇ ਹੋਵੋਗੇ। ਕੁਲਵੀਰ ਸਿੰਘ ਸੰਧੂ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਹੋਰ ਬਹੁਤ ਸਾਰੇ ਸੁਨੇਹੀ ਸੱਜਣ ਸਾਡੇ ਨਾਲ ਜੁੜਦੇ ਨੇ, ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਵਿਚਾਰ ਦੇ ਬਾਰੇ ਆਪਾਂ ਗੱਲ ਕਰੀਏ ਤਾਂ ਕਈ ਵਾਰੀ ਨਾ ਇਕੱਲੇ ਬੈਠ ਕੇ ਜਦੋਂ ਸੋਚੋ ਤਾਂ ਕਈ ਚੀਜ਼ਾਂ ਮੂਹਰੇ ਆਉਣੀਆਂ ਆ, ਅਸਲੀਅਤ ਦਾ ਪਤਾ ਲੱਗਦਾ ਕਿ ਹੈ ਕੀ ਆ। ਅਸਲੀ ਹਵਾ ਦਾ, ਪਾਣੀ ਦਾ, ਚਾਨਣ ਦਾ, ਹਨੇਰੇ ਦਾ ਅਨੁਭਵ ਇਕੱਲਪਣ ਦੇ ਵਿੱਚ ਹੁੰਦਾ। ਜਦੋਂ ਤੁਸੀਂ ਇਕੱਲੇ ਬੈਠੇ ਹੋ ਤਾਂ ਫੇਰ ਪਤਾ ਲੱਗਦਾ ਕਿ ਮੌਸਮ ਕਿਹੋ ਜਿਹਾ, ਕਿਹੋ ਜਿਹਾ ਲੱਗ ਰਿਹਾ, ਕਿਹੋ ਜਿਹਾ ਫੀਲ ਹੋ ਰਿਹਾ। ਕਦੇ ਕੀਤਾ ਇਸ ਤਰ੍ਹਾਂ? ਜ਼ਰੂਰ ਕੀਤਾ ਹੋਏਗਾ, ਪਰ ਜ਼ਿਆਦਾ ਕਰਿਆ ਕਰੋ, ਕਿਉਂਕਿ ਉਸ ਦੇ ਵਿੱਚ जो साडे आस पास हो रहा है जिहड़ी हवा दा टिकाओ है या हवा वग रही है तुहानू ब्रीज चंगी लग रही है चानण किन्ना कै आले दुआले जो तुहाडे बनस्पति आ उह किस तरह बिहेव कर रही है महसूस कर रहे हो तुसीं उहनू इहदा जरूर पता लगता और जदों उस अवस्था नूं तुसीं अनुभव करोगे असीं सारे अनुभव करांगे ना इकल्ले बैठ के शांति दे विच बिलकुल सारा कुछ बंद ते फिर कईआं नूं तां भय आएगा इस तों डर लगेगा मैं तां कल्ला रह गया ओहो इह की हो गया मैनूं तां क्योंकि असीं रसां दे विच ग्रस चुके हां फस चुके हां सो इस करके सानूं ਉਹ ਜਿਹੜੀ ਮੂਲ ਅਵਸਥਾ ਸਾਡੀ ਨਿੱਜ ਅਵਸਥਾ ਅਸਲੀ ਅਵਸਥਾ ਆ ਉਹ ਤੋਂ ਸਾਨੂੰ ਭੈ ਲੱਗਦਾ ਹੈ ਹੁਣ ਉਸ ਭੈ ਤੋਂ ਅਸੀਂ ਭੱਜਣ ਦੇ ਲਈ ਅਸਲ ਦੇ ਵਿੱਚ ਉਹ ਆਨੰਦ ਹੈ ਜੇ ਆਪਾਂ ਦੇਖੀਏ ਪਰ ਸਾਨੂੰ ਉਹ ਭੈ ਲੱਗਦਾ ਹੈ ਕਿਉਂਕਿ ਸਾਡੀ ਬਿਰਤੀ ਉਲਟ ਹੋ ਚੁੱਕੀ ਹੈ ਤੇ ਉਸ ਤੋਂ ਭੱਜਣ ਦੇ ਲਈ ਉਹਨੂੰ ਇਕੱਲਪਣ ਕਹਿੰਦੇ ਹਾਂ ਅਸੀਂ ਵੀ ਇਕੱਲਾਪਣ ਹੈ ਜੀ ਅਸੀਂ ਉੱਥੇ ਮੈਂ ਤਾਂ ਇਕੱਲਾ ਹੀ ਰਹਿ ਗਿਆ ਮੇਰੇ ਨਾਲ ਦੇ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੀ ਚੱਲ ਰਿਹਾ ਮੇਰੇ ਨਾਲ ਮੈਨੂੰ ਪਤਾ ਹੋਣਾ ਚਾਹੀਦਾ ਆ ਤੇ ਇਸ ਦੇ ਕਾਰਨ ਨਾ ਫਿਰ ਇਹ ਜਿਹੜੀ ਕਮਜ਼ੋਰੀ ਬੰਦੇ ਦੀ ਬਣਦੀ ਹੈ ਕਿ ਕੰਨ ਰਸ ਦੇ ਨਸ਼ੇ ਦੀ ਮੰਗ ਵੱਧਦੀ ਹੈ ਨਸ਼ਾ ਇਕੱਲਾ ਇੰਟੋਕਸੀਕੈਂਟ ਨਹੀਂ ਹੁੰਦੇ ਸ਼ਰਾਬ ਤੰਬਾਕੂ ਬੀੜੀ ਅਫੀਮ ਚਿੱਟਾ ਇਹੀ ਇਕੱਲੇ ਨਸ਼ੇ ਨਹੀਂ ਹੁੰਦੇ ਹੈਗੇ ਜਿਹੜੇ ਨਸ਼ੇ ਹੁੰਦੇ ਨੇ ਉਹ ਰੰਗ ਤਮਾਸ਼ੇ ਵੀ ਨਸ਼ੇ ਹੁੰਦੇ ਨੇ ਕੰਨ ਰਸ ਵੀ ਨਸ਼ਾ ਹੁੰਦਾ ਹੈ ਚੁਗਲੀਆਂ ਨਿੰਦਾ ਠਾਕੇ ਲਾਣੇ ਹੱਸਣਾ ਉੱਚੀ ਉੱਚੀ ਉਹ ਤਾਂ ਹੱਸਣਾ ਤਾਂ ਚਾਹੀਦਾ ਪਰ ਲੋਕਾਂ ਦੀਆਂ ਗੱਲਾਂ ਕਰ ਕਰਕੇ ਹੱਸਣਾ ਚੁਗਲੀਆਂ ਕਰ ਕਰਕੇ ਹੱਸਣਾ ਉਹਨੂੰ ਆਨੰਦ ਉਹਦੇ ਚੋਂ ਆਨੰਦ ਭਾਲਣ ਦੀ ਕੋਸ਼ਿਸ਼ ਕਰਨੀ ਇਹ ਨਸ਼ੇ ਨੇ ਤੇ ਜਿਹੜਾ ਇਕੱਲਪਣ ਹੈ ਉਹ ਮੂਲ ਅਵਸਥਾ ਉੱਥੇ ਕੋਈ ਨਸ਼ਾ ਨਹੀਂ ਹੁੰਦਾ ਫੇਰ ਹੀ ਬੰਦਾ ਇਕੱਲਾ ਹੁੰਦਾ ਹੈ ਸੋ ਨਿੰਦਿਆ ਚੁਗਲੀ ਚੁਟਕਲੇ ਮਸ਼ਕਰੀਆਂ ਨਾਮ ਦੀਆਂ ਚੀਜ਼ਾਂ ਦੇ ਮਿਸ਼ਰਣ ਨਾਲ ਬਣਿਆ ਨਸ਼ਾ ਕੰਨ ਰਸ ਹੈ ਜੀ ਕੰਨ ਰਸ ਦਾ ਨਸ਼ਾ ਪਹਿਲਾਂ ਲੋਕ ਭੰਡਾ ਮਸਕਰਿਆਂ ਤੋਂ ਲੈ ਕੇ ਕਰਦੇ ਹੁੰਦੇ ਸੀ ਇਹਦੇ ਖਿਲਾਫ ਪੀਰ ਪੈਗੰਬਰ ਗੁਰੂ ਮਹਾਤਮਾ ਲੋਕਾਂ ਨੂੰ ਬਹੁਤ ਵਰਜਦੇ ਹੁੰਦੇ ਸੀ ਮੈਨੂੰ ਯਾਦ ਆ ਰਿਹਾ ਗੁਰਬਾਣੀ ਦੇ ਵਿੱਚ ਅਸੀਂ ਆਸਾ ਦੀ ਵਾਰ ਦੀ ਵਿਆਖਿਆ ਕੀਤੀ ਸੀ 2 ਸਾਲ ਪਹਿਲਾਂ ਉਸ ਦੀ ਇੱਕ ਪੌੜੀ ਦੇ ਵਿੱਚ ਸਲੋਕ ਹੈ ਜੀ ਕਿ ਇਹ ਜਿਹੜੇ ਮਨ ਦੇ ਨਸ਼ੇ ਨੇ ਆਪਾਂ ਸ਼ਰਾਬ ਬੀੜੀ ਤੰਬਾਕੂ ਜਿਹੜੇ ਫਿਜ਼ੀਕਲ ਨਸ਼ੇ ਨੇ ਉਹ ਤਨ ਦੇ ਨਸ਼ੇ ਨੇ ਜਿਹੜੇ ਕਿ ਆਪਾਂ ਮਨ ਨੂੰ ਮਨ ਦੇ ਲਈ ਕਰਦੇ ਨੇ ਮਨ ਦੇ ਲਈ ਕਰਦੇ ਪਰ ਫਿਜ਼ੀਕਲੀ ਕਰਦੇ ਹਾਂ ਪਰ ਉਹ ਮਨ ਕਰਾਉਂਦਾ ਕਿਉਂ ਆ ਜੇ ਮੰਨ ਲਵੇ ਕੋਈ ਨਸ਼ਾ ਨਹੀਂ ਵੀ ਕਰਦਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮਨ ਨੂੰ ਕੋਈ ਨਸ਼ਾ ਨਹੀਂ ਹੈਗਾ ਇਹ ਤਾਂ ਅਸੀਂ ਐਕਸਟਰਾ ਨਸ਼ੇ ਲਾਏ ਹੋਏ ਨੇ ਮਨ ਦੇ ਨਸ਼ੇ ਬਿਨਾਂ ਨਸ਼ੇ ਕੀਤੇ ਵਾਲਿਆਂ ਤੇ ਵੀ ਹੈਗਾ ਆ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਧਾਰਮਿਕ ਲੋਕ ਨੇ ਮੈਂ ਸਿੱਧਾ ਹੀ ਵੀ ਕਹਿ ਸਕਦਾ ਕਿ ਬਹੁਤ ਸਾਰਿਆਂ ਲੋਕਾਂ ਨੇ ਅੰਮ੍ਰਿਤ ਵੀ ਛਕਿਆ ਹੁੰਦਾ ਬਹੁਤ ਸਾਰੇ ਲੋਕਾਂ ਨੇ ਜਨੇਊ ਵੀ ਪਾਏ ਹੁੰਦੇ ਆ ਬਹੁਤ ਸਾਰੇ ਲੋਕ ਜਿਹੜੇ ਨੇ ਸੁੰਨਤ ਵੀ ਕਰਾਈ ਹੁੰਦੀ ਆ ਪਰ ਉਹਨਾਂ ਨੂੰ ਚੁਗਲੀ ਨਿੰਦਿਆ ਦੀ ਕਿੰਨੀ ਆਦਤ ਹੁੰਦੀ ਆ ਉਹ ਲੜਦੇ ਨੇ ਉਹਨਾਂ ਦਾ ਕ੍ਰੋਧ ਜਿਹੜਾ ਆ ਉਹਨਾਂ ਦਾ ਕਾਬੂ ਨਹੀਂ ਹੁੰਦਾ ਉਹਨਾਂ ਨੇ ਫਿਜ਼ੀਕਲ ਨਸ਼ੇ ਤਾਂ ਨਹੀਂ ਕਰਦੇ ਪਰ ਉਹਨਾਂ ਦਾ ਜਿਹੜਾ ਮਨ ਦੇ ਨਸ਼ੇ ਨੇ ਉਹ ਹਜੇ ਉਹਨਾਂ ਤੇ ਕਾਬੂ ਨਹੀਂ ਪਿਆ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਜਿਹੜਾ ਨਸ਼ਾ ਸੂਤਕ ਇਨਫੈਕਸ਼ਨ ਹੈ ਇਹ ਮਨ ਦੇ ਤੇ ਹੁਣ ਸੂਤਕ ਦਾ ਸ਼ਲੋਕ ਤੁਹਾਡੇ ਨਾਲ ਸਾਂਝਾ ਮੈਂ ਕਰਦਾ ਕਹਿੰਦੇ ਮਨ ਕਾ ਸੂਤਕ ਲੋਭ ਹੈ ਜੀਵਾ ਸੂਤਕ ਕੂੜ ਜਿਹੜਾ ਲੋਭ ਅਸੀਂ ਕਰਦੇ ਹਾਂ ਨਾ ਮੈਂ ਆ ਵੀ ਮੈਂ ਮੇਰੇ ਕੋਲ ਹੋਵੇ ਬਸ ਸਾਰਾ ਕੁਛ ਮੈਂ ਹੀ ਲੈ ਲਵਾਂ ਸੋ ਲੋਭ ਦੀ ਡੈਫੀਨੇਸ਼ਨ ਇਹ ਹੈ ਕਿ ਜੇ ਲੇੜੀ ਚੀਜ਼ ਲੋੜ ਤੋਂ ਵੱਧ ਤੁਸੀਂ ਇਕੱਠੀ ਕਰ ਰਹੇ ਹੋ ਲੋਭ ਹੈ ਜੀਵਾ ਸੂਤਕ ਕੂੜ ਜਿਹੜਾ ਜ਼ਬਾਨ ਦੇ ਉੱਤੇ ਕੌੜੀ ਭਾਸ਼ਾ ਬੋਲਣੀ ਜ਼ਬਾਨ ਕੌੜੀ ਕਰਨੀ ਗਾਲਾਂ ਕੱਢਣੀਆਂ ਮਾੜਾ ਬੋਲਣਾ ਮੰਦਾ ਬੋਲਣਾ ਚੁਗਲੀ ਕਰਨੀ ਇਹ ਕੂੜ ਹੈ ਇਹ ਜੀਵ ਦਾ ਜੀਵ ਨੂੰ ਨਸ਼ਾ ਲੱਗਾ ਹੋਇਆ ਇਹ ਜੀਵ ਦੀ ਇਨਫੈਕਸ਼ਨ ਹੈ ਅੱਖੀ ਸੂਤਕ ਵੇਖਣਾ ਪਰ ਤਿਰਿਆ ਪਰ ਧਨ ਰੂਪ ਅੱਖਾਂ ਦੀ ਇਨਫੈਕਸ਼ਨ ਕੀ ਹੈ ਕੱਲੀਆਂ ਅੱਖਾਂ ਦੁਖਣੀਆਂ ਆਉਣੀਆਂ ਉਸ ਦੇ ਵਿੱਚ ਦਵਾਈ ਪਾ ਲੈਣੀ ਅੱਖਾਂ ਠੀਕ ਹੋ ਜਾਣੀਆਂ ਇਹੀ ਕੱਲੀ ਇਨਫੈਕਸ਼ਨ ਨਹੀਂ ਬੈਕਟੀਰੀਅਲ ਜਾਂ ਫੰਗਲ ਇਨਫੈਕਸ਼ਨ ਨਹੀਂ ਹੈਗੀ ਅੱਖਾਂ ਦਾ ਜਿਹੜੀ ਇੱਕ ਹੋਰ ਇਨਫੈਕਸ਼ਨ ਹੈ ਜਿਹੜੀ ਮਨ ਦੇ ਨਾਲ ਕਨੈਕਟਡ ਹੈ ਉਹ ਹੈਗੀ ਪਰ ਤਿਰਿਆ ਪਰਾਈਆਂ ਔਰਤਾਂ ਨੂੰ ਤੱਕਣਾ ਔਰਤਾਂ ਵਾਸਤੇ ਵੀ ਆ ਜਾਂਦਾ ਪਰਾਏ ਮਰਦਾਂ ਨੂੰ ਤੱਕਣਾ ਪਰ ਤਿਰਿਆ ਪਰ ਧਨ ਰੂਪ ਜਿਹੜਾ ਲੋਕਾਂ ਦੇ ਪੈਸੇ ਨੂੰ ਮਾਇਆ ਨੂੰ ਧਨ ਨੂੰ ਤੱਕ ਕੇ ਉਸ ਨੂੰ ਹਾ ਭਰਨੀ, ਉਹ ਵੀ ਅੱਖਾਂ ਦਾ ਸੂਤਕ ਹੈ। ਅਸੀਂ ਦੇਖਿਆ ਕਿ ਉਹ ਫਲਾਨਾ ਵੀ ਕਿੱਡੀ ਵੱਡੀ ਗੱਡੀ ਲਗਾ, ਹਾਏ ਮੇਰੇ ਕੋਲ ਹੋਵੇ, ਇਹ ਅੱਖਾਂ ਦਾ ਸੂਤਕ ਹੈ। ਹਾਏ ਮੇਰੇ ਕੋਲ ਏਦਾਂ ਦੀ ਕੋਠੀ ਕਿਉਂ ਨਹੀਂ, ਆਪਣੇ ਕੋਲ ਬੜਾ ਸੋਹਣਾ ਘਰ ਹੁੰਦਾ ਆ, ਪਰ ਫੇਰ ਵੀ ਅਸੀਂ ਪਰਾਏ ਘਰ ਦੇਖ ਦੇਖ ਕੇ ਹਾਏ ਮੈਂ ਵੀ ਲੈਣਾ, ਹਾਏ ਮੇਰੇ ਕੋਲ ਐਡਾ ਹੋਵੇ, ਹਾਲਾਂਕਿ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਉਹਦੇ ਵਿੱਚ। ਤੇ ਇਹ ਅੱਖਾਂ ਦਾ ਸੂਤਕ ਹੈ, ਅੱਖਾਂ ਦੀ ਇਨਫੈਕਸ਼ਨ ਹੈ। ਕੰਨਾਂ ਦੀ ਇਨਫੈਕਸ਼ਨ ਕੀ ਆ? ਕੰਨੀ ਸੂਤਕ ਕੰਨ ਪਏ ਲਾਇਤ ਵਾਰੀ ਖਾਏ। ਜਦੋਂ ਕੰਨਾਂ ਦੇ ਵਿੱਚ ਕਿਸੇ ਦੀ ਚੁਗਲੀ ਪੈਂਦੀ ਆ, ਕਿਸੇ ਦੀ ਕੀਤੀ ਹੋਈ ਲਾਇਤ ਵਾਰੀ, ਧੋਖਾ, ਲਾਇਤ ਵਾਰੀ ਦਾ ਹੁੰਦਾ ਮਤਲਬ ਇਤਬਾਰੀ ਨੂੰ, ਇਤਬਾਰ ਨੂੰ ਖਤਮ ਕਰ ਦੇਣਾ ਕਿ ਕਿਸੇ ਦਾ ਕਿਸੇ ਤੇ ਭਰੋਸਾ ਆ, ਕਿ ਦੋ ਦੋਸਤ ਹੈ ਅਸੀਂ ਇੱਕ ਦੂਜੇ ਤੇ ਭਰੋਸਾ ਆ, ਔਰ ਤੀਸਰਾ ਬੰਦਾ ਆ ਕੇ ਸਾਡੀ ਜਿਹੜੀ ਇਤਬਾਰੀ ਹੈ, ਇੱਕ ਦੂਜੇ ਦੇ ਇਤਬਾਰ ਕਰਦੇ ਆ, ਉਸ ਦੇ ਵਿੱਚ ਲਾਂਬੂ ਲਾ ਦੇਣਾ, ਉਸ ਨੂੰ ਲਾ ਇਤਬਾਰੀ ਕਹਿੰਦੇ ਆ, ਕਿ ਉਹ ਭਰੋਸਾ ਤੋੜ ਦੇਣਾ। ਕੰਨੀ ਸੂਤ ਕੰਨ ਪਏ ਲਾ ਇਤਬਾਰੀ ਖਾਏ। ਜਿਹੜਾ ਬੰਦਾ ਸੁਣਦਾ ਆ ਇਹੋ ਜਿਹੀਆਂ ਗੱਲਾਂ, ਉਹਦੇ ਕੰਨਾਂ ਨੂੰ ਇਨਫੈਕਸ਼ਨ ਹੈ। ਕਹਿੰਦੇ ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ। ਕਹਿੰਦੇ ਕੀ ਕਰ ਰਿਹਾ ਹੇ ਬੰਦੇ, ਕੀ ਕਰ ਰਿਹਾ ਆਦਮੀ ਤੂੰ? ਤੇਰਾ ਰੂਪ ਹੰਸ ਦਾ ਆ, ਸਹਿਜ ਦਾ ਆ, ਤੇ ਤੂੰ ਆਪਣੀਆਂ ਇਹਨਾਂ ਇਨਫੈਕਸ਼ਨ ਦੇ ਕਾਰਨ ਜਦੋਂ ਮਰਦਾ ਹੈ ਨਾ, ਫੇਰ ਤੈਨੂੰ ਬੰਨ ਕੇ ਲੈ ਕੇ ਜਾਂਦੇ ਆ ਫਿਰ ਜੰਮਪੁਰੀ ਦੇ ਵਿੱਚ, ਪਰ ਤੂੰ ਹੰਸ ਹੋਣਾ ਚਾਹੀਦਾ, ਉੱਡ ਕੇ ਜਾਣਾ ਚਾਹੀਦਾ ਹੈ ਆਪ ਹੰਸ ਵਾਂਗਰ, ਬੰਨ ਕੇ ਨਹੀਂ ਲੈ ਕੇ ਜਾਣਾ ਚਾਹੀਦਾ। ਬੜਾ ਸੁੰਦਰ ਖਿਆਲ, ਬੜਾ ਡੀਪ ਖਿਆਲ, ਬੜਾ ਨੇੜੇ ਆ ਮੇਰੇ ਇਹ ਸਲੋਕ ਮੇਰੇ ਮਨ ਦੇ। ਸੋ ਲਾਇਤ ਵਾਰੀ ਜਿਹੜੇ ਹੋਰ ਵੀ ਕਈ ਥਾਂ ਗੁਰਬਾਣੀ ਦੇ ਵਿੱਚ ਆਉਂਦਾ ਹੈ, ਬੜਾ ਇੱਕ ਹੋਰ ਸੁੰਦਰ ਸ਼ਲੋਕ ਹੈ, ਹਰਨਾ ਬਾਜਾਂ ਤੈ ਸਕਦਾਰਾਂ ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜਾਤ ਫਾਇਣ ਅੱਗੇ ਨਾਹੀਂ ਥਾਉ। ਇਸ ਸ਼ਲੋਕ ਦੇ ਵਿੱਚ ਇੱਕ ਹੋਰ ਬੜੀ ਲਾਈਨ ਅਸੀਂ ਵਰਤਦੇ ਹਾਂ, ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਣ, ਬੈਠੇ ਸੁੱਤੇ, ਤੇ ਅਖੀਰ ਦੇ ਵਿੱਚ ਕਹਿੰਦੇ ਕਿ ਸਾਰੇ ਤੰਗ ਕਰਦੇ ਨੇ, ਜਿਹੜੇ ਬਿਊਰੋਕਰੈਸੀ ਹੈ, ਚਾਕਰ ਨਹਿਦ ਦਾ ਕਾਇਨ ਕਾਓ, ਰੱਥ ਪਿੱਤ ਕੁੱਤੇ ਹੋ ਚੱਟ ਜਾਓ। ਜਿਹੜੇ ਬਿਊਰੋਕਰੈਟਸ ਨੇ ਉਹ ਇੱਦਾਂ ਆ ਜਿੱਦਾਂ ਜ਼ਖਮੀ ਹੋਏ ਬੰਦੇ ਦੇ ਖੂਨ ਨੂੰ ਕੁੱਤੇ ਚੱਟਦੇ ਨੇ, ਆ ਕੇ ਉਹਨਾਂ ਚੋਂ ਲੈ ਜਾਂਦੇ ਨੇ ਖੂਨ ਖੂਨ ਕੱਢ ਕੇ, ਤੇ ਬਿਊਰੋਕਰੈਸੀ ਇੱਦਾਂ ਆ। ਪਰ ਗੁਰੂ ਸਾਹਿਬ ਐਂਡ ਦੇ ਵਿੱਚ ਕਹਿੰਦੇ ਜਿੱਥੇ ਜੀਆਂ ਹੋਸੀ ਸਾਰ, ਜਿੱਥੇ ਕਹਿੰਦੇ ਦਰਬਾਰ ਦੇ ਵਿੱਚ ਸੱਚਾ ਆਪ ਸੱਚਾ ਦਰਬਾਰ ਦੇ ਵਿੱਚ ਜਿੱਥੇ ਜੀਆਂ ਦੀ ਸਾਰ ਹੋਣੀ ਹੈ ਨਾ, ਉੱਥੇ ਕਹਿੰਦੇ ਨੱਕੀ ਵੱਡੀ ਲਾਇਤਬਾਰ। ਜਿਹੜੇ ਇਹੋ ਜਿਹੇ ਬੰਦੇ ਨੇ ਜਿਹੜੇ ਇਤਬਾਰ ਤੋੜਦੇ ਨੇ ਆਪਣੇ ਕੌਮ ਦਾ, ਆਪਣੇ ਦੋਸਤਾਂ ਦਾ, ਆਪਣੇ ਸਨੇਹੀਆਂ ਦਾ, ਉਹ ਜਦੋਂ ਦਰਬਾਰ ਵਿੱਚ ਜਾਣਗੇ ਤਾਂ ਉਹਨਾਂ ਦੇ ਨੱਕ ਵੱਡੇ ਜਾਣਗੇ, ਉੱਥੇ ਜਾ ਕੇ ਉਹਨਾਂ ਦਾ ਫਿਰ ਪਾਰ ਉਤਾਰਾ ਕਰੂਗਾ ਅਕਾਲ ਪੁਰਖ ਆਪ। ਬਹੁਤ ਸੁੰਦਰ ਖਿਆਲ ਗੁਰਬਾਣੀ ਦੇ ਨਾਲ ਜੁੜਿਆ ਕਰੋ। ਤੇ ਮੇਰੀ ਗੱਲ ਚੱਲ ਰਹੀ ਸੀ ਕੰਨ ਰਸਾਂ ਦੀ, ਅਸੀਂ ਫਸ ਗਏ ਹਾਂ ਇਹਨਾਂ ਚ। ਕਹਿੰਦੇ ਕਿ ਜਿਹੜਾ ਨਸ਼ਾ ਆ ਇਹ ਸਾਨੂੰ ਕੰਨ ਰਸ ਦਾ, ਕੰਨ ਰਸ ਦਾ ਨਸ਼ਾ ਸੱਥਾਂ ਤੇ ਬੀਬੀਆਂ ਦੇ ਝੁਰਮਟ ਚ ਹੋਣ ਲੱਗਿਆ, ਫਿਰ ਰੇਡੀਓ ਟੀਵੀ ਆਉਣ ਬਾਅਦ ਇਸ ਨਸ਼ੇ ਨੂੰ ਬਹੁਤ ਪਸਾਰਾ ਮਿਲਿਆ, ਲੋਕਾਂ ਦੀ ਡੋਜ਼ ਵਧਣ ਲੱਗੀ। ਇਹੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਇਹ ਨਸ਼ਾ ਰਾਜਨੀਤਿਕ ਸਟੇਜਾਂ ਤੋਂ ਵੀ ਵਿਕਣ ਲੱਗਿਆ, ਮਸਕਰੀਆਂ ਦੀ ਰਾਜਨੀਤੀ ਚ ਵੀ ਚੜਾਈ ਹੋ ਗਈ, ਕਮੇਡੀਅਨ ਕਰੋੜਾਂ ਕਮਾਉਣ ਲੱਗੇ। ਹੁਣ ਇਸ ਨਸ਼ੇ ਦੀ ਲੱਤ ਲੋਕਾਂ ਨੂੰ ਇੰਨੀ ਲੱਗ ਗਈ ਹੈ ਕਿ ਧਾਰਮਿਕ ਦੀਵਾਨਾਂ ਚ ਵੀ ਇਸ ਨਸ਼ੇ ਦੀ ਵਰਤੋਂ ਆਮ ਹੋਣ ਲੱਗੀ ਹੈ। ਇਸ ਨਸ਼ੇ ਨੂੰ ਵੰਡਣ ਵਾਲੇ ਧਾਰਮਿਕ ਪ੍ਰਚਾਰ ਚ ਹਜ਼ਾਰਾਂ ਦੀ ਭੀੜ ਹੁੰਦੀ ਆ, ਉਹੀ ਵੱਡਾ ਪ੍ਰਚਾਰਕ ਹੈ ਜਿਹੜਾ ਇਸ ਨਸ਼ੇ ਨੂੰ ਜ਼ਿਆਦਾ ਤੇ ਸ਼ੁੱਧ ਮਾਤਰਾ ਚ ਮੁਹੱਈਆ ਕਰਾਉਂਦਾ ਹੈ। ਇਸ ਤੋਂ ਅੱਗੇ ਤਾਂ ਬਸ ਹੂ ਲਾਲਾ ਹੀ ਬਚਿਆ। ਬਹੁਤ ਸੋਹਣਾ ਖਿਆਲ ਮੇਰੇ ਦੋਸਤ ਹਰਮੀਤ ਸਿੰਘ ਫਤਿਹ ਨੇ ਭੇਜਿਆ ਸੀ, ਸੋ ਮੈਂ ਸੋਚਿਆ ਤੁਹਾਡੇ ਨਾਲ ਸਾਂਝਾ ਕਰਦਾ। ਉਮੀਦ ਹੈ ਕੁਛ ਆਪਾਂ ਇਹ ਤੋਂ ਸਿੱਖਾਂਗੇ, ਮੈਂ ਵੀ ਸਿੱਖਾਂਗਾ ਕਿਉਂਕਿ ਮੇਰੇ ਚ ਵੀ ਇਹ ਕਈ ਅਵਗੁਣ ਨੇ, ਮੈਂ ਮੰਨਦਾ, ਪਰ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਆਪਣੇ ਆਪ ਨੂੰ ਪਹਿਲਾਂ ਐਡਮਿਟ ਕਰੀਏ ਕਿ ਸਾਡੇ ਕੋਲ ਇਹ ਅਵਗੁਣ ਹੈ, ਤਾਂ ਹੀ ਉਹ ਤੋਂ ਬਾਅਦ ਇਸ ਦਾ ਹੱਲ ਲੱਭਣਾ ਸ਼ੁਰੂ ਕਰਾਂਗੇ। ਕਰ ਦੋਸਤੋ, ਪ੍ਰੋਗਰਾਮ ਦਾ ਪਹਿਲਾ ਗੀਤ ਪੇਸ਼ ਕਰਨ ਜਾ ਰਿਹਾ, ਸ਼ਾਇਦ ਅੱਗੇ ਵੀ ਇੱਕ ਦਿਨ ਫਰਮਾਇਸ਼ ਆਈ ਸੀ, ਕੱਲ ਵੀ ਫਰਮਾਇਸ਼ ਆਈ ਸੀ, ਮੈਂ ਲਾ ਨਹੀਂ ਸਕਿਆ ਤਰਸੇਮ ਜੱਸੜ ਦਾ ਗੀਤ, ਸੋ ਮੈਂ ਬਿਲਕੁਲ ਬ੍ਰੈਂਡ ਨਿਊ ਗੀਤ ਉਸ ਦਾ ਸ਼ੁਰੂ ਦੇ ਵਿੱਚ ਲਾਵਾਂਗਾ, ਲਾਈਫ।
ਅੱਜ ਵਿੱਚ ਜੀ ਛੱਡ ਕੱਲ ਦੇ ਖਿਆਲ ਨੂੰ, ਲੱਭਣਾ ਜਵਾਬ ਪਿਆ ਰਹਿਣ ਦੇ ਸਵਾਲ ਨੂੰ, ਛੱਡ ਦੇ ਉਦਾਸੀ ਰੱਖ ਉਹਦੇ ਉੱਤੇ ਡੋਰਾਂ ਚਲਾਕੀਆਂ ਚ ਘਾਟੇ। ਕਾਤੋ ਲਾਉਣਾ ਜੋੜਾ ਤੋੜਾ, ਚਲਾਕੀਆਂ ਚ ਕੱਟ ਕਾਤੋ ਲਾਉਣਾ ਜੋੜਾ ਤੋੜਾ,
ਜਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ, ਮਸਾ ਮਸਾ ਤੈਨੂੰ ਇਹ ਮਿਲੀ ਜ਼ਿੰਦਗੀ ਆ, ਜਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ, ਮਸਾ ਮਸਾ ਤੈਨੂੰ ਇਹ ਮਿਲੀ ਜ਼ਿੰਦਗੀ ਆ, ਕਈ ਮਹਿਲਾਂ ਵਿੱਚ ਤੰਗ ਕਈ ਕੁੱਟੀਆਂ ਚ ਰਾਜ਼ੀ, ਕਈ ਸੁੱਕੀ ਖਾ ਕੇ ਖੁਸ਼ ਕਈ ਖਾਂਦੇ ਤਾਜ਼ੀ ਤਾਜ਼ੀ, ਉਦਾਸ ਕਾਹਤੋਂ ਬੈਠਾ ਲਾਲਾ ਹੋਰ ਇੱਕ ਬਾਜ਼ੀ, ਸਭ ਉਹਦੇ ਹੀ ਨੇ ਬੱਚੇ ਜਿਹਨੇ ਦੁਨੀਆ ਏ ਸਾਜ਼ੀ, ਜਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ, ਮਸਾ ਮਸਾ ਤੈਨੂੰ ਇਹ ਮਿਲੀ ਜ਼ਿੰਦਗੀ ਆ, ਜਿੰਦਾ ਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ, ਮਸਾ ਮਸਾ ਤੈਨੂੰ ਇਹ ਮਿਲੀ ਜ਼ਿੰਦਗੀ ਆ,
ਜ਼ਿੰਦਗੀ ਮਿਲਦੀ, ਮਸਾਂ ਮਸਾਂ ਜ਼ਿੰਦਗੀ ਮਿਲਦੀ ਹੈ। ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਅਸੀਂ। ਸੋ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਸੁਨੇਹੇ ਲੈਂਦੇ ਹਾਂ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ। ਦਲਜੀਤ ਸਿੰਘ ਮਹਿਤਾ ਚੌਂਕ ਭਾਜੀ ਵੀ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਤੇ ਵਿਚਾਰ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਭੇਜਿਆ ਸੀ ਕਿ ਮਨ ਕਾ ਝੁਕਣਾ ਬਹੁਤ ਜ਼ਰੂਰੀ ਹੈ, ਕੇਵਲ ਸਰ ਝੁਕਾਨੇ ਸੇ ਭਗਵਾਨ ਨਹੀਂ ਮਿਲਤੇ। ਬਿਲਕੁਲ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਧੰਨਵਾਦ ਜੀ, ਬਹੁਤ ਸੋਹਣੀ ਵਿਆਖਿਆ ਕੀਤੀ, ਅੱਜ ਮੈਂ ਗੁਰੂ ਘਰ ਇਸੇ ਪੌੜੀ ਦੀ ਹੀ ਵਿਆਖਿਆ ਕਰਨੀ ਸੀ। ਬਿਲਕੁਲ, ਕਿਆ ਬਾਤ ਹੈ, ਅੱਜ ਸੇਵਾ ਕਰਨ ਜਾਂਦੇ ਨੇ ਭਾਜੀ ਵੀ 25-25 ਸਾਲ ਤੋਂ ਸਵੇਰੇ ਉੱਠ ਕੇ ਪਾਠ ਕਰਦੇ ਨੇ ਆਪਣੇ ਗੁਰੂ ਘਰ ਦੇ ਵਿੱਚ। ਵਰਿੰਦਰ ਸਿੰਘ ਇੰਗਲੈਂਡ ਤੋਂ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਖੀਰ ਪੂੜੇ ਭੇਜ ਦਿੱਤੇ ਨੇ, ਕਹਿੰਦੇ ਆ ਖਾਓ ਜੀ ਛਕੋ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸ਼ੁਕਰੀਆ। ਜੀ ਐਸ ਚਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਕੁਝ ਅੰਕੜੇ ਭੇਜੇ ਨੇ ਆਸਟ੍ਰੇਲੀਆ ਦੇ ਬਾਰੇ ਔਰ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਜਦੋਂ ਮਿੰਟੂ ਭਾਜੀ ਸਾਡੇ ਨਾਲ ਸ਼ਾਮਲ ਹੋ ਜਾਣਗੇ। ਸੱਤੀ ਸੱਲਣ ਜੀ, ਕੀ ਹਾਲ ਚਾਲ, ਠੀਕ ਠਾਕ ਹੋ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਕੁਲਵੀਰ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਕਹਿੰਦੇ ਸੋਹਣਾ ਪ੍ਰੋਗਰਾਮ ਚੱਲ ਰਿਹਾ, ਹਾਰਟ ਟਚਿੰਗ ਰੇਡੀਓ ਵੀ ਕਹਿੰਦੇ ਨਸ਼ਾ ਆ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਿਹੜੀਆਂ ਗੱਲਾਂ ਸੁਣਨੀਆਂ ਨਾ ਇਹ ਵੀ ਇੱਕ ਨਸ਼ਾ ਹੀ ਹੁੰਦਾ ਜਿਹੜੀ, ਵੈਸੇ ਕਹਿੰਦੇ ਗੁੱਡ ਨੌਲੇਜ ਆ। ਦੇਖੋ ਮੈਂ ਇੱਥੇ ਸਾਰਿਆਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਕਈ ਵਾਰੀ ਨਾ ਜਿਹੜੀਆਂ ਕਥਾਵਾਂ ਸੁਣਨੀਆਂ ਨੇ, ਜਿਹੜੀ ਆਪਾਂ ਟੀਵੀ ਤੇ ਤੁਸੀਂ ਦੇਖਿਆ ਹੋਣਾ ਕਿ ਸਾਰੀ ਉਮਰ ਮਸਕੀਨ ਜੀ ਦੀਆਂ ਕਥਾ ਹੀ ਸੁਣੀ ਜਾਂਦੇ ਨੇ, ਕੱਢਦੇ ਪਾਉਂਦੇ ਕੁਛ ਨਹੀਂ, ਉਹ ਵੀ ਇੱਕ ਨਸ਼ਾ ਬਣ ਜਾਂਦਾ ਅਖੀਰ ਨੂੰ, ਉਹ ਉਲਟ ਬਹਿ ਜਾਂਦਾ ਆ। ਤੁਸੀਂ ਸਾਰੀ ਉਮਰ ਵੀ ਉਹ ਕੰਮ ਨਹੀਂ ਕਰ ਸਕਦੇ, ਫਿਰ ਉੱਤੇ ਅੱਗੇ ਵੀ ਤੁਰਨਾ ਪੈਂਦਾ ਆ, ਸੋ ਉਹ ਵੀ ਇੱਕ ਨਸ਼ਾ ਬਣ ਜਾਂਦਾ ਆ। ਮਨਦੀਪ ਜੀ ਕੀ ਹਾਲ ਚਾਲ ਆ, ਸਤਿ ਸ੍ਰੀ ਅਕਾਲ। ਕਹਿੰਦੇ ਨੇ ਕਿ ਕਲਾਊਡੀ ਆ ਮੈਲਬਨ ਦੇ ਵਿੱਚ, ਹਾਂਜੀ ਦੱਸਦੇ ਹੀ ਸੀਗੇ, ਹੋਣਾ ਹੀ ਸੀਗਾ, ਕੱਲ ਠੰਡੂ ਰਾਮ ਇਹੀ ਦੱਸਦਾ ਸੀ। ਤੇ ਵਿਜੇ ਵਿਰਦੀ ਜੀ ਬਹੁਤ ਸੁੰਦਰ ਤਸਵੀਰ ਭੇਜੀ ਆ, ਬਿਊਟੀਫੁਲ ਸਨੀ ਮਾਰਨਿੰਗ। ਜੇ ਤੁਸੀਂ ਖਿੱਚੀ ਆ ਤਾਂ ਮੈਂ ਵਰਤ ਲਵਾਂ ਫੇਸਬੁੱਕ ਤੇ ਪਾ ਦਾ, ਮੈਨੂੰ ਦੱਸਿਓ ਜਰਾ ਤੁਹਾਡੀ ਆਪ ਤੁਸੀਂ ਖਿੱਚੀ ਆ ਤਾਂ, ਪਰ ਮੈਨੂੰ ਲੱਗਦਾ ਤੁਸੀਂ ਵਾਕ ਤੇ ਜਾਂਦੇ ਹੁੰਦੇ ਆ ਤਾਂ ਮੈਨੂੰ ਲੱਗਦਾ ਤੁਹਾਨੂੰ ਆਈਫੋਨ ਤੋਂ ਖਿੱਚੀ ਹੋ ਆ, ਦੱਸਿਓ ਜਰਾ ਫਿਰ ਮੈਂ ਆਪਣੇ ਸਰੋਤਿਆਂ ਨਾਲ ਵੀ ਸ਼ੇਅਰ ਕਰਾਂ। ਕੁਲਵੀਰ ਸਿੰਘ ਤੰਜੂ ਭਾਜੀ ਜੁੜੇ ਨੇ, ਕਿਆ ਬਾਤ ਆ ਜੀ, ਸਤਿ ਸ੍ਰੀ ਅਕਾਲ। ਕਹਿੰਦੇ ਪ੍ਰੋਗਰਾਮ ਗੁੱਡ ਚੱਲ ਰਿਹਾ, ਵਿਚਾਰ ਬਹੁਤ ਵੱਡਾ ਸੀ, ਵਿਚਾਰ ਬਹੁਤ ਵਧੀਆ ਸੀ, ਸ਼ੁਕਰੀਆ ਜੀ ਬਹੁਤ ਬਹੁਤ, ਜੋ ਮੇਰੇ ਮਨ ਕੀ ਬਾਤ ਕੀਤੀ ਵੋ ਮੈਨੇ ਕਹਿਤੀ ਜੀ। ਤੇ ਸੁਖਵਿੰਦਰ ਸਿੰਘ ਭਾਜੀ ਕੀ ਹਾਲ ਚਾਲ, ਠੀਕ ਠਾਕ ਹੋ, ਗੁੱਡ ਮਾਰਨਿੰਗ। ਤੇ ਸਾਡੇ ਨਾਲ ਸਤਿਕਾਰਯੋਗ ਅਜਮੇਰ ਸਿੰਘ ਵਿਚਾਰ ਦੀ ਸਾਂਝ ਦੇ ਵਿਚ ਅੱਗੇ ਵਾਧਾ ਕਰਦੇ ਨੇ, ਕਹਿੰਦੇ ਸੂਤਕ ਦਾ ਮਤਲਬ ਹੈ ਅਪਵਿੱਤਰਤਾ, ਜੋ ਅੱਡ ਅੱਡ ਵਰਨਾ ਨੇ 30 ਤੋਂ ਲੈ ਕੇ 18-12-10 ਦਿਨ ਤੱਕ ਰਹਿੰਦੀ ਮੰਨੀ ਹੈ ਤੇ ਮਨਾਈ ਗਈ। ਪਵਿੱਤਰਤਾ ਦਾ ਥਰਮਾਮੀਟਰ ਚਿੰਨ ਧਾਗਾ ਵੀ ਅੱਡ ਅੱਡ ਰੇਸ਼ਮ ਉੱਨ ਤੇ ਸੂਤ ਦਾ ਨਿਸ਼ਚਿਤ ਕੀਤਾ ਸੀ। ਹਾਂਜੀ, ਬੜੀ ਡੂੰਘੀਆਂ ਗੱਲਾਂ ਨੇ ਸੂਤਕ ਦੀਆਂ ਵੀ, ਜਾਂ ਸੂਤ ਦੀਆਂ, ਜਾਂ ਜਨੇਊ ਦੀਆਂ, ਇਸ ਦੇ ਬਾਰੇ ਅਸੀਂ ਆਸਾ ਦੀ ਵਾਰ ਦੇ ਵਿੱਚ ਕਾਫੀ ਡਿਸਕਸ ਕਰ ਚੁੱਕੇ ਹਾਂ। ਬਲਵਿੰਦਰ ਸਿੰਘ ਕੇਸੀ ਫੀਲਡ ਤੋਂ, ਹਾਂਜੀ ਕੀ ਹਾਲ ਚਾਲ ਹੈ ਬਲਵਿੰਦਰ, ਠੀਕ ਠਾਕ ਹੋ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ। ਸਤਵਿੰਦਰ ਸਿੰਘ ਧਨੋਆ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਸੋ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ ਸੁਨੇਹੇ ਦੇ ਜ਼ਰੀਏ, ਟੈਲੀਗ੍ਰਾਮ ਜਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਤੇ ਰਾਹੀਂ। ਲਓ ਜੀ, ਜਦੋਂ ਤੱਕ ਤੁਸੀਂ ਮੈਸੇਜ ਲਿਖ ਰਹੇ ਹੋ ਤੇ ਮੈਂ ਜਦ ਤੱਕ ਆਸਟ੍ਰੇਲੀਆ ਦਾ ਮੌਸਮ ਤੁਹਾਡੇ ਨਾਲ ਸਾਂਝਾ ਕਰ ਲਾਂ। ਆਸਟ੍ਰੇਲੀਆ ਦੇ ਵਿੱਚ ਕੇਨਸ ਤੋਂ ਸ਼ੁਰੂ ਕਰਦੇ ਹਾਂ, 28 ਡਿਗਰੀ ਤਾਪਮਾਨ ਅੱਜ ਰਹੇਗਾ ਵੱਧ ਤੋਂ ਵੱਧ, ਤੇ ਬ੍ਰਿਸਬਨ ਦੇ ਵਿੱਚ 25 ਡਿਗਰੀ, ਹਲਕੇ ਬੱਦਲ ਹੋਣ ਦੀ ਸੰਭਾਵਨਾ ਹੈ, ਕਿਤੇ ਕਿਤੇ ਕੋਈ ਕੋਈ ਬੱਦਲ ਹੁਣ ਹਵਾ ਦੇ ਵਿੱਚ ਤੈਰ ਰਿਹਾ ਹੈ ਅਸਮਾਨ ਦੇ ਵਿੱਚ, ਕੋਫ ਸਾਰਬਰ ਦੇ ਵਿੱਚ, ਪਰ ਜਿਹਨੂੰ ਕਹਿੰਦੇ ਕਿ ਬਿਊਟੀਫੁਲ ਡੇ, 9 ਤੋਂ ਲੈ ਕੇ 22 ਡਿਗਰੀ ਤੱਕ ਇਹੀ ਮੌਸਮ ਹੈ, ਇਹੀ ਸਿਡਨੀ ਮੌਸਮ ਹੈ, ਬਿਲਕੁਲ ਇਸੇ ਤਰ੍ਹਾਂ। ਕੈਨਬਰਾ ਦੇ ਵਿੱਚ -1 ਅੱਜ ਹੋਇਆ ਸਵੇਰੇ, ਪਰ ਉੱਥੇ 20 ਡਿਗਰੀ ਤੱਕ ਜਾਏਗਾ ਤੇ ਹਲਕੇ ਸ਼ਾਵਰ ਬੂੰਦਾਬਾਂਦੀ ਹੋਣ ਦੀ ਸੰਭਾਵਨਾ। ਮੈਲਬਨ ਦੇ ਵਿੱਚ ਹਜੇ ਫਿਲਹਾਲ ਬੱਦਲ ਹੈ, ਪਰ ਉੱਥੇ ਹਵਾ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਹੀ ਐਡਲੇਡ ਦਾ ਮੌਸਮ ਰਹੇਗਾ, 13 ਡਿਗਰੀ ਵੱਧ ਤੋਂ ਵੱਧ ਜਾਏਗਾ, ਤੇ ਕੋਲਡ ਫਰੰਟ ਆਇਆ ਹੋਇਆ, ਪਰਥ ਦੇ ਵਿੱਚ ਵੀ ਠੰਡ ਹੈ, 17 ਡਿਗਰੀ ਤਾਪਮਾਨ ਹੈ। ਸੋ ਇਹ ਕੋਲਡ ਫਰੰਟ ਜਿਹੜਾ ਆ ਹੇਠਾਂ ਹੇਠਾਂ ਨਿਊ ਕਾਸਲ ਤੋਂ ਸਿਡਨੀ ਤੋਂ ਉੱਪਰ ਥੋੜਾ ਜਿਹਾ ਖਿੰਦਾ ਲੰਘ ਜਾਏਗਾ, ਜਿਹੜਾ ਬ੍ਰਿਸਬਨ ਸਾਡੇ ਇਲਾਕੇ ਥੋੜੇ ਜਿਹੇ ਇਹ ਗਰਮ ਹੀ ਰਹਿਣਗੇ। ਡਾਰਵਿਨ ਦੇ ਵਿੱਚ 31 ਡਿਗਰੀ, ਹਲਕੇ ਬੱਦਲ ਹੋਣ ਦੀ ਸੰਭਾਵਨਾ। ਉੱਤੇ ਐਲਿਸ ਸਪ੍ਰਿੰਗ ਦੇ ਵਿੱਚ ਕੱਲ 30 ਡਿਗਰੀ ਸੀ, ਅੱਜ 21 ਡਿਗਰੀ ਹੋ ਗਿਆ, 9 ਤੋਂ ਲੈ ਕੇ 21 ਡਿਗਰੀ, ਉੱਥੇ ਵੀ ਲਾਜਵਾਬ ਮੌਸਮ ਹੈ। ਤੇ ਉਸ ਤੋਂ ਬਾਅਦ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 25 ਡਿਗਰੀ ਆ, ਔਰ ਦਿਨਾਂ ਨੂੰ 31 ਡਿਗਰੀ, ਔਰ ਧੁੱਪ ਵੀ ਨਿਕਲੇਗੀ, ਕਿਤੇ ਕਿਤੇ ਗਰਜ ਛਿੱਟਾਂ ਵੀ ਪੈਣਗੀਆਂ। ਔਰ ਪੰਜਾਬ ਦੇ ਹਾਲਾਤ ਇਹ ਨੇ ਕਿ ਭਾਖੜਾ ਡੈਮ ਦੇ ਚਾਰੇ ਹੀ ਗੇਟ ਖੋਲ ਦਿੱਤੇ ਗਏ ਨੇ ਤੇ ਬਹੁਤ ਸਾਰਾ ਪਾਣੀ ਜਿਹੜਾ ਛੱਡਿਆ ਗਿਆ। ਕਈ ਇਲਾਕੇ ਜਿਹੜੇ ਤਰਾਈ ਦੇ ਨੇ ਉਹ ਪਾਣੀ ਦੇ ਹੇਠਾਂ ਨੇ, ਵਾਰਨਿੰਗ ਦਿੱਤੀ ਗਈ ਸੀ। ਇਸ ਦੇ ਬਾਰੇ ਆਪਾਂ ਹੋਰ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹਾਂ। ਤੇ ਇਨ ਦ ਮੀਨ ਟਾਈਮ ਵਿਜੇ ਵਿਰਦੀ ਹੋਣਾ ਨੇ ਸੁਨੇਹਾ ਭੇਜ ਦਿੱਤਾ ਹੈ ਕਿ ਫੋਟੋ ਉਹਨਾਂ ਨੇ ਹੀ ਖਿੱਚੀ ਸੀ ਅੱਜ, ਕੈਨ ਸ਼ੇਅਰ, ਥੈਂਕ ਯੂ ਜੀ, ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ। ਤੇ ਉਹਨਾਂ ਨੇ ਇੱਕ ਵਿਚਾਰ ਵੀ ਭੇਜਿਆ, ਕਹਿੰਦੇ ਡਿਲੀਟ ਜਿਤਨਾ ਤੇਜ਼ੀ ਸੇ ਹੋਤਾ ਹੈ ਉਤਨੀ ਤੇਜ਼ੀ ਡਾਊਨਲੋਡ ਨਹੀਂ ਹੋਤਾ, ਕਿਉਂਕਿ ਸਮੇਂ ਸਰਜਨ ਮੇਂ ਹੀ ਲਗਤਾ ਹੈ, ਵਿਸਰਜਨ ਮੇਂ ਨਹੀਂ, ਚਾਹੇ ਉਹ ਐਪਲੀਕੇਸ਼ਨ ਹੋ ਜਾਂ ਰਿਸ਼ਤੇ। ਕਿਆ ਬਾਤ ਹੈ, ਸਰਜਨ ਦਾ ਮਤਲਬ ਹੁੰਦਾ ਜੀ ਸਿਰਜਣਾ, ਵਿਸਰਜਨ ਦਾ ਮਤਲਬ ਹੁੰਦਾ ਖਤਮ ਹੋਣਾ। ਤੇ ਰਾਜਨਦੀਪ ਸਿੰਘ ਕੈਨਬਰਾ ਤੋਂ ਸਾਡੇ ਨਾਲ ਜੁੜੇ ਨੇ, ਫਤਿਹ ਦੀ ਸਾਂਝ ਪਾ ਰਹੇ ਨੇ, ਸਤਿ ਸ੍ਰੀ ਅਕਾਲ। ਲਖਵਿੰਦਰ ਸਿੰਘ ਮੈਲਬਨ ਤੋਂ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਤੇ ਪਰਮਾਤਮਾ ਵਾਸੋ ਸਭ ਦਾ ਭਲਾ ਮੰਗਦੇ ਨੇ, ਆਪ ਜੀ ਦਾ ਕਹਿੰਦੇ ਦਿਨ ਸ਼ੁਭ ਰਵੇ ਸਭ ਦਾ। ਜਸ ਪਾਵਲਾ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਉਹ ਵੀ ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ, ਕਿਆ ਬਾਤ ਹੈ। ਤੇ ਮੈਨੂੰ ਲੱਗਦਾ ਡੈਮ ਦੇ ਵਿਚ ਪਾਣੀ ਭਰ ਰਹੇ ਸੀ, ਕੱਲ ਦੀਆਂ ਫੋਟੋਆਂ ਮੈਂ ਦੇਖ ਰਿਹਾ ਤੁਹਾਡੀਆਂ। ਲਓ ਤੁਹਾਨੂੰ ਇੱਕ ਹੋਰ ਗੀਤ ਸੁਣਾਉਂਦੇ ਆ, ਬਹੁਤ ਖੂਬਸੂਰਤ ਗੀਤ ਹੈ ਤੇ ਇਹ ਗੀਤ ਸਲਾਮੀ ਫਿਲਮ ਆਈ ਸੀ ਜੀ, ਇੱਕ ਮੇਰੇ ਖਿਆਲ ਮਿਥੁਨ ਚੱਕਰਵਰਤੀ ਦੀ ਸੀ ਤੇ 1994 ਦੇ ਵਿੱਚ ਸੀ, ਬਹੁਤ ਸੋਹਣਾ ਸੀ, ਕੁਮਾਰ ਸਾਨੂੰ ਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਕੇ ਆਨੰਦ ਕਰਦੇ ਹਾਂ ਅੱਜ ਦਿਨ ਐਤਵਾਰ ਵਾਲੀ ਸੁਬਾਹ ਨੂੰ।
चेहरा क्या देखते हो, दिल में उतर कर देखो ना, दिल में उतर कर देखो ना। चेहरा क्या देखते हो, दिल में उतर कर देखो ना, दिल में उतर कर देखो ना। मौसम पल में बदल जाएगा, पत्थर दिल भी पिघल जाएगा। मेरी मोहब्बत में है कितना असर देखो ना, कितना असर देखो ना।
चेहरा क्या देखते हो, दिल में उतर कर देखो ना, दिल में उतर कर देखो ना। मौसम पल में बदल जाएगा, पत्थर दिल भी पिघल जाएगा। मेरी मोहब्बत में है कितना करीबाओ, ऐसे ना इतराओ, मुझसे सनम दूर बैठे हो क्या। थोड़े करीबाओ, ऐसे ना इतराओ, मुझसे सनम दूर बैठे हो क्या। बेचैन कर दूंगा इतना तुम्हें, आके लिपट जाओगी दिल रुबा। ऐसे क्या सोचती हो, आके इधर देखो ना, आके इधर देखो ना।
चेहरा क्या देखते हो, दिल में
उतार कर देखो ना, दिल में उतार कर देखो ना।
हरमन रेडियो आस्ट्रेलिया दा पहला पंजाबी रेडियो 24 घंटे सत्ते दिन अपना परिवारक रेडियो स्टेशन हरमन रेडियो।
पूरी दुनिया दे विच तुसी जिथे किते भी बसदे हो सुन सकदे हो हरमन रेडियो नू 24 घंटे सत्तो दिन कदों भी किते भी हरमन रेडियो आस्ट्रेलिया।
हरमन रेडियो
दिल ना दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते तरना की दी बन गई सरकार, विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल, वीकेंड ते सुबह करांगे आपां जदों दिल वाली गल।
हरमन रेडियो सुन रहे सारे श्रोतियां दा एक बारी फिर स्वागत करदा, मैं तुहाडा होस्ट ते दोस्त अमनदीप सिद्धू। और जिवें तुहानू पता है कि दिन एतवार वाले दिन मिंटू बराड़ भाजी साडे नाल जुड़दे हुंदे ने एडलेड तों, ते फिर रेनवर्क तो हुण उस तो भी अगे चले गए ने, विक्टोरिया दे विच जा वड़े ने, हुण मैनूं लगदा हौली हौली असीं मेलबर्न तो वाया फिर इत्थे नूं ले आणा। सो मैं उहनां दा स्वागत करदा मिंटू भाजी दा। सति श्री अकाल मिंटू भाजी, की हाल चाल है, गुड मॉर्निंग।
सति श्री अकाल सिद्धू साहब, सारे हरमन रेडियो सुनने वाले श्रोतियां नूं भी प्यार भरी सति श्री अकाल। उम्मीद करदे आं जी आप सब दा दिन खूबसूरत चढ़िया होणा। ईडन होप दी सवेर आ जेडी काफी बदलवाई आई है, सुबह मीह पै रहा जी रुक रुक के।
अच्छा,
ते फिलहाल जेड़ा थोड़ा जा मौसम खुलदा दिखदा गा मैं लगदा, पर फिलहाल जेड़ा बदलवाई बहुत चढ़ी हुई है।
हां जी, ते वैसे साउथ दे विच मीह दस्या गया है। मैं अपने स्रोतियां नूं दसदा कि अज आस्ट्रेलिया दे विच दो मौसम ने, एक ब्यूटीफुल मौसम है, क्लाउडी मौसम है, ते सिडनी तों ते सिडनी दे नॉर्थ वल नूं बहुत वधिया मौसम। मिंटू भाजी, ईडन होप बारे दसो कित्थे का, ते तुसीं हुण होटल बिजनेस दे विच भी हो, ते इस दे बारे चलो आपां बाद चों गल्लां करांगे, तजर्बा नहीं होया होणा, पर ईडन होप दे बारे दसो भी हुण इह आस्ट्रेलिया दे नक्शे दे कित्थे का।
वैसे विक्टोरियन टाउन आ जी, पर साउथ आस्ट्रेलिया दे जेड़ा एक बॉर्डर दे उत्ते बनिया होया
जी,
ते साउथ आस्ट्रेलिया जे तुसी मेलबर्न तो एडलेड वाल जाने आ ता मेन हाईवे तो थोड़ा जा हटवा।
अच्छा।
बनिया होया ना कि मेन हाईवे है, एक अंदर दी हाईवे जांदा गा उस हाईवे दे उत्ते आ।
अच्छा।
पुराना हाईवे कह सकदे आ, ते हॉर्शम टाउन दा नाम सब ने सुनिया होना, काफी बड़ा टाउन आ हॉर्शम। हॉर्शम तो 90 किलोमीटर आ, ते जे नैराकोट तो गल करिए 50 किलोमीटर आ, माउंट गैम्बियर तो गल करिए 100 किलोमीटर आ। सो एदा करके ए एक बचाले जिहा दा छोटा जिहा टाउन आ। इस टाउन की जिहड़ी खासियत यह रही है, हुण तक आबादी तां इहदी 1200 आ, पर इस टाउन की खासियत एक तां इथों दी लेक वॉलेस आ, बहुत वड्डी लेक आ जिहड़ी टाउन नालों तिन गुणा बड़ी लेक आ जी टाउन दे विच।
अच्छा।
ते एक तां उस करके दी काफी अहमियत रही है, लोग जेड़ा वेला टाइम इत्थे गुजारन आउंदे आ, कैंपिंग हुंदी आ जां मच्छियां फड़न आउंदे आ, इदां दी जेड़ियां एक्टिविटीज आ। दूजी सब तो जेड़ी इहदी वड्डी जेड़ी गल मैं देखी इस चीज दे विच, ओह इह आ जी वी आस्ट्रेलियन बॉर्न बच्चियां दी टीम जेड़ी आस्ट्रेलियन बॉर्न नहीं असली आस्ट्रेलियन ओरिजिनल जिन्हां नूं कहने आ असीं ओरिजिनल दी जेड़ी टीम सी क्रिकेट दी पूरी एक टीम।
अच्छा।
इस पिंड दी सीगी, ते वो इस पिंड तो इंग्लैंड भी खेड के आई, ते होर भी कई जगह ते खेड के आई, ते वो खुद भी अपने आप नूं कहंदे वी असी आस्ट्रेलियन क्रिकेट टीम आ।
अच्छा।
तां वाकई कहाउण दे लायक भी आ, ते वो अज दी नहीं गल, काफी पुरानी गल आ, जदों तुसीं गूगल करोगे तां तकरीबन काफी हिस्ट्री निकल आउंदी आ। ਤੇ ਮੈਂ ਵੀ ਹਜੇ ਇਸ ਖਬਰ ਬਾਰੇ ਮੈਂ ਇਹਨਾਂ ਦੀ ਫੋਟੋ ਲੱਗੀ ਦੇਖੀ ਉਸ ਟੀਮ ਦੀ ਇੱਥੇ ਕੌਂਸਲ ਦੇ ਇੱਕ ਖਾਸ ਸੈਂਟਰਲ ਸਿਟੀ ਬਾਜ਼ਾਰ ਦੇ ਏਰੀਏ ਦੇ ਵਿੱਚ ਤੇ ਪਰ ਮੈਂ ਕੋਸ਼ਿਸ਼ ਕਰੂੰਗਾ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਬੰਦਿਆਂ ਨੂੰ ਮਿਲਾਂ ਤੇ ਜੇ ਕੋਈ ਉਹਨਾਂ ਚੋਂ ਮਿਲ ਸਕੇ ਜਾਂ ਉਹਨਾਂ ਨਾਲ ਮੈਂ ਗੱਲਬਾਤ ਕਰ ਸਕਾਂ। ਤੇ ਦੂਜਾ ਇੱਥੇ ਛੋਟੇ ਜਿਹੇ ਟਾਊਨ ਦੇ ਵਿੱਚ ਜਿਹੜਾ ਫਿਲਹਾਲ ਜਿਹੜੀਆਂ ਇੰਨੀਆਂ ਸਹੂਲਤਾਂ ਨਹੀਂ ਹਨ, ਇੱਥੋਂ ਤੱਕ ਕਿ ਸ਼ਾਮ ਦੇ 5 ਵਜੇ ਏਦਾਂ ਹੋ ਜਾਂਦਾ ਜਿਵੇਂ ਕਿਸੇ ਚੀਜ਼ ਦੇ ਸੈੱਲ ਕੱਢ ਕੇ ਖੜਾ ਦਿੱਤਾ ਹੋਵੇ, ਬੈਟਰੀ ਕੁਛ ਕੱਟੀ ਹੋਵੇ,
ਕਰਫਿਊ ਲੱਗ ਜਾਂਦਾ ਜਿਵੇਂ।
ਹਾਂ, ਤੇ ਤੀਜੀ ਇਸ ਪਿੰਡ ਦੇ ਵਿੱਚ ਜਿਹੜੀ ਗੱਲ ਆ ਉਹ ਜਿਹੜਾ ਵੀ ਸਾਨੂੰ ਹੁਣ ਤੱਕ ਮਿਲਿਆ ਤੇ ਉਹਨਾਂ ਨੇ ਸਾਨੂੰ ਇੱਕ ਬੜੀ ਵਧੀਆ ਐਡਵਾਈਸ ਦਿੰਦੇ ਰਹੇ ਆ, ਕਹਿੰਦੇ ਵੀ ਕੋਈ ਵੀ ਗੱਲ ਤੁਸੀਂ ਐਸੀ ਵੈਸੀ ਨਾ ਕਰਿਓ ਕਿਸੇ ਦੇ ਮਾਮਲੇ ਦੇ ਵਿੱਚ ਵੀ ਇੱਥੇ, ਜੇ ਕਰੋਗੇ ਤਾਂ ਸਹੀ ਅੱਧੇ ਘੰਟੇ ਬਾਅਦ ਬਾਊਂਸ ਬੈਕ ਹੋ ਕੇ ਤੁਹਾਡੇ ਕੋਲ ਆਜੂ ਤੇ ਹਰੇਕ ਕੋਲ ਦੀ ਹੋ ਕੇ ਆ ਜਾਂਦੀ ਉਹ ਗੱਲ।
ਭਾਜੀ ਇਹ ਤਾਂ ਜਮਾ ਹੀ ਆਪਣੇ ਪਿੰਡ ਵਾਲਾ ਮਾਹੌਲ ਆ।
ਬਸ ਬਸ ਉਹੀ ਪਿੰਡ ਵਾਲਾ ਮਾਹੌਲ ਆ ਤੇ ਜਿੱਦੇ ਦੇ ਅਸੀਂ ਆਏ ਆ ਬਹੁਤ ਸਾਰੀਆਂ ਚਰਚਾਵਾਂ ਇੱਥੇ ਚੱਲੀ ਜਾਂਦੀਆਂ ਤੇ ਬਹੁਤ ਸਾਰੇ ਲੋਕ ਸਪੈਸ਼ਲੀ ਮਿਲਣ ਆਏ ਨੀ, ਏਦਾਂ ਨੀ ਹੁੰਦਾ ਹੁੰਦਾ ਤੇ ਅਸੀਂ ਬੈਠੇ ਹੁੰਦੇ ਹਾਂ ਕਈ ਵਾਰੀ ਦਿਨੇ ਜੇ ਕੋਈ ਨਾ ਕੋਈ ਤੁਰਿਆ ਆਉਂਦਾ ਤੇ ਆ ਕੇ ਮਿਲਣ ਆਉਂਦਾ, ਜਸਟ ਬਸ ਮੈਂ ਤਾਂ ਆਪ ਦੱਸਣ ਆਇਆ ਸੀ ਮੈਂ ਫਲਾਨਾ ਤੇ ਆ ਮੈਂ ਧਮਕਾ ਤੇ ਆ, ਏਦਾਂ ਕਰਕੇ ਉਹ ਆਪਦਾ ਗੋਰੇ ਆਉਂਦੇ ਆ ਤੇ ਮਿਲ ਕੇ ਚਲੇ ਜਾਂਦੇ ਆ ਤੇ ਜਿਆਦਾ ਐਵਰੇਜ ਜਿਹੜੀ ਬਜੁਰਗਾਂ ਦੀ ਇੱਥੇ ਤੇ ਉਹਨਾਂ ਲਈ ਕੋਈ ਜਿਹੜੀਆਂ ਕੋਈ ਬਾਹਲੀਆਂ ਸੁੱਖ ਸੁਵਿਧਾਵਾਂ ਦੀ ਉਹ ਆਸ ਵੀ ਨਹੀਂ ਕਰਦੇ ਤੇ ਬਾਹਲੀਆਂ ਹੈ ਵੀ ਨਹੀਂ ਤੇ ਬਸ ਸ਼ਾਂਤ ਜੀ ਜ਼ਿੰਦਗੀ ਉਹ ਬੈਠੇ ਆ। ਤੇ ਵੈਸੇ ਜਿਹੜੀ ਮੇਨ ਰੋਡ ਆ ਜਿਹੜੀ ਰੋਡ ਦੇ ਉੱਤੇ ਬਣਿਆ ਹੋਇਆ ਉਸ ਰੋਡ ਦੇ ਉੱਤੇ ਜੇ ਤੁਸੀਂ ਟ੍ਰੈਫਿਕ ਦੇਖੋ ਤਾਂ ਹਰ ਇੱਕ ਮਿੰਟ ਦੀ ਸਰਵਿਸ ਟ੍ਰੈਫਿਕ ਦੀ ਹੈਗੀ ਆ ਤਾਂ ਉਹ ਤੁਹਾਨੂੰ ਇੰਜ ਨੀ ਲੱਗਦਾ ਵੀ ਤੁਸੀਂ ਸੁਣੇ ਜੇ ਏਰੀਏ ਚ ਬੈਠੇ ਹੋ, ਪਰ ਲੋਕ ਜਿਹੜੇ ਹੈਮਿਲਟਨ ਵੱਲ ਜਾਂਦੇ ਆ ਜਾਂ ਹੌਰਸ਼ਮ ਵੱਲ ਜਾਂਦੇ ਆ ਜਾਂ ਇੱਦਾਂ ਨਹਿਰਾਕੋਟ ਵੱਲ ਜਾਂਦੇ ਆ ਉਹ ਤਕਰੀਬਨ ਇੱਕ ਇੱਕ ਮਿੰਟ ਦੀ ਬੱਸ ਕਾਰ ਟਰੱਕ ਉਹ ਸਰਵਿਸ ਚੱਲੀ ਜਾ ਰਹੀ ਆ
ਭਾਜੀ। ਫਿਰ ਤੁਸੀਂ
ਟਾਊਨ ਦੇ ਵਿੱਚ ਕੋਈ ਨਾ ਹੋਣ ਕਰਕੇ ਕੋਈ ਰੁਕਦਾ ਨਹੀਂ।
ਹਾਂ, ਜਿਹੜਾ ਅੱਧੇ ਘੰਟੇ ਵਾਲਾ ਤੁਸੀਂ ਫਾਰਮੂਲਾ ਦੱਸਿਆ ਵੀ ਮੁੜ ਕੇ ਘੁੰਮ ਕੇ ਤੁਹਾਡੇ ਕੋਲ ਆ ਜਾਂਦੀ, ਇਹਦਾ ਵੀ ਤੁਸੀਂ ਟੈਸਟ ਵਗੈਰਾ ਕੀਤਾ ਦੇਖਿਆ ਤਜਰਬਾ ਕਰਕੇ?
ਬਹੁਤ ਹੀ ਖਤਰਨਾਕ ਤਜਰਬਾ ਹੋਇਆ ਮੇਰੇ ਲਈ ਤਾਂ ਤੇ ਉਹ ਤਜਰਬਾ ਹੁਣ ਮੈਂ ਕਈ ਦਿਨਾਂ ਸੋਚਿਆ ਤਾਂ ਮੈਂ ਸੁਣਾਊਂਗਾ ਪਰ ਉਹ ਮੈਂ ਸੁਣਾਉਣ ਨੂੰ ਜੀ ਵੀ ਕਰਦਾ ਤੇ ਨਹੀਂ ਵੀ ਜੀ ਕਰਦਾ ਤੇ ਪਰ ਕਹਿੰਦੇ ਨੀ ਹੁੰਦੇ ਵੀ ਜੋ ਸੱਚ ਆ ਉਹ ਸੱਚ ਆ, ਫਿਰ ਸਾਡੇ ਸਰੋਤੇ ਨਾ ਥੋੜੇ ਜਿਹੇ ਹੱਸੇ ਨਾ ਸਰ ਇਸ ਗੱਲ ਦਿੱਤੇ
ਨਹੀਂ ਹੱਸਣਾ, ਮੇਰੀ ਗੱਲ ਸੁਣ ਸਾਡੇ ਸਰੋਤੇ ਤਾਂ ਹੱਸਦੇ ਨੀ ਜਮਾ ਹੀ ਨੀ ਹੱਸਦੇ, ਅਸੀਂ ਤਾਂ ਆਪ ਨੀ ਹੱਸੀ ਦਾ
ਉਹੀ ਤਾਂ ਕਹਿੰਦਾ ਹੱਸਰ ਵੀ ਲੈਣ ਪਰ ਥੋੜੀ ਜਿਹੀ ਨਾ ਮੈਂ ਉਹ ਤੋਂ ਪਹਿਲਾਂ ਕੀ ਡਿਸਕਲੇਮਰ ਇਹ ਦੇਣਾ ਚਾਹੁੰਦਾ ਵੀ ਅਸੀਂ ਕਿਸੇ ਵੀ ਚੀਜ਼ ਨੂੰ ਬੁਰਾ ਨੀ ਕਹਿੰਦੇ ਕਿਸੇ ਨੂੰ ਮਾੜਾ ਨੀ ਕਹਿੰਦੇ, ਇਨਸਾਨੀਅਤ ਨਾਤੇ ਕਿਸੇ ਚ ਵੀ ਜੇ ਕੋਈ ਕੁਦਰਤੀ ਕਿਸੇ ਨੂੰ ਕੋਈ ਪ੍ਰੋਬਲਮ ਆ ਜੇ ਕਹਿ ਸਕਦੇ ਆ ਜੇ ਉਹਦੀ ਸਰੀਰਕ ਢਾਂਚੇ ਚ ਕੋਈ ਪ੍ਰੋਬਲਮ ਆ ਤਾਂ ਅਸੀਂ ਉਸਦਾ ਮਜ਼ਾਕ ਨੀ ਉਡਾਉਂਦੇ, ਉਹ ਇੱਕ ਅੱਡ ਚੈਪਟਰ ਆ। ਪਰ ਕਈ ਵਾਰੀ ਕੀ ਹੁੰਦਾ ਵੀ ਤੁਸੀਂ ਜਿਹੜੇ ਜੇ ਕਲਚਰ ਚ ਪਲੇ ਵੱਡੇ ਹੋਏ ਹੋ ਉਹ ਚੀਜ਼ਾਂ ਚ ਉਹ ਅਲਾਓ ਨੀ ਕਰਦੀਆਂ ਜਾਂ ਉਹ ਜਿਹੀਆਂ ਗੱਲ ਕਰਨੀ ਵੀ ਅਲਾਓ ਨੀ ਕਰਦੀ ਤੇ ਉਹ ਮੇਰੇ ਨਾਲ ਕੀ ਬੀਤਿਆ ਜੀ, ਮੈਂ ਨਾ ਦੇਖਿਆ ਮੈਂ ਵਾਲ ਜੇ ਕਟਾਉਣੇ ਸੀ ਥੋੜੇ ਜੇ ਚਲੋ 15-20 ਦਿਨਾਂ ਬਾਅਦ ਜਿਹੜੀ ਲਾਉਣੇ ਆ ਹਾਜ਼ਰੀ ਤੇ ਉਹ ਮੈਂ ਦੇਖਿਆ ਤੇ ਉਹ ਕਹਿੰਦੇ ਜੀ ਜਿਹਨੂੰ ਵੀ ਮੈਂ ਕਾਲ ਕੀਤੀ ਦੋ ਕੋਥੇ ਜਿਹੜੇ ਨੰਬਰ ਮੈਨੂੰ ਗੂਗਲ ਤੇ ਮਿਲੇ ਤੇ ਦੋਨਾਂ ਨੇ ਮੈਨੂੰ 2-3 ਵੀਕ ਦੀ ਵੇਟਿੰਗ ਦੇ ਦਿੱਤੀ। ਮੈਂ ਹੈਰਾਨ ਹੋ ਗਿਆ ਵੀ ਇੰਨਾ ਹਾਂਜੀ ਤੇ ਬਾਅਦ ਚੋ ਪਤਾ ਲੱਗਿਆ ਤਾਂ ਵੀ ਉਹ ਆਦੇ ਵੀ ਉਹ ਨਾ ਪਾਰਟ ਟਾਈਮ ਜੋਬ ਜੂਬ ਜੇ ਸਟਾਪ ਕਰਦੀਆਂ ਰੋਜ਼ ਕੁੜੀਆਂ ਇੱਕ ਦੋ ਜਿਹੜੇ ਕਰ ਦਿੰਦੀਆਂ ਤੇ ਉਹ ਇਸ ਕਰਕੇ 2-3 ਵੀਕ ਦੀ ਵੇਟਿੰਗ ਚ ਮਿਲਦਾ ਤੇ ਅਸੀਂ ਤਾਂ ਯੂਜ਼ ਟੂ ਹੋਏ ਹੋਏ ਆ ਤੇ ਉਵੇਂ ਅਸੀਂ ਇੱਕ ਕਟਿੰਗ ਕਰਾ ਕੇ ਅਗਲੀ ਦੀ ਬੁਕਿੰਗ ਪਹਿਲਾਂ ਹੀ ਕਰਵਾ ਲੈਂਦੇ ਹੋਣਗੇ ਉਹ ਏਦਾਂ ਕਰ
ਦਿੰਦੇ।
ਇਸ ਦੌਰਾਨ ਮੈਂ ਪੁੱਛਿਆ ਵੀ ਮੈਂ ਯਾਰ ਕੋਈ ਵੀ ਮੈਨਸ ਹੇਅਰ ਕੱਟ ਕੋਈ ਮੇਲ ਕੱਟਦਾ ਹੋਵੇ ਤਾਂ ਜਿਆਦਾ ਵਧੀਆ ਮੈਂ ਵੀ ਜੇ ਮੈਨੂੰ ਦੱਸੋ ਤਾਂ ਉਹ ਪਤਾ ਲੱਗਿਆ ਵੀ ਕਿਸੇ ਨੇ ਮੈਨੂੰ ਦੱਸਤਾ ਵੀ ਏਦਾਂ ਨਾਂ ਦਾ ਬੰਦਾ। ਚਲੋ ਜੀ ਮੈਂ ਉਹਨੂੰ ਕਾਲ ਕੀਤੀ ਤੇ ਉਹ ਕਹਿੰਦਾ ਵੀ ਮੈਂ ਹੁਣ ਬਾਹਰ ਆ ਤੇ ਮੈਂ ਮੰਗਲਵਾਰ ਆਊਂਗਾ ਸੁਬਹ ਤੇ ਮੰਗਲਵਾਰ 9 ਵਜੇ ਆ ਜਾਓ। ਮੈਂ ਮੰਗਲਵਾਰ 9 ਵਜੇ ਗਿਆ ਜੀ ਤੇ ਜਦੋਂ ਮੈਂ ਗਿਆ ਤਾਂ ਉੱਥੇ ਉਹ ਇੱਕ ਓਲਡ ਲੇਡੀ ਦੇ ਵਾਲ ਕੱਟ ਰਿਹਾ ਸੀਗਾ ਬੰਦਾ ਤੇ ਮੈਨੂੰ ਦੇਖ ਕੇ ਨਾ ਤੇ ਮੈਨੂੰ ਕਹਿੰਦਾ ਵੀ ਇਸ ਜਿਹੜਾ ਟਾਊਨ ਦੇ ਵਿੱਚ ਸਭ ਤੋਂ ਖੁਸ਼ ਮੈਂ ਹੋਇਆ ਤੁਹਾਡੇ ਆਉਣ ਤੇ। ਕਹਿੰਦੇ ਜਿੱਦਾਂ ਤੁਸੀਂ ਆਏ ਹੋ ਨਾ ਸਭ ਤੋਂ ਵੱਧ ਮੈਂ ਖੁਸ਼ ਹੋਇਆ ਤੇ ਮੇਰੇ ਵੀ ਜਗਿਆਸਾ ਜਾਗੀ ਵੀ ਉਹ ਕਿਉਂ। ਕਹਿੰਦਾ ਐਕਚੁਲੀ ਮੈਂ ਸੋਚਿਆ ਵੀ ਕੁਝ ਤਾਂ ਮੇਰੇ ਨਾਲ ਦੇ ਆਏ ਵੀ ਮੇਰੇ ਨਾਲ ਦੇ ਮਤਲਬ ਕਹਿਣ ਦਾ ਮਤਲਬ ਵੀ ਤੂੰ ਸਾਨੂੰ ਖੇਡ ਢੰਗ
ਨਾਲ ਆਪਣੇ ਉਸ ਸ਼ਹਿਰ ਦਾ ਮਿੰਟੂ ਬਰਾੜ ਹੋਣਾ ਨਾ।
ਨਹੀਂ ਜੀ ਉਹ ਮਿੰਟੂ ਬਰਾੜ ਨੀ ਸੀਗਾ ਉਹ ਤਾਂ ਕੁਛ ਹੋਰ ਹੀ ਨਿਕਲਿਆ ਤੇ ਉਹ ਮੈਨੂੰ ਜਿਹੜੀਆਂ ਹਰਕਤਾਂ ਆਈਆਂ ਤੇ ਉਹ ਮੈਨੂੰ ਥੋੜਾ ਜਿਹਾ ਲੱਗਿਆ ਵੀ ਉਹਨੂੰ ਕੋਈ ਮੈਡੀਕਲ ਪ੍ਰੋਬਲਮ ਆ। ਤੇ ਉਹ ਕਹਿੰਦਾ ਜੀ ਇਸ ਟਾਊਨ ਦੇ ਵਿਚ ਮੈਂ ਕੱਲਾ ਹੀ ਗੇ ਸੀਗਾ ਤੇ ਹੁਣ ਮੈਨੂੰ ਪਤਾ ਲੱਗਿਆ ਵੀ ਇੱਕ ਗੇ ਕਪਲ ਨੇ ਮੋਟਰ ਲੈ ਲਿਆ ਇੱਥੇ ਮੇਰੇ ਤਾਂ ਧਰਤੀ ਪੈਰਾਂ ਹੇਠੋਂ ਧਰਤੀ ਨਿਕਲ ਗਈ ਮੈਂ ਕਿਹਾ ਵੀ ਇਹ ਕੀ ਹੋ ਗਿਆ ਮੈਂ ਕਿਹਾ
ਮੈਂ
ਬੜਾ ਖਿਜਕੇ ਜੇ ਪਿਆ ਮੈਂ ਕਿਹਾ ਵੀ ਤੈਨੂੰ ਕਿਹਨੇ ਕਿਹਾ ਕਹਿੰਦਾ ਸਾਰਾ ਪਿੰਡ ਹੀ ਕਹਿੰਦਾ ਸਾਰਾ ਪਿੰਡ ਹੀ ਦੇਈ ਜਾਂਦਾ ਗੱਲ ਵੀ ਇੱਕ ਗੇ ਕਪਲ ਆ ਕੇ ਉਹਨਾਂ ਨੇ ਮੋਟਰ ਲੈ ਲਿਆ ਮੈਂ ਕਿਹਾ ਯਾਰ ਤੇ ਉਹ ਬੁੜੀ ਨੇ ਵੀ ਹਮੀ ਭਰਤੀ ਜਿਹੜੀ ਬੁੜੀ ਬੈਠੀ ਕਹਿੰਦੀ ਕਹਿੰਦੀ ਇਹ ਸਾਰੇ ਨੂੰ ਪਤਾ ਕਹਿੰਦੀ ਇਹਦਾ ਵਧੀਆ ਸਾਨੂੰ ਕੀ ਪ੍ਰੋਬਲਮ ਆ ਇਸ ਉਹ ਮੈਂ ਕਿਹਾ ਯਾਰ ਤੁਹਾਨੂੰ ਤਾਂ ਨਹੀਂ ਹੋਣੀ ਪ੍ਰੋਬਲਮ ਸਾਨੂੰ ਪ੍ਰੋਬਲਮ ਮੈਂ ਕਿਹਾ ਚੱਕਰ ਕੀ ਆ ਮੈਨੂੰ ਚੱਕਰ ਇਹ ਦੱਸੋ ਵੀ ਕੀ ਚੱਕਰ ਹੈ ਕਹਿੰਦੇ ਜੀ ਉਹ ਮੈਂ ਤੇ ਮਨਦੀਪ ਹੁਣ ਇੱਥੇ ਰਹਿੰਦੇ ਹਾਂ ਪਿਛਲੇ 15-18 ਦਿਨਾਂ ਤੋਂ ਰਹਿ ਰਹੇ ਸੀ ਦੋਨੇ ਬਾਜ਼ਾਰ ਇਕੱਠੇ ਜਾਂਦੇ ਸੀ ਪਰ ਮਾਰ ਗਈ ਸਾਨੂੰ ਅੰਗਰੇਜ਼ੀ ਅਸਲ ਚ ਅੰਗਰੇਜ਼ੀ ਮਾਰ ਗਈ ਸਾਨੂੰ ਜਿਹੜੀ ਅਧੂਰੀ ਨੌਲੇਜ ਹੁੰਦੀ ਹੈ ਨਾ ਉਹ ਅਧੂਰੀ ਨੌਲੇਜ ਬਹੁਤ ਖਤਰਨਾਕ ਹੁੰਦੀ ਉਹ ਹੁਣ ਸਾਬਤ ਹੋਈ ਆ ਉਹ ਕਾਰਨ ਇਹ ਹੋਇਆ ਕਿ ਮੈਨੂੰ ਮੈਨੂੰ ਜਿਹੜਾ ਆਉਂਦਾ ਇੱਥੇ ਮਿਲਣ ਤੇ ਮੈਨੂੰ ਪੁੱਛ ਲੈਂਦਾ ਵੀ ਇਹ ਕੌਣ ਆ ਦੂਜਾ ਮੈਂ ਕਹਿ ਦੇਣਾ ਮੇਰਾ ਪਾਰਟਨਰ ਮੈਂ ਬੜੇ ਇਕੱਠ ਹੋ ਕੇ ਕਹਿ ਦੇਣਾ ਤੇ ਉਹ ਹੁਣ ਪਤਾ ਲੱਗਿਆ ਵੀ ਐ ਨੀ ਕਹਿਣਾ ਸੀ ਐ ਕਹਿਣਾ ਸੀ ਬਿਜਨਸ
ਪਾਰਟਨਰ
ਤੇ ਹੁਣ ਉਹ ਫਿਰ ਹਾਰ ਕੇ ਭਾਈ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤੂੰ ਇੱਥੋਂ ਗੱਲ ਫਲਾਈ ਆ ਤੇਰੀ ਦੁਕਾਨ ਤੋਂ ਤੇ ਹੁਣ ਇਹ ਗੱਲ ਦੁਬਾਰਾ ਕਲੀਅਰ ਕਰ ਇਹ ਸਹੀ ਕਰ ਤੇ ਫਿਰ ਮੈਂ ਜੋ ਮਨਦੀਪ ਗਿਆ ਹੋਇਆ ਸੀ ਐਡਲੈਂਡ ਨਾਲ ਉਹਨੂੰ ਕਾਲ ਲਾਈ ਮੈਂ ਕਿਹਾ ਮਨਦੀਪ ਯਾਰ ਗੱਲ ਹੀ ਤਾਂ ਖਰਾਬ ਹੋ ਗਈ ਮੈਂ ਕਿਉਂ ਸਾਰੇ ਲੋਕ ਆਪਣੇ ਜਿਹਨੂੰ ਤਾਂ ਹਰੂਰ ਜੇ ਝਾਕਣ ਲੱਗ ਗਏ ਤੇ ਕਹਿੰਦਾ ਕੀ ਗੱਲ ਹੋ ਗਈ ਮੈਂ ਗੱਲ ਇਹ ਹੋ ਗਈ ਕਹਿੰਦਾ ਹੁਣ ਕੀ ਕੀਤਾ ਜਾਵੇ ਫਿਰ ਮੈਂ ਕਿਹਾ ਭਾਈ ਐ ਕਰੀ ਤੂੰ ਆਉਂਦਾ ਨਾ ਆਪਣੇ ਆਪਦੇ ਘਰ ਵਾਲੀ ਤੇ ਫੈਮਿਲੀ ਲਿਆਈ ਤੇ ਮੈਂ ਵੀ ਜਾ ਕੇ ਲਿਆਉਣਾ ਤੇ ਫਿਰ ਆਪਾਂ 15 ਅਗਸਤ ਤੇ ਨਾ ਸ਼ਹਿਰ ਵੀ ਦੀ ਪਿੰਡ ਵੀ ਦੀ ਪਰੇਡ ਕਰਾ ਦਾਂਗੇ ਵੀ
ਇੱਕ ਗੇੜਾ ਦੇਣਾ ਤੁਸੀਂ ਉਹ ਨਾਈ ਨੂੰ ਕਹਿਣਾ ਤੁਸੀਂ ਨਾਈ ਨੂੰ ਕਹਿਣਾ ਸੀਗਾ ਦੇਖ ਜੇ ਅੱਧੇ ਘੰਟੇ ਤੱਕ ਮੇਰੇ ਕੋਲ ਗੱਲ ਨਾ ਪਹੁੰਚੀ ਨਾ ਮੁੜ ਕੇ ਠੀਕ ਹੋ ਕੇ ਤੂੰ ਹੈ ਨੀ
ਇਸ ਜਿਹੜੀ ਘਟਨਾਕ੍ਰਮ ਤੇ ਮੇਰੇ ਨਾਲ ਤਾਂ ਜੋ ਵਾਪਰੀ ਹੁਣ ਮੈਨੂੰ ਇਹ ਨੀ ਸਮਝ ਰਿਹਾ ਵੀ ਮੇਰੀ ਇੱਜ਼ਤ ਬਣ ਰਹੀ ਹੈ ਕਿ ਮੇਰੀ ਬੇਇੱਜ਼ਤੀ ਹੋ ਰਹੀ ਹੈ ਰੇਡੀਓ ਤੇ ਪਰ ਇਹ ਵੱਖਰੀ ਗੱਲ ਆ ਵੀ ਮੈਂ ਇਹ ਗੱਲ ਸੁਣਾਉਣ ਦਾ ਕਾਰਨ ਇਹ ਬਣਿਆ ਵੀ ਜੇ ਕਿਸੇ ਚੀਜ਼ ਦੀ ਅਧੂਰੀ ਜਾਣਕਾਰੀ ਹੈ ਨਾ ਤੇ ਉਹਦਾ ਪੰਗਾ ਹੀ ਨਾ ਲਓ ਮਾੜਾ ਮੋਟਾ ਸਿੱਖ ਲਿਆ ਕਰੋ ਮਹਾਤਲ ਨੇ ਸੋਚਿਆ ਹੀ ਨੀ ਇਹ ਗੱਲ ਤਾਂ ਸਾਧ ਨੇ ਕਹੀ ਗਿਆ ਵੀ ਮੇਰਾ ਪਾਰਟਨਰ
ਨਹੀਂ ਪਹਿਲਾਂ ਤਾਂ ਇੱਦਾਂ ਹੀ ਹੁੰਦੇ ਸੀ ਪਹਿਲਾਂ ਤਾਂ ਕੱਲਾ ਪਾਰਟਨਰ ਹੀ ਕਹਿੰਦੇ ਹੁੰਦੇ ਸੀ ਵੀ ਪਾਰਟਨਰ ਆ ਤੇ ਹੁਣ ਉਹਨੂੰ ਮਤਲਬ ਹੋਰ ਤਰ੍ਹਾਂ ਹੋ ਗਿਆ ਅੱਗੇ ਅੱਗੇ ਦੇਖੋ ਦੋ ਹੀ ਅੱਖਰ ਹੁੰਦੇ ਸੀ ਜਾਂ ਹਸਬੈਂਡ ਜਾਂ ਵਾਈਫ ਹਨਾ ਤੇ ਹੁਣ ਕਿਉਂਕਿ ਕਾਨੂੰਨ ਕਈ ਬਦਲ ਗਏ ਨੇ ਤੇ ਹੁਣ ਹਸਬੈਂਡ ਜੇ ਹੁਣ ਹਸਬੈਂਡ ਹਸਬੈਂਡ ਹੈ ਤਾਂ ਹੁਣ ਇੱਦਾਂ ਤਾਂ ਕਹਿ ਨੀ ਸਕਦੇ ਵੀ ਆਹ ਵੀ ਮੇਰਾ ਹਸਬੈਂਡ ਆ ਮੇਰਾ ਹਸਬੈਂਡ ਆ ਹੁਣ ਉਹਦੇ ਲਈ ਕੋਈ ਅੱਖਰ ਹੀ ਹੈ ਨੀ ਸੀਗਾ ਸੋ ਇਸ ਕਰਕੇ ਇਹਨਾਂ ਨੂੰ ਵੈਸੇ ਨੋਟਿਸ ਦੇਣਾ ਚਾਹੀਦਾ ਸੀ ਸਰਕਾਰ ਨੂੰ ਪਹਿਲਾਂ ਸਾਲ ਦਾ 2 ਸਾਲ ਦਾ ਐਜੂਕੇਸ਼ਨ ਦੇਣੀ ਚਾਹੀਦੀ ਸੀ ਵੀ ਹੁਣ ਤੁਸੀਂ ਜੇ ਹਾਸ ਜਿੱਦਾਂ ਦੀ ਤੁਹਾਡੀ ਸਿਚੁਏਸ਼ਨ ਹੈ ਕਿ ਬਿਜ਼ਨਸ ਜ਼ਰੂਰ ਮੋਹਰੇ ਲਾਉਣਾ ਹੈ ਕੱਲਾ ਪਾਰਟਨਰ ਨਹੀਂ
ਬਿਲਕੁਲ ਜੀ ਬਿਲਕੁਲ ਕਈ ਵਾਰੀ ਬੰਦੇ ਨਾਲ ਕੀ ਕੀ ਵਾਪਰ ਜਾਂਦੀ ਹੈ ਮੈਂ ਦੂਜੇ ਦਿਨ ਬਾਜ਼ਾਰ ਬੜਾ ਔਖਾ ਸੌਖਾ ਜਾਓਗੇ ਭਾਵੇਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਇਸ ਗੱਲ ਦੇ ਉੱਤੇ ਇਸ ਕੰਟਰੀ ਦੇ ਵਿੱਚ ਇਹ ਕੋਈ ਪ੍ਰੋਬਲਮ ਨਹੀਂ ਹੈ ਨਾ ਕੋਈ ਤੁਹਾਡੇ ਤੇ ਹੱਸੇ ਨਾ ਕਰ ਪਰ ਮੈਂ ਇੱਕ ਹੀਨ ਭਾਵਨਾ ਦਾ ਇੰਨਾ ਕੁ ਸ਼ਿਕਾਰ ਹੋ ਗਿਆ ਵੀ ਮੈਥੋਂ ਵਜੂਦ ਚ ਉਤਰਿਆ ਨਾ ਜਾਵੇ ਮੈਥੋਂ ਬਾਜ਼ਾਰ ਚ ਸ਼ੋਪਿੰਗ ਨਾ ਹੋਵੇ ਤੁਰਿਆ ਨਾ ਜਾਵੇ ਮੈਨੂੰ ਹਰੇਕ ਬੰਦੇ ਐਂ ਲੱਗੇ ਵੀ ਚੋਰ ਜੇ ਨੂੰ ਝਾਕ ਲਾ ਮੇਰੇ ਕਿੰਨੀ ਮੇਰਾ ਜੀ ਕਰੇ ਇਹਨੂੰ ਵੀ ਖੜਾ ਕੇ ਸਫਾਈ ਦੇ ਦਿਆਂ ਇਹਨੂੰ ਵੀ ਖੜਾ ਕੇ ਸਫਾਈ ਦੇ ਦਿਆਂ
ਉਹ ਬਸ ਉਹਦਾ ਤੁਸੀਂ ਬਹੁਤ ਵਧੀਆ ਫਾਰਮੂਲਾ ਕੱਢਿਆ ਉਹ ਤੁਸੀਂ ਹੁਣ ਭਾਬੀ ਜੀ ਨੂੰ ਵੀ ਲੈ ਕੇ ਆਓ ਅਨਮੋਲ ਹੋਣਾ ਨੂੰ ਵੀ ਲੈ ਕੇ ਆਓ ਤੇ ਉਧਰ ਉਹ ਮਨਦੀਪ ਨੂੰ ਕਹੋ ਆਪਣੀ ਸਾਰੀ ਫੈਮਿਲੀ ਲੈ ਕੇ ਆਵੇ ਤੇ ਇੱਕ ਵਾਰੀ ਨਾ ਬਾਜ਼ਾਰ ਦੇ ਵਿੱਚੋਂ ਸ਼ੋਪਿੰਗ ਸ਼ੋਪਿੰਗ ਕਰਕੇ ਆਓ ਉੱਥੇ ਪਤਾ ਲੱਗੇ ਕੀ ਚੱਲ ਰਿਹਾ
ਮੈਂ ਮਨਦੀਪ ਨੇ ਕਿਹਾ ਸੀ ਇੱਕ ਹੋਲਡਿੰਗ ਵੀ ਕਢਾ ਕੇ ਲਾ ਦਿੰਦੇ ਆ ਵੀ ਆਰ ਦਾ ਬਿਜ਼ਨਸ ਪਾਰਟਨਰ ਨਾਟ ਦਾ ਪਾਰਟਨਰ
ਤੇ
ਪਲੀਜ਼ ਨੋਟ
ਪਲੀਜ਼ ਨੋਟ ਹਾਂਜੀ ਤੇ ਜਸਵਿੰਦਰ ਜਸਵਿੰਦਰਪਾਲ ਕੌਰ ਢਿੱਲੋਂ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਸਾਰਿਆਂ ਨੂੰ ਭਾਜੀ ਕਹਿੰਦੇ ਐਡਰੈਸ ਦਿਓ ਮੋਟਲ ਦਾ ਤੇ ਦਊਂਗੇ ਐਡਰੈਸ ਕੀ ਐਡਰੈਸ
ਹਾਂਜੀ ਹਾਂਜੀ ਬਸ ਸਿੰਪਲੀ ਈਡਨ ਹੋਪ ਸ਼ਹਿਰ ਦਾ ਨਾਂ ਈਡਨ ਹੋਪ ਮੋਟਰ ਲਿਖ ਲਓਗੇ ਤੁਸੀਂ ਤੇ ਆ ਜਾਂਦਾ ਪਹਿਲਾਂ ਅਸਲ ਚ ਨਾ ਇਹ ਮੋਟਲ ਰਨ ਆਊਟ ਸੀਗਾ ਤੇ ਇਹਦੇ ਚ ਕਿਸੇ ਨੇ ਕੋਈ ਗੂਗਲ ਤੇ ਸਰਚ ਮਾਰੇ ਤੋਂ ਕੁਛ ਨੀ ਨਿਕਲਦਾ ਸੀ ਪਰ ਹੁਣ ਅਸੀਂ ਇਹਨੂੰ ਥੋੜਾ ਜਾ ਗੂਗਲ ਨਾਲ ਪਾਈ ਕਾਟੀ ਤੇ booking.com ਹੋਰ ਸਾਰਿਆਂ ਨਾਲ ਪਾ ਕੇ ਤੇ ਅਸੀਂ ਉਹ ਸਾਰਾ ਕੁਛ ਹੁਣ ਆਨਲਾਈਨ ਤੁਹਾਨੂੰ ਫੋਟੋਜ਼ ਮਿਲ ਜਾਣਗੀਆਂ ਪਰ ਆਉਣ ਵਾਲੇ ਇੱਕ ਮਹੀਨੇ ਤੱਕ ਅਸੀਂ ਨਾ ਏਰੀਏ ਦੀਆਂ ਲੇਕ ਦੀਆਂ ਹੋਰ ਸਾਰੀਆਂ ਅਸੀਂ ਟੂਰਿਜ਼ਮ ਡਿਪਾਰਟਮੈਂਟ ਨਾਲ ਸਾਡੀ ਗੱਲ ਚੱਲੀ ਜਾਂਦੀ ਆ, ਅਸੀਂ ਪ੍ਰੋਪਰ ਫੋਟੋ ਸ਼ੂਟ ਕਰਕੇ ਇਸ ਏਰੀਏ ਦਾ ਤੇ ਉਹ ਪਾਵਾਂਗੇ। ਤੇ ਖਾਸ ਤੌਰ ਤੇ ਅਸੀਂ ਨਾ ਜਿਹੜਾ ਦੇਖਿਆ ਵੀ ਜਿਹੜਾ ਅਸੀਂ ਇਹਦੀ ਪ੍ਰਮੋਸ਼ਨ ਕਰਨ ਦਾ ਇੱਕੋ ਕਾਰਨ ਆ, ਸਾਡੇ ਕੋਲ ਇੱਕੋ ਰੀਜ਼ਨ ਆ। ਜਿਵੇਂ ਹੁਣ ਤੁਸੀਂ ਮੰਨ ਲਓ ਵੀ ਤੁਹਾਡਾ ਤਾਜ ਮਹਿਲ ਵਾਲੇ ਸ਼ਹਿਰ ਚ ਹੋਟਲ ਆ, ਤਾਂ ਤੁਸੀਂ ਤਾਜ ਲੋਕਾਂ ਨੂੰ ਅਟ੍ਰੈਕਟ ਕਰੋਗੇ ਵੀ ਤਾਜ ਮਹਿਲ ਦੇਖਣ ਆਓ, ਠੀਕ ਆ। ਪਰ ਹੁਣ ਸਾਡੇ ਕੋਲੇ ਭਾਵੇਂ ਲੇਕ ਅਟ੍ਰੈਕਸ਼ਨ ਹੈਗੀ, ਪਰ ਲੇਕ ਉਹ ਆਪਣੇ ਖਾਸ ਕਰਕੇ ਪੰਜਾਬੀਆਂ ਨੂੰ ਨਹੀਂ ਪਾਉਂਦੀ, ਉਹਨਾਂ ਨੂੰ ਕੋਈ ਬਾਹਲਾ ਕੁਛ ਫਰਕ ਨਹੀਂ ਪੈਂਦਾ। ਅਸੀਂ ਇਸ ਟਾਊਨ ਦੇ ਬਾਰੇ ਚ ਜੇ ਗੱਲ ਪ੍ਰਮੋਟ ਕਰ ਰਹੇ ਹਾਂ ਤਾਂ ਅਸੀਂ ਇਹ ਕਰ ਰਹੇ ਹਾਂ ਵੀ ਜੇ ਤੁਸੀਂ ਛੁੱਟੀਆਂ ਗੁਜ਼ਾਰਨੀਆਂ ਚਾਹੁੰਦੇ ਹੋ ਤੇ ਛੁੱਟੀਆਂ ਗੁਜ਼ਾਰਨ ਵੇਲੇ ਤੁਸੀਂ ਸ਼ਹਿਰ ਤੋਂ ਦੂਰ ਤੇ ਵਾਕਈ ਇੱਕ ਸਕੂਨ ਦੀ ਲਾਈਫ ਚਾਹੁੰਦੇ ਹੋ, ਦੂਰ ਤੱਕ ਫਾਰਮਾਂ ਜਿੱਥੇ ਭੇਡਾਂ ਫਿਰਦੀਆਂ ਕੈਟਲ ਫਿਰਦੇ ਆ ਜਾਂ ਜਾਨਵਰ ਆ, ਤੇ ਜੇ ਤੁਸੀਂ ਇਹ ਜੇ ਟਾਈਮ ਚ ਆਪਣੀ ਛੁੱਟੀਆਂ ਗੁਜ਼ਾਰਨੀਆਂ ਚਾਹੁੰਦੇ ਹੋ ਤਾਂ ਇਦੋਂ ਵਧੀਆ ਸ਼ਾਂਤ ਪਿੰਡ ਤੇ ਸ਼ਾਂਤ ਮਾਹੌਲ ਨਹੀਂ
ਹੁੰਦਾ। ਨਹੀਂ ਬਹੁਤ ਵਧੀਆ ਹੈ। ਵੈਸੇ ਸਾਡਾ ਛੁੱਟੀਆਂ ਕੱਟਣ ਦਾ ਜਿਹੜਾ ਤਰੀਕਾ ਤੇ ਨਜ਼ਰੀਆ ਬਿਲਕੁਲ ਵੱਖਰਾ ਆ ਗੋਰਿਆਂ ਨਾਲੋਂ। ਅਸੀਂ ਥੱਕਣ ਜਾਂਦੇ ਹਾਂ, ਅਸਲ ਦੇ ਵਿਚ ਅਸੀਂ ਛੁੱਟੀਆਂ ਕੱਟਣ ਨਹੀਂ ਜਾਂਦੇ, ਅਸੀਂ ਥੱਕਣ ਜਾਂਦੇ ਹਾਂ। ਅਸੀਂ ਕੰਮ ਨੂੰ ਕਹਿੰਦੇ ਹਾਂ ਵੀ ਇਹ ਛੁੱਟੀਆਂ ਨੇ, ਵਾਪਸ ਆ ਗਏ। ਖੈਰ ਹੁਣ ਨਜ਼ਰੀਆ ਬਦਲ ਲਿਆ ਤੇ ਮਿੰਟੂ ਭਾਜੀ ਆਪਾਂ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਆਪਾਂ ਨਾਲ ਲੈਣਾ ਹੈ। ਮੈਸੇਜ ਮੈਂ ਭੇਜ ਦਿੱਤਾ ਤੁਹਾਨੂੰ ਐਡਰੈਸ ਦਾ, ਤੇ ਪ੍ਰਗਟ ਚਾਂਗਲੀ ਹੁਣੀ ਹਾਂਜੀ ਉਹ ਵੀ ਜੁੜੇ ਨੇ ਪ੍ਰੋਗਰਾਮ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਹਰਿੰਦਰ ਸਿਵੀਆ ਜੀ ਵੀ ਫਤਿਹ ਦੀ ਸਾਂਝ ਪਾ ਰਹੇ ਨੇ ਡੰਡਨੋਂਗ ਤੋਂ, ਸਤਿ ਸ੍ਰੀ ਅਕਾਲ। ਤੇ ਜਗਤਾਰ ਜਵਾਲ ਭਾਜੀ ਕਹਿੰਦੇ ਸੀ ਪਹਿਲਾਂ ਵੀ ਕੋਈ ਨੀ, ਕਹਿੰਦੇ ਹੱਸਦੇ ਨੀ ਤੁਸੀਂ, ਗੱਲ ਸੁਣਾ ਦਿਓ ਖੁਸ਼ ਹੋ ਜਾਵਾਂਗੇ, ਪਰ ਜਦੋਂ ਗੱਲ ਸੁਣੀ ਕਹਿੰਦੇ ਹੁਣ ਹੱਸਣੋਂ ਰੁਕਿਆ ਨੀ ਗਿਆ, ਮਾਫੀ ਚਾਹੁੰਦਾ। ਕੋਈ ਗੱਲ ਨੀ। ਤੇ ਸੁਖਜਿੰਦਰ ਸਿੰਘ ਹੋਰਸ਼ਮ ਤੋਂ ਤੁਹਾਡੇ ਗਵਾਂਢੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਿੰਟੂ ਭਾਜੀ ਨੇ ਤਾਂ ਕਹਿੰਦੇ ਸਿਰਾ ਹੀ ਲਾਤਾ, ਵੈਸੇ ਮੈਂ ਹੱਸ ਨੀ ਰਿਹਾ ਕਹਿੰਦੇ। ਤੇ ਸਾਡੇ ਨਾਲ ਸ਼ਿਵਿੰਦਰ ਕਲੇਰ ਜੀ ਜਿਹੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਿੰਟੂ ਤੇ ਅਮਨਦੀਪ ਲਵ ਯੂਅਰ ਸਿੰਪਲਸਿਟੀ, ਥੈਂਕਸ ਫਾਰ ਸ਼ੇਅਰਿੰਗ ਯੂਅਰ ਐਕਸਪੀਰੀਅੰਸ, ਲਵ ਦਾ ਪ੍ਰੋਗਰਾਮ, ਥੈਂਕ ਯੂ ਜੀ ਬਹੁਤ ਬਹੁਤ। ਤੇ ਵਿਜੇ ਵਿਰਤੀ ਜੀ ਵੀ ਕਹਿੰਦੇ ਵੈਰੀ ਫਨੀ ਜੀ, ਕਿਆ ਬਾਤ ਹੈ। ਤੇ ਬਾਕੀ ਕਹਿੰਦੇ ਗੀਤ ਜਿਹੜਾ ਪਹਿਲਾਂ ਸੁਣਾਇਆ ਨਾ ਬਹੁਤ ਵਧੀਆ ਸੀ, ਸਲਾਮੀ ਦਾ ਮੇਕਿੰਗ ਡੇ ਰੋਮੈਂਟਿਕ, ਸ਼ੁਕਰੀਆ ਜੀ। ਜੀ ਐਸ ਚਾਹ ਲਾਉਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਕਹਿੰਦੇ ਨੇ ਕਿ ਭਾਜੀ ਕਹਿੰਦੇ ਏਦਾਂ ਕਰਿਓ ਹੁਣ ਤੁਸੀਂ ਨਾ ਜੇ ਮਨਦੀਪ ਨਾਲ ਕਿਤੇ ਸ਼ੋਪਿੰਗ ਵੀ ਗਏ ਤੇ ਉਹਦੇ ਕਿਤੇ ਮੁੰਡੇ ਤੇ ਹੱਥ ਨਾ ਰੱਖ ਲਿਓ। ਬਈ ਹੁਣ ਦੇਖੋ ਮੈਂ ਸਾਰੇ ਸਰੋਤਿਆਂ ਨੂੰ ਇੱਕ ਵਾਰਨਿੰਗ ਦੇਣਾ ਚਾਹੁੰਦਾ, ਹੁਣ ਮਿੰਟੂ ਭਾਜੀ ਦੇ ਇਸ ਐਕਸਪੀਰੀਅੰਸ ਤੋਂ ਬਾਅਦ ਅਸੀਂ ਇਹ ਤੱਤ ਕੱਢਿਆ ਆ ਵੀ ਜੇ ਕਿਤੇ ਮੁੰਡੇ ਮੁੰਡੇ ਸ਼ੋਪਿੰਗ ਕਰਨ ਜਾਣ ਤਾਂ ਦੋ ਦੋ ਫੁੱਟ ਦੀ ਦੂਰੀ ਤੇ ਤੁਰਨਾ ਆ, ਟੱਚ ਤਾਂ ਕਰਨਾ ਹੀ ਨੀ ਕਿਸੇ ਨੂੰ, ਤੇ ਉਹ ਨਹੀਂ ਤਾਂ ਬਾਤ ਕਾ ਬਤੰਗੜ ਫਿਰ ਬਣ ਜਾਏਗਾ, ਹੈਨਾ। ਤੇ ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਨਵਰਾਜ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਸੀ ਤੇ ਉਹਨਾਂ ਨੇ ਫੋਟੋ ਭੇਜੀ ਹੈ, ਬਹੁਤ ਖੂਬਸੂਰਤ ਫੋਟੋ ਹੈ ਕ੍ਰੇਗੀਵਨ ਗੁਰੂ ਘਰ ਦੀ। ਤਾਂ ਮੈਂ ਨਾ ਅਗਲੇ ਪ੍ਰੋਗਰਾਮਾਂ ਤੋਂ ਅਸੀਂ ਨਵੀਂ ਐਪ ਲੈ ਕੇ ਆ ਰਹੇ, ਉਹਦੇ ਵਿਚ ਸ਼ੇਅਰ ਕਰਿਆ ਕਰਾਂਗੇ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗੁਰੂ ਘਰ ਹਾਜ਼ਰੀ ਲਵਾ ਆਏ ਆ ਜੀ, ਆ ਰਹੇ ਨੇ ਗੁਰੂ ਘਰ ਤੋਂ, ਤੁਸੀਂ ਵੀ ਹਾਜ਼ਰੀ ਪ੍ਰਵਾਨ ਕਰੋ। ਸ਼ੁਕਰੀਆ ਜੀ ਸਰਬੱਤ ਦਾ ਭਲਾ। ਤੇ ਬਹੁਤ ਸਾਰੇ ਸਰੋਤੇ ਜਿਹੜੇ ਅੱਜ ਗੁਰੂ ਘਰ ਗਏ ਹੋਣਗੇ, ਜਾਣ ਵਾਲੇ ਹੋਣਗੇ। ਤੇ ਦਿਨ ਐਤਵਾਰ ਦਾ ਰੱਖਿਆ ਕਰੋ ਜੀ, ਥੋੜਾ ਜਿਹਾ ਆਪਣੇ ਬਾਰੇ, ਆਪਣੀ ਰੂਹਾਨੀਅਤ ਦੇ ਬਾਰੇ ਕੁਛ ਨਾ ਕੁਛ।
ਸੋ ਸਿੱਧੂ ਸਾਹਿਬ ਤੁਹਾਨੂੰ ਗੀਤ ਸੁਣਾਉਣਾ ਪੈਣਾ ਥੋੜਾ ਜਿਹਾ।
ਅੱਛਾ ਗੀਤ ਕੋਈ ਨੀ ਸੁਣਾ ਦਿੰਦੇ ਆ, ਤੁਸੀਂ ਏਦਾਂ ਕਰੋ ਆਪਣਾ ਕਾਰਵਾਈ ਪਾਓ। ਤੇ ਹੁਣ ਮਿੰਟੂ ਭਾਜੀ ਬਣ ਗਏ ਨਾ ਦੁਕਾਨਦਾਰ, ਸੋ ਕੋਈ ਗੱਲ ਨੀ, ਤੁਸੀਂ ਆਪਣੀ ਕਾਰਵਾਈ ਜਾਰੀ ਰੱਖੋ, ਮੈਂ ਸੁਨੇਹੇ ਵੀ ਨਾਲ ਦੀ ਨਾਲ ਲਈ ਜਾਣੇ ਨੇ। ਤੇ ਇਨ ਦਾ ਮੀਨ ਟਾਈਮ, ਜਦ ਤੱਕ ਮਿੰਟੂ ਭਾਜੀ ਥੋੜੇ ਜਿਹੇ ਬਿਜ਼ੀ ਆ, ਤੇ ਸਾਡੇ ਨਾਲ ਜੁੜੇ ਨੇ ਨਪਿੰਦਰ ਰੇਅਲ ਮੈਲਬਨ ਤੋਂ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਉਮੀਦ ਰੱਖਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ, ਰੇਡੀਓ ਦਾ ਆਨੰਦ ਮਾਣ ਰਹੇ, ਨਾਲ ਕੰਮ ਕਰ ਰਹੇ ਹਾਂ। ਵਾਹਿਗੁਰੂ ਸਭ ਦਾ ਭਲਾ ਕਰੇ, ਬਹੁਤ ਸ਼ੁਕਰੀਆ ਜੀ ਸਭ ਦਾ ਭਲਾ ਮੰਗਣ ਦੇ ਲਈ। ਜੱਗਾ ਸੈਦੋ ਕੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ। ਤੇ ਮਿੰਟੂ ਬਾਜੀ ਮੋਟਲ ਵਾਲੇ ਬਾਈ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੈ ਜੀ ਸਾਰੇ। ਰਵਿੰਦਰ ਸਿੰਘ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵੈਰੀ ਫਨੀ ਸਟੋਰੀ ਕਹਿੰਦੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜਗਵੀਰ ਸਿੱਖੋਂ ਵੀ ਮੈਲਬਨ ਤੋਂ ਜੁੜੇ ਨੇ, ਕਹਿੰਦੇ ਕਿਆ ਬਾਤ ਹੈ ਜੀ, ਬਹੁਤ ਸੋਹਣੀ ਕਹਾਣੀ ਸੁਣਾਈ ਹੈ। ਤੇ ਗੁਰਪ੍ਰੀਤ ਪ੍ਰੀਆ ਸਾਡੇ ਨਾਲ ਜੁੜੇ ਨੇ, ਤੇ ਕਹਿੰਦੇ ਕਿ ਪ੍ਰੋਗਰਾਮ ਗੋਇੰਗ ਵੈਲ, ਤੇ ਕਹਿੰਦੇ ਕਿ ਦੋਨੋ ਹੱਥ ਰੱਖ ਕੇ ਆਪਣੇ ਢਿੱਡ ਦੇ ਆਸ ਰਹੀ ਆ ਤੇ ਮੇਰਾ ਕੁਸ਼ਚਨ ਮਿੰਟੂ ਭਾਜ ਲਈ ਸੀ ਕਿ ਹੁਣ ਇਹ ਕੰਮ ਰਹਿ ਗਿਆ ਸੀ ਮੋਟਲ ਵਾਲਾ ਜਿਹੜਾ ਤੁਸੀਂ ਨੀ ਕੀਤਾ ਸੀ ਬਾਕੀ ਦਾ ਕਰ ਲਏ ਸੀ ਗੁਰਪ੍ਰੀਤ ਦਾ। ਹਾਂਜੀ ਦੇਖੋ ਮਿੰਟੂ ਭਾਜੀ ਨੇ ਬਹੁਤ ਕੰਮ ਕੀਤੇ ਨੇ ਗੈਸ ਏਜੰਸੀਆਂ ਤੋਂ ਲੈ ਕੇ ਸੈਕਟਰੀਏਟ ਦੇ ਵਿੱਚ ਜੋਬਾਂ ਬੱਕਰੀਆਂ ਪਾਲਣ ਤੋਂ ਲੈ ਕੇ ਖੇਤੀਬਾੜੀ ਤੇ ਫੇਰ ਵਾਈਨ ਮੇਕਿੰਗ ਤੋਂ ਲੈ ਕੇ ਵਾਈਨ ਐਕਸਪੋਰਟਿੰਗ ਤੱਕ ਦਾ ਕੰਮ ਤੇ ਟੈਕਨੀਸ਼ੀਅਨ ਸੈਟੇਲਾਈਟ ਤੋਂ ਲੈ ਕੇ ਖਾਲਾਂ ਪੁੱਟਣ ਤੱਕ ਕੰਮ ਤੇ ਹੁਣ ਇੱਕ ਹੋਟਲ ਵਾਲਾ ਹੀ ਰਹਿੰਦਾ ਸੀ ਤੇ ਉਹ ਪੂਰਾ ਕਰ ਲਿਆ ਤੇ ਆਹ ਵੀ ਹੁਣ ਜਿਹੜਾ ਅੱਜ ਦਾ ਤਜਰਬਾ ਤੁਹਾਡੇ ਨਾਲ ਸਾਂਝਾ ਕੀਤਾ ਇਹ ਵੀ ਬਿਲਕੁਲ ਨਵਾਂ ਤਜਰਬਾ ਹੀ ਸਾਂਝਾ ਹੋਇਆ। ਵੈਸੇ ਸਾਡੇ ਸਰੋਤੇ ਸਾਰੇ ਹੱਸ ਨਹੀਂ ਰਹੇ ਖੁਸ਼ ਹੋ ਰਹੇ ਨੇ। ਖੁਸ਼ੀ ਦੇਖੋ ਕਿਸੇ ਵੀ ਤਰ੍ਹਾਂ ਨਾਲ ਇੱਕ ਐਕਸਪੀਰੀਅੰਸ ਹੈ ਓਨੈਸਟ ਐਕਸਪੀਰੀਅੰਸ ਸ਼ੇਅਰ ਕੀਤਾ ਤੁਹਾਡੇ ਨਾਲ ਤੇ ਇਸ ਦੇ ਵਿੱਚੋਂ ਕਈ ਗੱਲਾਂ ਆਪਾਂ ਸਿੱਖੀਆਂ ਵੀ ਨੇ ਸਿੱਖਣੀਆਂ ਵੀ ਚਾਹੀਦੀਆਂ ਨੇ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਜੈਂਡਰ ਲੈਂਡਸਕੇਪ ਹੈ ਉਹ ਬਦਲ ਚੁੱਕਾ ਆ ਦੁਨੀਆਂ ਦੇ ਵਿੱਚ ਹੀ ਬਦਲ ਚੁੱਕਾ ਆ ਤੇ ਇਸ ਨੂੰ ਹੁਣ ਲੀਗਲਾਈਜ਼ ਕੀਤਾ ਜਾ ਰਿਹਾ ਤੇ ਜਿਹੜੇ ਅੱਖਰ ਪਹਿਲਾਂ ਪਾਰਟਨਰ ਸਿੱਧ ਸੁਭਾਈ ਪਤਾ ਹੁੰਦਾ ਸੀਗਾ ਇਹ ਮੇਰਾ ਬਿਜ਼ਨਸ ਪਾਰਟਨਰ ਹੈ ਉਹਦਾ ਸ਼ਾਰਟ ਫਾਰਮ ਪਾਰਟਨਰ ਸੀ ਤੇ ਹੁਣ ਅਗਰ ਤੁਸੀਂ ਪਾਰਟਨਰ ਕਹਿੰਦੇ ਹੋ ਜਿੱਦਾਂ ਮਿੰਟੂ ਭਾਜੀ ਨੇ ਕਿਹਾ ਤਾਂ ਉਸਦਾ ਹੋਰ ਮਤਲਬ ਲੈ ਲਿਆ ਜਾਂਦਾ ਸੋ ਸਾਨੂੰ ਨਾਲ ਦੀ ਨਾਲ ਐਡਜਸਟ ਹੋਣਾ ਪੈਣਾ ਹੈ ਤੇ ਜਗਤਾਰ ਜੋਲ ਕਹਿੰਦੇ ਨੇ ਕਿ ਨਾਲੇ ਕਹਿੰਦੇ ਮਿੰਟੂ ਬਾਈ ਪੀਂਦੇ ਨੇ ਕਾਰਵਾਈ ਮਹਿਮਾਨਾਂ ਵਾਸਤੇ ਪਾ ਰਹੇ ਹਨ। ਹਾਂਜੀ ਉਹ ਸਵੇਰੇ ਸਵੇਰੇ ਨਾ ਅਸਲ ਦੇ ਵਿੱਚ ਰਾਤੀ ਨਾ ਇਹ ਸੈਟਿੰਗ ਕਰ ਰਹੇ ਸੀ ਤੇ ਤਾਰ ਵੱਢੀ ਗਈ ਇੰਟਰਨੈਟ ਦੀ 50 ਪੇਅਰ ਤਾਰ ਸੀ ਤੇ ਹੁਣ ਉਹ ਇੰਟਰਨੈਟ ਨਹੀਂ ਜੁੜ ਰਿਹਾ ਸਵੇਰ ਦੀਆਂ ਟਰਾਈਆਂ ਮਾਰ ਰਹੇ ਨੇ ਮਾੜਾ ਮੋਟਾ ਚੱਲ ਰਿਹਾ ਸੋ ਉਹ ਇੱਕ ਸਮੱਸਿਆ ਹੈ ਸੋ ਹਰ ਕਲਾਇੰਟ ਜਿਹੜਾ ਆ ਕੇ ਇੰਟਰਨੈਟ ਮੰਗ ਰਿਹਾ ਜੱਗਾ ਸਾਧਕੋ ਕਹਿੰਦੇ ਕਿ ਮਿੰਟੂ ਬਾਈ ਦਾ ਹੁਣ ਨਵਾਂ ਨਾਮ ਹੈ ਮਿੰਟੂ ਮੋਟਲੀ ਮੋਟਲ ਵਾਲੇ ਮਿੰਟੂ ਬਾਜੀ ਠੀਕ ਹੈ ਜੀ ਸ਼ੁਕਰੀਆ ਬਹੁਤ ਬਹੁਤ ਤੇ ਇਸ ਤੋਂ ਬਾਅਦ ਹੁਣ ਥੋੜੀਆਂ ਹੋਰ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿਹੜੀ ਪੈਸੀਫਿਕ ਫੋਰਮ ਹੋਈ ਸੀਗੀ ਜਿਸ ਦੇ ਵਿੱਚ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਆਸਟ੍ਰੇਲੀਆ ਦੇ ਜਾਂ ਟਾਪੂ ਨੇ ਨਿਊਜ਼ੀਲੈਂਡ ਵੀ ਉਹਦੇ ਵਿੱਚ ਆ ਜਾਂਦਾ ਆ ਉਹਨਾਂ ਦੀ ਇੱਕ ਮੀਟਿੰਗ ਹੁੰਦੀ ਹੁੰਦੀ ਆ ਉਸ ਦੇ ਵਿੱਚ ਬੜਾ ਲੰਬਾ ਚੌੜਾ ਵਿਵਾਦ ਚੱਲਿਆ ਕਲਾਈਮੇਟ ਅਰਜੈਂਸੀ ਦਾ ਕਿ ਡੁੱਬ ਰਹੀਆਂ ਨੇ ਸਾਨੂੰ ਪੈਸੇ ਦਿਓ ਉਹ ਦਿਓ ਉਹ ਦਿਓ ਉਸ ਦੇ ਸੰਬੰਧ ਦੇ ਵਿੱਚ ਕਾਫੀ ਖਿੱਚੋ ਤਾਣ ਹੈ ਆਸਟ੍ਰੇਲੀਆ ਦੇ ਟਾਪੂਆਂ ਦੇ ਵਿਚਾਲੇ ਹੁਣ ਤਾਜ਼ਾ ਖਬਰ ਦੇ ਅਨੁਸਾਰ ਫੀਜੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸਕੌਟ ਮੋਰਿਸਨ ਨੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਉਹ ਫੀਜੀ ਦੇ ਫਰੈਂਡ ਨਹੀਂ ਰਹੇ ਦੋਸਤ ਨਹੀਂ ਰਹੇ ਤੇ ਉਹਨਾਂ ਨੇ ਚਾਈਨਾ ਵੱਲੋਂ ਝੁਕਾ ਕਰਦੇ ਕਿਹਾ ਕਿ ਚਾਈਨਾ ਨੇ ਕਦੇ ਵੀ ਪੈਸੀਫਿਕ ਦੇ ਵਿੱਚ ਕਿਸੇ ਨੂੰ ਵੀ ਇਨਸਲਟ ਨਹੀਂ ਕੀਤਾ ਤੇ ਵੈਸੇ ਦਾ ਫੈਕਟ ਹੈ ਵੈਸੇ ਤਾਂ ਆਸਟ੍ਰੇਲੀਆ ਦੀ ਆਪਾਂ ਕੱਲ ਗੱਲ ਕਰਨੀ ਸੀ ਕਿ ਜਿਹੜੇ ਪੈਸੀਫਿਕ ਆਈਲੈਂਡਸ ਨੇ ਤੇ ਉਹਦੇ ਵਿੱਚ ਮਿੰਟੂ ਭਾਜੀ ਤੁਸੀਂ ਵਾਪਸ ਆ ਗਏ ਹੋ ਜੀ ਆਇਆਂ ਨੂੰ ਤੇ ਹਾਂ ਆਂਡੀਆਂ ਗੁਆਂਢੀਆਂ ਦੇ ਨਾਲ ਨਾ ਥੋੜਾ ਜਿਹਾ ਪਿੰਡ ਚ ਜਿੱਦਾਂ ਤੁਹਾਡੇ ਮਾਹੌਲ ਬਣਿਆ ਹੋਇਆ ਆਸਟ੍ਰੇਲੀਆ ਦਾ ਵੀ ਮਾਹੌਲ ਬਣਿਆ ਹੋਇਆ ਹਨਾ ਤੇ ਉਹਦੇ ਵਿੱਚ ਫੋਰਮ ਹੋਈ ਸੀ ਤੇ ਆਂਡੀ ਗੁਆਂਢੀ ਖੁਸ਼ ਨਹੀਂ ਹੈਗੇ ਪੈਸੇ ਮੰਗਦੇ ਆ ਹਨਾ ਤੇ ਉਹ ਕਹਿੰਦੇ ਵੀ ਸਾਨੂੰ ਪੈਸੇ ਵੱਧ ਦਿਓ ਸਾਡੇ ਤਾਂ ਬੜਾ ਨੁਕਸਾਨ ਹੋ ਰਿਹਾ ਹਨਾ ਐ ਹੋ ਰਿਹਾ ਓ ਹੋ ਰਿਹਾ ਤਾਂ $500 million ਜਿਹੜਾ ਦਿੰਦੇ ਨੇ ਹਾਫ ਬਿਲੀਅਨ ਇਸ ਤੋਂ ਵੀ ਉੱਤੇ ਜ਼ਿਆਦਾ ਹੋ ਜਾਂਦਾ ਆ ਤੇ ਹੁਣ ਜਿਹੜਾ ਆਸਟ੍ਰੇਲੀਆ ਦਾ ਟ੍ਰੇਡ ਹੈ ਕਿਉਂ ਦਿੰਦੇ ਨੇ ਏਡ ਇਹਨਾਂ ਇਹਨਾਂ ਟਾਪੂਆਂ ਨੂੰ ਉਹ ਤਾਂ ਦਿੰਦੇ ਨੇ ਤੁਹਾਨੂੰ ਵੀ ਪਤਾ ਹੀ ਆ ਵੀ ਏਡ ਕਿਉਂ ਦਿੱਤੀ ਜਾਂਦੀ ਆ ਵੀ ਏਡ ਦੇ ਬਦਲੇ ਫਿਰ ਉੱਦਾਂ ਤਾਂ ਮੁਫ਼ਤ 'ਚ ਤਾਂ ਕੋਈ ਪੈਸੇ ਨਹੀਂ ਦਿੰਦਾ ਹਨਾ ਉਹਦੇ ਵਿੱਚ ਇਨਫਲੂਐਂਸ ਬਣਾਉਣਾ ਹੁੰਦਾ ਆ ਆਪਣਾ ਪ੍ਰਭਾਵ ਛੱਡਣਾ ਹੁੰਦਾ ਆਪਣੀਆਂ ਕੰਪਨੀਆਂ ਨੂੰ ਠੇਕੇ ਦਵਾਉਣੇ ਹੁੰਦੇ ਆ ਤੇ ਮੈਂ ਇੱਥੇ ਤੁਹਾਨੂੰ ਸਾਰਿਆਂ ਨੂੰ ਦੱਸਦਾ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਆਸਟ੍ਰੇਲੀਆ ਦੀ ਜਿਹੜੀ ਇਨਵੈਸਟਮੈਂਟ ਹੈ ਪਾਪੂਆ ਨਿਊਗਿਨੀ ਜਿਹੜਾ ਆਸਟ੍ਰੇਲੀਆ ਦੇ ਬਿਲਕੁਲ ਉੱਪਰ ਹੈ ਉਸ ਦੇ ਵਿੱਚ ਤਕਰੀਬਨ $17 billion ਹੈ ਇਹ 2017-18 ਦੀ ਗੱਲ ਹੈ ਹੁਣ ਇਹ ਇਨਵੈਸਟਮੈਂਟ ਕਾਹਦੀ ਹੈ ਉੱਥੇ ਖਾਨਾਂ ਲੱਗੀਆਂ ਹੋਈਆਂ BHP ਐਂਡ ਆਲ ਦੈਟ ਕੰਪਨੀਜ਼ ਹਨਾ ਉੱਥੋਂ ਖਣਿਜ ਪਦਾਰਥ ਕੱਢਦੇ ਨੇ ਕੱਢ ਕੇ ਉਹ ਵੇਚਦੇ ਨੇ ਤੇ ਉਹਦੇ ਬਦਲੇ ਮਤਲਬ ਇਹ ਏਡ ਦਿੰਦੇ ਨੇ ਇੱਕ ਤਰ੍ਹਾਂ ਨਾਲ ਵੱਡੀ ਰੱਖ ਲਓ ਵੱਡੀ ਦਿੰਦੇ ਨੇ ਉਹ ਚਲਾਉਣ ਦੇ ਲਈ ਹੁਣ ਪ੍ਰੈਸ਼ਰ ਇਹ ਪੈ ਰਿਹਾ ਇਹਨਾਂ ਟਾਪੂਆਂ ਦੇ ਉੱਤੇ ਕਿ ਚਾਈਨਾ ਦੀ ਵੀ ਅੱਖ ਇਹਨਾਂ ਟਾਪੂਆਂ ਦੇ ਉੱਤੇ ਆ, ਉਹ ਵੀ ਕਹਿੰਦੇ ਅਸੀਂ ਦੇ ਦਿੰਨੇ ਏਡ ਤੁਹਾਨੂੰ, ਸਭ ਤੋਂ ਲਓ ਪੈਸੇ ਸਾਡੇ ਕੋਲ ਵਾਧੂ ਪਏ ਨੇ, ਠੀਕ ਹੈ ਨਾ। ਤੇ ਹੁਣ ਇਹ ਜਿਹੜੇ ਟਾਪੂ ਨੇ ਇਹ ਹੁਣ ਤੋਲ ਕੇ ਦੇਖ ਰਹੇ ਨੇ ਵੀ ਦੇਖੀਏ ਕਿਹੜਾ ਵੱਧ ਦਿੰਦਾ, ਦੇਖੋ ਜੀ ਸਾਨੂੰ ਚਾਈਨਾ ਵਾਲੇ ਇੰਨੇ ਦਿੰਦੇ ਤੁਸੀਂ ਦਊਂਗੇ, ਇਹ ਇੱਕ ਸਮੱਸਿਆ ਬਣੀ ਹੋਈ ਆ। ਮਿੰਟੂ ਜੀ ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਦੇਖੋ ਸਮੱਸਿਆ ਤਾਂ ਬਣੀ ਹੋਈ ਹੈ, ਪਰ ਰੌਲਾ ਤਾਂ ਇੱਕ ਗੱਲ ਮੈਨੂੰ ਇਹ ਨਾ ਇਕੋਨਮੀ ਦੀਆਂ ਗੱਲਾਂ ਪਹਿਲੇ ਦਿਨ ਤੋਂ ਨੀ ਭਾਉਂਦੀਆਂ, ਮੈਨੂੰ ਬੜਾ ਹਿਸਾਬ ਕਿਤਾਬ ਨੀ ਆਇਆ। ਮੈਨੂੰ ਤਾਂ ਜੇ 50 ਡਾਲਰ ਆ ਜਾਣ ਤੇ ਉਹ ਹਿਸਾਬ ਨੀ ਹੁੰਦਾ ਰੁਕਣੇ ਕਿੱਥੇ ਤੇ ਕਰਨਾ ਕੀ ਆ, ਤੇ ਉਹ ਜਿੱਥੇ ਬਾਹਲੀਆਂ ਜੀਰਮਾਂ ਲੱਗ ਜਾਣ ਤੇ ਉਲਝ ਜਾਂਦਾ ਮੈਂ ਵੀ ਇਹ ਕੀ ਕੁਛ ਆ। ਪਰ ਹੁਣ ਜਿਵੇਂ ਤੁਸੀਂ ਏਡ ਦੀ ਗੱਲ ਕੀਤੀ ਆ, ਏਡ ਕਿਉਂ ਦਿੰਦੇ ਇੱਕ ਦੂਜੇ ਮੁਲਕ ਇੱਕ ਦੂਜੇ ਨੂੰ, ਇਹ ਮੈਨੂੰ ਨੀ ਸਮਝ ਆਈ ਹਲੇ ਤੱਕ। ਮੈਂ ਇਸ ਚੀਜ਼ ਦੇ ਵਿੱਚ ਬੜੀ ਦੁਚਿੱਤੀ, ਜਾਂ ਮੈਨੂੰ ਤੁਸੀਂ ਸਮਝਾ ਦਿਓ ਤਾਂ ਜ਼ਿਆਦਾ ਬਿਹਤਰ ਹੈ।
ਹਾਂਜੀ ਮੈਂ ਉਹ ਪਹਿਲਾਂ ਹੀ ਦੱਸਿਆ ਨਾ ਵੀ ਜਿੱਦਾਂ ਜੇ ਕਿਸੇ ਨਾਲ ਟ੍ਰ੾ਡ ਕਰਨਾ ਹਨਾ, ਉਹ ਤਾਂ ਏਦਾਂ ਵੀ ਲੈ ਵੀ ਨਜ਼ਰਾਨਾ ਲੈ ਕੇ ਨੀ ਜਾਂਦੇ, ਲੈ ਵੀ ਪਹਿਲਾਂ ਲੱਡੂਆਂ ਦਾ ਡੱਬਾ ਫੜਾ ਜਾਂਦਾ ਤੁਹਾਡੇ ਘਰੇ ਹਨਾ, ਤੇ
ਵੀ ਜਾਣੀ ਕਿ ਤੁਹਾਡੇ ਤੁਹਾਡੀ ਜਨਤਾ ਤੋਂ ਉਹਨਾਂ ਨੇ ਜੇਬ ਚੋਂ ਉਲਟੇ ਪੈਸੇ ਕਢਾਉਣੇ ਆ, ਠੀਕ ਆ।
ਹਾਂਜੀ ਹਾਂਜੀ,
ਹੁਣ ਚੱਲ ਜੇ ਟ੍ਰੇਡ ਦੀ ਗੱਲ ਮੰਨ ਲੈਂਦੇ ਆ ਵੀ ਚੱਲ ਟ੍ਰੇਡ ਲਈ ਇਹ ਕੁਛ ਕੀਤਾ ਜਾਂਦਾ ਹੈ ਵੀ ਆਪਾਂ ਮੰਨ ਲਿਆ, ਪਰ ਹੁਣ ਪਾਕਿਸਤਾਨ ਦੀ ਅੱਜ ਪੈਰਲਰ ਇੱਕ ਖਬਰ ਨਾਲ ਜੋੜ ਕੇ ਤੁਸੀਂ ਇਹ ਸਾਰੀ ਦੀ ਸਮੀਖਿਆ ਕਰੋ ਵੀ ਪਾਕਿਸਤਾਨ ਨੂੰ ਕੱਲ ਅਮੈਰੀਕਾ ਨੇ 31 ਅਰਬ ਰੁਪਇਆ ਟ੍ਰੇਡ ਦੇਣੀ ਸੀ ਤੇ ਉਹ ਬਲੌਕ ਕਰਤੀ।
ਹਾਂਜੀ
31 ਅਰਬ ਉਹ ਕਹਿੰਦੇ ਅਸੀਂ ਨੀ ਦੇਣੀ, ਤੇ ਉਂਜ ਵੀ ਹੋਰ ਮੈਨੂੰ ਇਹ ਨੀ ਸਮਝ ਆਉਂਦੀ ਵੀ ਪਾਕਿਸਤਾਨ ਦੀ ਜਿੰਨੀ ਆਬਾਦੀ ਆ ਤੇ ਉੱਥੇ 31 ਅਰਬ ਰੁਪਇਆ ਪਾਕਿਸਤਾਨ ਦੇ ਵਿੱਚ ਅਮੈਰੀਕਾ ਦੀ ਕਿਹੜੀ ਮਾਰਕੀਟ ਆ, ਕੀ ਚੀਜ਼ ਹਥਿਆਰਾਂ ਦੀ ਗੱਲਾਂ?
ਨਹੀਂ ਹਥਿਆਰਾਂ ਦੀ ਆ, ਉਹ ਤਾਂ ਡੈਫੀਨੇਟਲੀ ਹਥਿਆਰਾਂ ਦੀ ਮਾਰਕੀਟ ਆ, ਜਿਹੜੀ ਹੁਣ ਪਾਕਿਸਤਾਨ ਦੇ ਥਰੂ ਸਾਰੇ ਹਥਿਆਰ ਜਾਂਦੇ ਨੇ ਅਫਗਾਨਿਸਤਾਨ ਨੂੰ ਜਾਂ ਉੱਥੇ ਜਿਹੜੀ ਸਪਲਾਈ ਜਾਣੀ ਆ ਉਹ ਪਾਕਿਸਤਾਨ ਨੇ ਆਪਣੇ ਅੱਡੇ ਜਿਹੜੇ ਆ, ਆਪਣੇ ਅਮਰੀਕਾ ਨੇ ਆਪਣੇ ਅੱਡੇ ਜਿਹੜੇ ਆ ਕਾਮਯਾਬ ਰੱਖਣੇ ਆ, ਉੱਥੇ ਰੱਖਣਾ ਆ, ਉਹਨਾਂ ਨੂੰ ਖਰਚਾ ਤਾਂ ਦੇਣਾ ਹੀ ਪੈਣਾ ਨਾ। ਸੋ ਇਸ ਕਰਕੇ ਮਤਲਬ ਜੇ ਅਮਰੀਕਾ ਨੇ ਆਪਣੀ ਉੱਥੇ ਪ੍ਰੈਜੈਂਸ ਰੱਖਣੀ ਆ, ਆਪਣੀ ਉੱਥੇ ਹਾਜ਼ਰੀ ਲਾਉਣੀ ਆ, ਤਾਂ ਉਹ ਤਾਂ ਖਰੀਦਣਾ ਹੀ ਪਏਗਾ ਨਾ। ਇੱਦਾਂ ਤਾਂ ਹੁਣ ਪਾਕਿਸਤਾਨ ਦੀ ਸਰਕਾਰ ਕਹਿਣ ਜੋਗੀ ਤਾਂ ਹੋਊਗੀ ਨਾ ਆਪਣੇ ਹਜੂਮ ਨੂੰ, ਆਪਣੇ ਲੋਕਾਂ ਨੂੰ ਵੀ ਦੇਖੋ ਜੀ ਸਾਨੂੰ ਉਹਨਾਂ ਨੇ ਦੇਖੋ ਆ 32 ਬਿਲੀਅਨ ਡਾਲਰ ਦਿੱਤਾ, 1 ਅਰਬ ਰੁਪਈਏ ਦਿੱਤੇ ਨੇ, ਤੇ ਇਹ ਤੁਹਾਡੀ ਤਰੱਕੀ ਵਾਸਤੇ ਦਿੱਤੇ ਨੇ, ਇਹਦੇ ਬਦਲੇ ਅਸੀਂ ਆਹ ਚੀਜ਼ ਉਹਨਾਂ ਨੂੰ ਦੇ ਰਹੇ ਹਾਂ। ਸੋ ਉਹ ਪਾਕਿਸਤਾਨ ਤਾਂ ਸ਼ੁਰੂ ਤੋਂ ਹੀ ਏਡ ਲੈਣ, ਇਸੇ ਕਰਕੇ ਤਾਂ ਉਹ ਬਹੁਤਾ ਗਰੋ ਨਹੀਂ ਕਰ ਪਾਇਆ, ਕਿਉਂਕਿ ਸੇਮ ਚੀਜ਼ ਆਹੀ ਚੀਜ਼ ਹੁਣ ਆਪਾਂ ਚਲੋ ਆਪਾਂ ਪਾਕਿਸਤਾਨ ਦੇਸ਼ਾਂ ਵੱਡਿਆਂ ਵੱਡਿਆਂ ਦੀ ਗੱਲ ਕਰਦੇ ਹਾਂ ਜਾਂ ਕੰਟਰੀਆਂ ਦੀ ਗੱਲ ਕਰਦੇ ਹਾਂ, ਇਹ ਗੱਲ ਅਸੀਂ ਆਪਣੇ ਪਰਿਵਾਰਾਂ ਚ ਲਾ ਕੇ ਦੇਖ ਲਈਏ, ਠੀਕ ਹੈ। ਜਿਹੜੇ ਪੈਸੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਇੰਡੀਆ ਭੇਜਦੇ ਹਾਂ ਵਾਧੂ ਲੋੜ ਤੋਂ, ਉਹ ਏਡ ਹੀ ਹੁੰਦੀ ਆ। ਤੁਸੀਂ ਦੇਖੋ ਵੀ ਅੱਜ ਤੱਕ ਕਦੇ ਤੁਸੀਂ ਕੋਈ ਪੋਜ਼ਿਟਿਵ ਕੇਸ ਸੁਣਿਆ? ਮੈਂ 1-2 ਸੁਣੇ ਆ ਵੀ ਜਿੱਥੇ ਤੁਹਾਡੇ ਬਾਹਰੋਂ ਭੇਜੇ ਗਏ ਪੈਸੇ ਸਹੀ ਥਾਂ ਲੱਗੇ ਨੇ, ਪਰ ਨਹੀਂ ਤਾਂ ਉਹ ਜਿਹੜੇ ਕੰਮ ਕਰਦੇ ਹੁੰਦੇ ਆ ਉੱਥੇ ਤੁਹਾਡੇ ਭੈਣ ਭਾਈ ਰਿਸ਼ਤੇਦਾਰ, ਉਹ ਵੀ ਕੰਮ ਕਰਨ ਨੂੰ ਹਟ ਜਾਂਦੇ ਨੇ ਤੁਹਾਡਾ ਫ੍ਰੀ ਪੈਸਾ ਦੇਖ ਕੇ। ਐਨ ਏਡ ਇੱਦਾਂ ਹੀ ਆ ਕਿ ਏਡ ਕਿਉਂ ਦਿੰਦੇ ਨੇ? ਫਿਰ ਤੁਸੀਂ ਇਹ ਕੁਐਸਚਨ ਪੁੱਛਿਆ ਸੀ ਵੀ ਏਡ ਕਿਉਂ ਦਿੱਤੀ ਜਾਂਦੀ। ਹੁਣ ਮਤਲਬ ਮੇਰਾ ਇੱਕ ਭਾਈ ਆ ਇੰਡੀਆ, ਮੈਂ ਉਹਨੂੰ ਪੈਸੇ ਭੇਜੀ ਜਾਂਦਾ ਵੀ ਤੂੰ ਕੋਈ ਗੱਲ ਨੀ, ਤੂੰ ਬਸ ਦੇਖਭਾਲ ਕਰੀ ਚੱਲ, ਘਰ ਬਣਾਈ ਚੱਲ। ਮੇਰੇ ਮਨ ਦੀ ਇੱਛਾ ਕੀ ਹੁੰਦੀ ਆ? ਹਾਲਾਂਕਿ ਮੈਂ ਰਹਿਣਾ ਆਸਟ੍ਰੇਲੀਆ ਚ ਹੁੰਦਾ, ਮੇਰੇ ਬੱਚੇ ਆਸਟ੍ਰੇਲੀਆ ਚ ਪਾਲਣੇ ਆ, ਇੱਥੇ ਵਿਆਹ ਹੋਣੇ ਆ, ਇੱਥੇ ਮੈਨੂੰ ਘਰ ਬਣਾਉਣਾ ਪੈਣਾ, ਉਹ ਸਿਰਫ ਮੇਰੇ ਮਨ ਚ ਇਹ ਹੁੰਦਾ ਕਿ ਜਦੋਂ ਮੈਂ ਮਹੀਨਾ ਇੰਡੀਆ ਜਾਵਾਂ ਤਾਂ ਮੇਰੀ ਨਾ ਰਾਜਿਆਂ ਵਾਂਗਰ ਦੇਖਭਾਲ ਕਰਨ, ਮੈਨੂੰ ਲਈ ਫਿਰਨ, ਕੰਮ ਛੱਡ ਦੇਣ, ਹਨਾ ਉੱਥੇ ਲੈ ਜਾਵੇ ਖਾਣ ਪੀਣ ਨੂੰ, ਏਦਾਂ ਹੋਲੀਡੇ ਕਰਾਂ, ਬਸ ਇੰਨੀ ਮਨਸ਼ਾ ਦੇ ਨਾਲ ਬੰਦਾ ਜਿਹੜਾ ਆ ਉਹ ਏਡ ਦਿੰਦਾ ਆ ਬੱਲੇ ਬੱਲੇ ਲਈ, ਬਹੁਤੇ ਬਹੁਤਾਤ
ਬੱਲੇ ਬੱਲੇ ਲਈ ਏਡ ਵੀ ਜ਼ਰੂਰ। ਇਹ ਵੀ ਇੱਥੇ ਇੱਕ ਹੋਰ ਵੀ ਫਲਸਫਾ ਲਾਗੂ ਹੁੰਦਾ, ਹੁਣ ਇਕੱਲੇ ਪੰਜਾਬ ਜਿਵੇਂ 1000 ਕਰੋੜ ਦਾ ਕਰਜ਼ਾ, ਮਹਾਰਾਸ਼ਟਰ ਤੇ ਵੀ 1000 ਕਰੋੜ ਦਾ ਕਰਜ਼ਾ, ਇੰਡੀਆ ਗੌਰਮੈਂਟ ਨੂੰ ਚਾਹੇ ਕਹੀ ਜਾਂਦੇ ਆ ਵੀ ਉਹ ਸਰਪਲਸ ਚ ਆ ਗਈ ਜੀ, ਉਹਦੇ ਕੋਲ ਇੰਨਾ ਗੋਲਡ ਪਿਆ ਜੀ, ਇੰਨਾ ਫੋਰਨ ਕਰੰਸੀ ਪਈ ਆ, ਪਰ ਓਵਰਆਲ ਇੰਡੀਆ ਗੌਰਮੈਂਟ ਵੀ ਖਾਕੀ ਆ ਅੰਦਰੋਂ, ਠੀਕ ਹੈ। ਤੇ ਹੁਣ ਇੰਡੀਆ ਵੀ ਬਹੁਤ ਸਾਰੇ ਕੰਟਰੀਆਂ ਦੇ ਡਿਵੈਲਪਿੰਗ ਤੇ ਪੈਸਾ ਲਾਉਂਦਾ, ਕਈ ਥਾਵਾਂ ਦੇ ਉੱਤੇ ਕਿਤੇ ਪੁਲ ਬਣਾਈ ਜਾਂਦਾ, ਕਿਤੇ ਕੁਛ ਕਰੀ ਜਾਂਦਾ, ਕਿਤੇ ਕੁਛ ਕਰੀ ਜਾਂਦਾ। ਸੋ ਮੈਨੂੰ ਇਹ ਵੀ ਨੀ ਸਮਝ ਆਈ ਗੱਲ ਦੀ ਵੀ ਫੇਰ ਪਹਿਲਾਂ ਆਪਦਾ ਪਰਿਵਾਰ ਫਿਰ ਬਾਹਰ ਬਣਾ ਲਿਓ।
ਉਹ ਇੱਦਾਂ ਹੁੰਦੀ ਹੈ ਕਿ ਉਹਨਾਂ ਕੰਟਰੀਆਂ ਦੇ ਵਿੱਚ, ਦੇਸ਼ਾਂ ਦੇ ਵਿੱਚ ਆਪਣਾ ਇਨਫਲੂਐਂਸ ਕਰਨਾ ਹੁੰਦਾ, ਉੱਥੇ ਬਿਜ਼ਨਸ ਵੇਚਣਾ ਹੁੰਦਾ। ਇੱਦਾਂ ਨਹੀਂ ਹੁੰਦੀ ਵੀ ਭਾਜੀ ਵੀ ਮੈਂ ਤੇਰੇ ਪੁਲ ਬਣਾਉਂਦਾ ਤੇ ਮੁੜ ਕੇ ਮੈਂ ਪੁਲ ਤੋਂ ਲੰਘਾਂ ਵੇ ਨਾ, ਉਹ ਪੁਲ ਤੋਂ ਫਿਰ ਆਪਣੇ ਟਰੱਕ ਵੀ ਲੰਘਾਉਣੇ ਹੁੰਦੇ, ਬਿਜ਼ਨਸ ਵੀ ਕਰਨਾ ਹੁੰਦਾ ਨਾ। ਸੋ ਇਹ ਜਿਹੜਾ ਨਾ ਕੋਈ ਹਥਿਆਰ ਵੇਚਣ ਲਈ ਉੱਥੇ ਕਰਦਾ, ਹੁਣ ਚਾਈਨਾ ਆ, ਅਫਰੀਕਾ ਦੇ ਵਿਚ ਬੋਹਤ ਵੱਡੀ ਇਨਵੈਸਟਮੈਂਟ ਕਰ ਰਿਹਾ, ਯਾਨੀ ਕਿ ਏਡ ਦੇ ਰਿਹਾ। ਕਈ ਤਾਂ ਇਹ ਕਹਿ ਰਹੇ ਨੇ ਅਫਰੀਕਾ ਦੇ ਵਿਚ ਸਾਡੇ ਕਈ ਕੰਮ ਕਰਨ ਆਉਂਦੇ ਨੇ ਕਿ ਤੁਸੀਂ ਕਈ ਕਸਬਿਆਂ ਚ ਜਾਓਗੇ ਤੁਹਾਨੂੰ ਲੱਗੂਗਾ ਹੀ ਨਹੀਂ ਤੁਸੀਂ ਅਫਰੀਕਾ ਚੋ, ਤੁਹਾਨੂੰ ਐਵੇਂ ਲੱਗੇਗਾ ਜਿਦਾਂ ਤੁਸੀਂ ਚਾਈਨਾ ਚ ਘੁੰਮ ਰਹੇ ਆ। ਇੱਦਾਂ ਦਾ ਹਾਲਾਤ ਹੋ ਗਏ ਨੇ ਤੇ ਹੁਣ ਉੱਥੇ ਕੰਮ ਮਰਮਰਾਈ ਤੇ ਪਹੁੰਚਿਆ ਹੋਇਆ ਹੈ ਕਿ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ। ਉਹ ਏਡ ਦੇ ਕੇ ਸਾਰਾ ਬਿਜ਼ਨਸ ਉੱਤੇ ਸੁੱਟਦੇ ਨੇ, ਆਪਣਾ ਮੰਡੀ ਦਾ ਸਮਾਨ ਸਾਰਾ ਉੱਥੇ ਜਿਹੜਾ ਵਾਧੂ ਆ ਉਹ ਉੱਥੇ ਸੁੱਟਦੇ ਨੇ ਉਹਨਾਂ ਦੀਆਂ ਲੋੜਾਂ। ਈਵਨ ਕਿ ਜਿਹੜੇ ਸਾਡੇ ਟਾਪੂ ਨੇ ਆਈਲੈਂਡ, ਸਪੈਸੀਫਿਕ ਆਈਲੈਂਡਸ ਹੈ, ਇਹਨਾਂ ਦੇ ਵਿਚ ਵੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਤਾਂ ਹੁਣ ਅੱਖਾਂ ਖੁੱਲੀਆਂ ਆ ਕਿਉਂਕਿ ਇਹਨਾਂ ਨੇ ਬਹੁਤ ਦੇਰ ਤੱਕ ਨਜ਼ਰ ਅੰਦਾਜ਼ ਕਰ ਰੱਖਿਆ ਇਹਨਾਂ ਟਾਪੂਆਂ ਨੂੰ, ਔਰ ਲੋਕ ਹਜੇ ਵੀ ਝੌਂਪੜੀਆਂ ਛੰਨਾਂ ਦੇ ਵਿਚ ਹੀ ਰਹਿ ਰਹੇ ਨੇ ਜਿਹੜੀ ਇਹ ਏਡ ਦਿੰਦੇ ਨੇ। ਹੁਣ ਚਾਲ ਗੁਰਪ੍ਰੀਤ ਸੈਣੀ ਉਹਨਾਂ ਨੇ ਮੈਸੇਜ ਭੇਜਿਆ ਕਿ ਨਿਊਜ਼ੀਲੈਂਡ ਤੋਂ ਕਿ ਨਿਊਜ਼ੀਲੈਂਡ ਨੇ ਪੈਸੀਫਿਕ ਆਈਲੈਂਡ ਨੂੰ 150 million ਡਾਲਰ ਦੇਣ ਦਾ ਐਲਾਨ ਕੀਤਾ ਕਲਾਈਮੇਟ ਚੇਂਜ ਵਾਸਤੇ। ਤੇ ਪਹਿਲੀ ਗੱਲ ਤਾਂ ਇਹ ਦੱਸਦਾ ਕਿ ਕਲਾਈਮੇਟ ਚੇਂਜ ਜਿਹੜੇ ਇਹਨਾਂ ਕੰਟਰੀਆਂ ਦੇ ਵਿਚ ਉਹ ਲਾਉਣੀ ਕਿੱਥੇ ਆ, ਇਹਨਾਂ ਕੰਟਰੀਆਂ ਦੇ ਤਾਂ ਲੋਕ ਹਜੇ ਛੰਨਾ ਚ ਰਹਿ ਰਹੇ ਨੇ, ਉਹ ਕਿੱਦਾਂ ਲਾਉਣਗੇ। ਉਹ ਇੱਕ ਮੈਂ ਨਾ ਸਿਚੁਏਸ਼ਨ ਪੜ ਰਿਹਾ ਸੀ, ਉਹ ਕਹਿੰਦੇ ਜਿਹੜੇ 150 million dollars ਆ ਜਿਹੜੇ ਵੀ ਆ ਉਹ ਖਾਣੇ ਹੀ ਆ ਇਹਨਾਂ ਨੇ, ਇਹਨਾਂ ਨੇ ਇਨਵੈਸਟਮੈਂਟਾਂ ਕਰਨੀਆਂ ਜਿਹੜੇ ਇਹਨਾਂ ਦੇ ਲੀਡਰ ਨੇ ਇਹਨਾਂ ਆਈਲੈਂਡ ਦੇ, ਕਿਉਂਕਿ ਇਹ ਕਰਪਟ ਨੇ, ਕਰਪਸ਼ਨ ਬਹੁਤ ਜ਼ਿਆਦਾ ਆ। ਦੂਜੀ ਗੱਲ ਜਿਹੜੇ ਆਮ ਲੋਕਾਂ ਤੱਕ ਇਹ ਪਹੁੰਚਣੇ ਨਹੀਂ, ਤੀਜਾ ਇਹਨਾਂ ਨੇ ਦਿਖਾਲਣ ਨੂੰ ਨਿਊਜ਼ੀਲੈਂਡ ਨੂੰ ਵੀ ਤੁਹਾਡਾ 150 million ਲਾ ਦਿੱਤਾ। ਹੋਣਾ ਕੀ ਆ ਵੀ ਪਹਿਲਾਂ ਉਹਨੇ ਨਹਿਰ ਦੇ ਕੰਢੇ ਇੱਕ ਪੁਲ ਬਣਾਉਣਾ ਜਿੱਥੇ ਹੜ ਆਉਣਾ ਆ, ਉਹ ਪੁਲ ਨਹੀਂ ਬਣਾਉਣਾ ਸੋਰੀ ਪਿੰਡ ਵਸਾਉਣਾ ਆ, ਵਸਾਏ ਹੋਣੇ ਆ, ਉਹ ਪਿੰਡ ਨੂੰ ਚੱਕ ਕੇ ਦੂਏ ਪਿੰਡ ਲਾਉਣਾ, ਉਹਦੇ ਚ 150 million ਜੋ ਕਰ ਦੇਣੇ ਵੀ ਆਹ ਦੇਖੋ ਅਸੀਂ ਪਿੰਡ ਮੂਵ ਕਰਤਾ। ਆਹ ਕੁਛ ਪਿਛਲੇ 40-50 years ਤੋਂ ਉੱਥੇ ਚੱਲ ਰਿਹਾ ਹੈ। ਪਰ ਮੈਂ ਨਾ ਇੱਕ ਮਿੰਟੂ ਬਾਜੀ ਹੋਰ ਬਿਆਨ ਤੇ ਗੱਲ ਕਰਨਾ ਚਾਹੁੰਦਾ। ਪਰਸੋਂ ਨਾ ਆਸਟ੍ਰੇਲੀਆ ਦੇ ਜਿਹੜੇ ਨੈਸ਼ਨਲ ਪਾਰਟੀ ਦੇ ਨੈਸ਼ਨਲ ਲੀਡਰ ਨੇ ਹਨਾ ਪੀਟਰ ਮਕਮਰਕ, ਉਹਨਾਂ ਨੇ ਨਾ ਇਹ ਬਿਆਨ ਦਿੱਤਾ ਕਿ ਜੇ ਕੋਈ ਗੱਲ ਨੀ ਕਹਿੰਦਾ ਫਿਕਰ ਨਾ ਕਰੋ ਬਹੁਤਾ, ਜੇ 2-4 inches ਪਾਣੀ ਵੱਧ ਗਿਆ ਤੁਹਾਡੇ ਟਾਪੂਆਂ ਚ ਤੁਸੀਂ ਕਹਿੰਦਾ ਆਸਟ੍ਰੇਲੀਆ ਆ ਕੇ ਨਾ ਫਰੂਟ ਤੋੜ ਲਿਆ ਕਰੋ, ਅਸੀਂ ਏਡ ਨੀ ਦੇਣੀ ਤੁਹਾਨੂੰ, ਆ ਕੇ ਤੁਹਾਨੂੰ ਕੰਮ ਦੇ ਦਿਆਂਗੇ। ਉਹਦਾ ਕਾਫੀ ਮਜ਼ਾਕ ਬਣਾਇਆ, ਪਰ ਐਕਚੁਅਲੀ ਇਟਸ ਟਰੂ। ਹੁਣ ਆਉਂਦੇ ਨੇ ਪੈਸੀਫਿਕ ਆਈਲੈਂਡ ਤੋਂ ਕੰਮ ਕਰਨ ਆਉਂਦੇ ਨੇ ਲੋਕ, ਉਹਨਾਂ ਨੂੰ ਜੋਬਾਂ ਦਿੰਦੇ ਨੇ ਆਸਟ੍ਰੇਲੀਅਨ ਸਟੈਂਡਰਡ ਦੇ ਹਿਸਾਬ ਨਾਲ। ਸੋ ਇਹ ਕੋਈ ਮਾੜੀ ਗੱਲ ਨਹੀਂ ਹੈਗੀ ਹਨਾ, ਪਰ ਐਨੀਵੇ ਇਹ ਏਡ ਦੀਆਂ ਗੱਲਾਂ ਚੱਲ ਰਹੀਆਂ ਸੀ ਤੇ ਥੋੜੀਆਂ ਜ਼ਿਆਦਾ ਵੱਡੀਆਂ ਹੋ ਗਈਆਂ ਮੈਨੂੰ ਲੱਗਦਾ, ਤਾਂ ਆਪਾਂ ਬ੍ਰੇਕ ਨਾ ਲੈ ਲਈਏ ਇੱਕ
ਥੋੜੇ। ਬਿਲਕੁਲ ਜੀ ਬਿਲਕੁਲ, ਥੋੜੀ ਜਿਹੀ ਬ੍ਰੇਕ ਲੈ ਕੇ ਤੇ ਫਿਰ ਨਾ ਬਿਨਾਂ ਪੈਸੇ ਵਾਲੇ ਕੰਮ ਵੀ ਕਰਨੇ ਚਾਹੀਦੇ, ਸਾਰਾ ਕੁਛ ਪੈਸੇ ਵਾਲੇ ਨਹੀਂ ਕਰਨੇ।
ਹੁਣ ਆਪਾਂ ਮਿਲੀਅਨਾਂ ਚ ਐਵੇਂ ਹੀ ਪਹੁੰਚ ਕੇ ਬਿਲੀਅਨਾਂ ਚ ਛੱਡੋ ਪਰੇ, ਆਪਾਂ ਧਰਾਤਲ ਤੇ ਆਉਨੇ ਆ ਇੱਕ ਬ੍ਰੇਕ ਤੋਂ ਬਾਅਦ ਜੀ।
Creative Events at the Camp Studio presents Virsa Day 2019. Waris Brothers da hun tak da sab to vadda Punjabi Virsa. Hun tak de sab to vadde ate shandar venue Sydney Meyer Music Ball Melbourne vich jithe Kamal Heer, Manmohan Waris ate Sangtar jodange tohanu Punjabi Virse naal ate tusi apni sari family naal mana sakde ho ek mazedar family day. Punjabi Virsa 2019 8 September 2019 nu dopahar 2 baje to. For tickets visit tickettech.com.au or call 0426-809-499.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428-895-56।
ਉਦਾਸ ਕਿਉਂ ਹੈ?
ਓ ਯਾਰ ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿੱਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ, ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323-0288-859-0377 ਤੇ।
मामा मामा मैंने इस पार्टी में ना लहंगा ही डालना है।
ओहो अब ये विश कहाँ से पूरी करूँ, यहाँ पे कहाँ मिलेंगे किड्स फैशन क्लोथिंग।
बस इन्नी जी विश, चलो फिर चलते हैं एचके किड्स।
एचके किड्स ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, ते किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो, एचके किड्स।
एचके किड्स जो की डील कर देने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-0005 ते, या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखियो
एचके किड्स।
की तुहाडे पीटीए विच 7 या 8 बैंड नहीं आ रहे, की तुसी भी फस चुके हो अनलिमिटेड पैकेजेस दे दलदल विच, की करना चाहंदे हो क्लियर पीटीए और नाटी फर्स्ट अटेम्प्ट अते घट समय विच, ता आज ही पहुंचो गैलेक्सी इंस्टीट्यूट ऑफ नाटी एंड पीटीए जो की तुहाडी मुसीबतां नु तुहाडी सफलता विच बदल देगा। गैलेक्सी इंस्टीट्यूट ऑफ नाटी एंड पीटीए सीसीएल क्रैश कोर्सेज भी अवेलेबल है फॉर हिंदी एंड पंजाबी लैंग्वेज। आज ही इनरोल करो बेस्ट प्राइस से बेस्ट क्वालिटी वास्ते, हरी अप लिमिटेड सीट्स। आज ही पहुंचो 95 निकलसन स्ट्रीट फुटस्क्रे। तुसी कॉल भी कर सकते हो 04241-99751 ते या फिर 0470-420-741 ते। फ्री कार पार्किंग भी अवेलेबल है। जे तुसी अपना कीमती समय ते पैसा बचाना है ते इक्को ही नाम याद रखो गैलेक्सी इंस्टीट्यूट ऑफ नाटी एंड पीटी।
हरमन रेडियो एक बार फिर लेके आ रहा है प्रोग्राम माइग्रेशन मैटर्स With Visa Aid Immigration and Education Services, जिस विच माइग्रेशन संबंधी किसी भी तरह के सवाल का जवाब तुसी ले सकोगे। सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
ओ सुनदे हो जी, घर च ग्रोसरी दा सारा समान खत्म हो गया है, जद शहर गए ता लै के आना।
ओ भागवाने तू फिकर ना कर, मैं हुणे गया MD स्पाइसेस ते लै के आना ग्रोसरी दा सारा समान, ते नाले अपनी शमक शलोली लै के आना प्यारियां प्यारियां मिठाइयां। जी हाँ, MD स्पाइसेस जिथे तुसी ग्रोसरी दे समान दे नाल नाल आनंद लै सकोगे भारतीय मिठाइयां दा। ता फिर पता नोट करो 862A पिटवाटर रोड DY न्यू साउथ वेल, संपर्क नंबर 8959-4351 ते।
10 to 15 साल दे तजुर्बे नाल ऑस्ट्रेलिया दे मेलबर्न च, जे तुसी IELTS या PTE नाल संबंधित कोर्सेज करना चाहंदे हो, ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Dil naal dil mile, taiyon gal bandi hai, yaar bal yaar da dhyan hona chahida. Gal hui hundi, jide vich koi gal hove, gallan vichon gal da gyan hona chahida. Main haan dosto Amandeep Sidhu. ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ, ਦਿਨ ਐਤਵਾਰ ਵਾਲੇ ਦਿਨ, ਤੇ ਮਿੰਟੂ ਬਰਾੜ ਜੀ ਮੇਰੇ ਨਾਲ ਸ਼ਾਮਲ ਨੇ ਈਡਨ ਹੋਪ ਮੋਟਲ ਦੇ ਵਿੱਚੋਂ, ਔਰ ਨਾਲ ਦੀ ਨਾਲ ਕੰਮ ਵੀ ਚੱਲ ਰਿਹਾ ਮੇਰਾ ਨਹੀਂ ਮਿੰਟੂ ਭਾਜੀ ਹੋਣਾ ਦਾ, ਕਿਉਂਕਿ ਇਹ ਟਾਈਮ ਚੈੱਕ ਇਨ ਚੈੱਕ ਆਊਟ ਦਾ ਹੋ ਰਿਹਾ। ਸੋ ਮਿੰਟੂ ਭਾਜੀ ਇੱਕ ਤਾਂ ਜਿਹੜੀ ਖਬਰ ਸਾਂਝੀ ਕਰਨੀ ਇਹ ਬਣਦੀ ਹੈ ਕਿ ਅਰੁਣ ਜੇਤਲੀ ਗੰਭੀਰ ਰੂਪ ਦੇ ਵਿੱਚ ਬਿਮਾਰ ਨੇ ਤੇ ਉਹ ਏਮਸ ਦੇ ਵਿੱਚ ਦਾਖਲ ਨੇ, ਕੀ ਰਿਪੋਰਟ ਹੈ ਲੇਟਲੀ?
ਦੇਖੋ ਜਿਹੜੀ ਰਿਪੋਰਟ ਆ ਉਹ ਤਾਂ ਇਹ ਆ ਵੀ ਹੁਣ ਹੌਲੀ ਹੌਲੀ ਉਹਨਾਂ ਦੇ ਆਰਗਨ ਆ ਜਿਹੜੇ ਉਹ ਫੇਲ ਹੋ ਰਹੇ ਆ। ਪਹਿਲਾਂ ਉਹਨਾਂ ਦੇ ਅਸਲ ਚ ਪਹਿਲਾਂ ਵੀ ਉਹ ਕਾਫੀ ਸੀਰੀਅਸ ਰਹੇ ਆ, ਕਾਫੀ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਰਿਹਾ ਜਦੋਂ ਮੰਤਰੀ ਪਦ ਤੇ ਵੀ ਸਨ, ਤੇ ਪਰ ਹੁਣ ਤਾਂ ਉਹਨਾਂ ਦੀ ਜਿਹੜੀ ਹਾਲਤ ਕਾਫੀ ਜਿਹੜੀ ਦੱਸੀ ਗਈ ਆ ਵੀ ਨਾਜੁਕ ਆ ਤੇ ਉਹ ਵੈਂਟੀਲੇਟਰ ਤੇ ਜਦੋਂ ਬੰਦਾ ਪਹੁੰਚ ਜਾਂਦਾ ਤੇ ਖਾਸ ਕਰਕੇ ਇਸ ਉਮਰ ਦੇ ਵਿਚ ਫੇਰ ਜੇ ਤਾਂ 24 ਘੰਟਿਆਂ ਦੇ ਵਿਚ ਵੈਂਟੀਲੇਟਰ ਉਤਰ ਜੇ ਤਾਂ ਤਾਂ ਕੋਈ ਚਾਂਸ ਵੱਧ ਹੁੰਦੇ ਆ, ਜੇ ਵੈਂਟੀਲੇਟਰ ਨਹੀਂ ਉਤਰਿਆ ਤਾਂ ਫੇਰ ਉਹ ਆਰਗਨ ਆ ਜਿਹੜੇ ਉਹ ਸਟਰੋਂਗ ਹੋਣ ਦੀ ਥਾਂ ਤੇ ਫਿਰ ਵੀਕ ਹੋਣ ਲੱਗ ਜਾਂਦੇ ਆ ਸਾਰੇ
ਜੀ
ਜੀ। ਉਮਰ ਤੇ ਉਹ ਖੈਰ 66 ਸਾਲ ਚ ਹੀ ਆ, ਪਰ ਕਈ ਵਾਰੀ ਜਦੋਂ ਪ੍ਰੋਬਲਮ ਆ ਜਾਣ ਉਦੋਂ ਮਾੜਾ
ਕੋਈ ਪਤਾ ਨਹੀਂ ਲੱਗਦਾ। ਖੈਰ ਰੱਬ ਭਲੀ ਕਰੇ। ਤੇ ਸਾਡੇ ਨਾਲ ਜੀ ਐਸ ਚਾਹਲ ਹੁਣੀ ਜੁੜੇ ਨੇ, ਕਹਿੰਦੇ ਨੇ ਕਿ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਕਿ ਬੀ ਐਚ ਪੀ ਦੀਆਂ ਮਾਈਨਸ ਨੇ ਤੇ ਆਸਟ੍ਰੇਲੀਆ ਕਲਾਈਮੇਟ ਚੇਂਜ ਤੋਂ ਭੱਜ ਨਹੀਂ ਸਕਦਾ। ਬਿਲਕੁਲ ਜੀ, ਮੈਂ ਇਹੀ ਕਹਿ ਰਿਹਾ ਕਿ ਭੱਜ ਕੋਈ ਵੀ ਨਹੀਂ ਸਕਦਾ, ਪਰ ਉਹ ਪੈਸਾ ਕਿੱਥੇ ਲੱਗੇਗਾ, ਕੀ ਕਰੇਗਾ? ਉਹ ਆਲਰੇਡੀ ਕਾਫੀ ਏਡ ਜਾ ਰਹੀ ਹੈ ਤੇ ਲੋਕਾਂ ਦੇ ਹਾਲਾਤ ਜਾ ਕੇ ਤੁਸੀਂ ਦੇਖੋ ਗਰਾਊਂਡ ਲੈਵਲ ਤੇ ਕੋਈ ਸੁਧਰੇ ਨਹੀਂ। ਲੀਡਰਾਂ ਦੇ ਜ਼ਰੂਰ ਬਹੁਤ ਮਹਾਨ ਬਣ ਗਏ ਨੇ, ਉਹਨਾਂ ਦੇ ਪੈਰਿਸ ਦੇ ਵਿੱਚ, ਲੰਡਨ ਦੇ ਵਿੱਚ ਵੱਡੇ ਵੱਡੇ ਫਲੈਟ ਨੇ, ਆਸਟ੍ਰੇਲੀਆ ਚ ਇਨਵੈਸਟਮੈਂਟਾਂ ਹੋਈਆਂ ਪਈਆਂ ਨੇ। ਸੋ ਪੈਸਾ ਫਲੋ ਨਹੀਂ ਕਰ ਰਿਹਾ ਲੋਕਾਂ ਦੇ ਲਈ। ਸਰਵਣ ਸਿੰਘ ਹੁਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਸੋ ਆਪਾਂ ਨਾ ਦੋ ਤਿੰਨ ਖਬਰਾਂ ਤੇ ਸਾਂਝ ਪਾਉਣੀ ਆ। ਜੀ ਐਸ ਚਾਹਲ ਉਹਨਾਂ ਨੇ ਨਾ ਅੰਕੜੇ ਭੇਜੇ ਸੀ ਕੁਛ, ਤੇ ਉਹ ਮਿੰਟੂ ਜੀ ਡਿਸਕਸ ਕਰਨੇ ਆ ਕਿ ਆਸਟ੍ਰੇਲੀਆ ਦੇ ਸੂਬਿਆਂ ਦੇ ਵਿਚ ਕਿੱਥੇ ਕਿੱਥੇ ਜਿਹੜੀ ਆ ਵੀਕਲੀ ਅਰਨਿੰਗ ਕਿੰਨੀ ਕਿੰਨੀ ਆ ਐਵਰੇਜ। ਤਾਂ ਵੈਸੇ ਮੈਂ ਸਾਰੇ ਆਸਟ੍ਰੇਲੀਆ ਦੀ ਦੱਸਦਾ ਪਹਿਲਾਂ ਕਿ ਆਸਟ੍ਰੇਲੀਆ ਦੀ ਜਿਹੜੀ ਵੀਕਲੀ ਅਰਨਿੰਗ ਹੈ ਨਾ, ਉਹ ਮਤਲਬ ਹਫ਼ਤੇ ਦੀ, ਉਹ $1634 ਹੈ ਜੀ ਹਫ਼ਤੇ ਦੇ ਐਵਰੇਜ, ਫੁੱਲ ਟਾਈਮ ਅਡਲਟ ਜਿਹੜੇ ਨੇ ਐਵਰੇਜ। ਤੇ ਉਹਦੇ ਵਿਚੋਂ ਜਿਹੜੀ ਸਾਰਿਆਂ ਨਾਲੋਂ ਜ਼ਿਆਦਾ ਆ ਉਹ ਨਾਰਦਰਨ ਟੈਰੀਟਰੀ ਦੇ ਵਿਚ ਆਉਂਦੀ ਆ $1683। ACT ਦੇ ਵਿਚ ਆਉਂਦੀ ਆ $1811, ਮਾਫ਼ੀ ਚਾਹੁੰਦਾ ਮੈਨੂੰ ਤਾਂ ਨੰਬਰ $1811, ਤੇ ਵੈਸਟਰਨ ਆਸਟ੍ਰੇਲੀਆ ਚ ਆਉਂਦੀ ਆ $1780। ਤੇ ਫੇਰ ਨਾਰਦਰਨ ਟੈਰੀਟਰੀ ਚ ਆਉਂਦੀ ਆ $1683 ਹਫ਼ਤੇ ਦੀ, ਕੁਈਨਜ਼ਲੈਂਡ ਚ $1582, ਨਿਊ ਸਾਊਥ ਵੇਲਸ $1661, ਤੇ ਸਾਊਥ ਆਸਟ੍ਰੇਲੀਆ ਚ ਮਿੰਟੂ ਭਾਜੀ ਸੋਰੀ ਟੂ ਸੇ ਸੈਕੰਡ ਲਾਸਟ ਹੀ ਆ, ਤੇ ਮੈਨੂੰ ਲੱਗਦਾ ਤਾਂ ਹੀ ਤੁਸੀਂ ਵਿਕਟੋਰੀਆ ਵੱਲੋਂ ਆਏ ਆ।
ਨਾ 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 ਜੀ, ਮੈਂ ਤਾਂ ਇਸ ਗੱਲ ਤੇ ਬਹੁਤ ਪਹਿਲਾਂ ਕਹਿਣਾ ਵੀ ਸਭ ਤੋਂ ਘੱਟ ਪਸਮਾਣੀਆਂ ਦੱਸੀ ਗਈ ਆ ਇੱਥੇ 1420, ਪਰ ਮੈਨੂੰ ਇੰਨਾ ਪਤਾ ਵੀ ਜਿਹੜੇ ਜਿੰਨੀ ਮਰਜ਼ੀ ਇਹ ਐਵਰੇਜ ਇਨਕਮ ਹੋਵੇ, ਜਿਹੜੀ ਇੱਥੇ ਉਹ ਨੀ ਦੱਸੀ ਗਈ ਵੀ ਤੁਹਾਨੂੰ ਬਚਦੇ ਕੀ ਆ। ਹੁਣ ਤੁਸੀਂ ਇਸ ਚੀਜ਼ ਨੂੰ ਦੇਖੋ ਨਾ, ਐਂਡ ਆਫ ਦੀ ਡੇ ਜਿਹੜੇ ਝੋਲੀ ਚ ਦਾਣੇ ਗਿਣਦੇ ਆ, ਉਹਨਾਂ ਜਿਹੜੇ ਬਚਦੇ ਆ ਉਹ ਦਾਣਿਆਂ ਨੂੰ ਗਿਣੋ ਵੀ ਉਹ ਕਿੰਨੇ ਆ। ਹੁਣ ਜੇ ਤੁਸੀਂ ਮੰਨ ਲਓ ਨਿਊ ਸਾਊਥ ਵੇਲਸ ਦੇ ਵਿਚ ਰਹਿ ਰਹੇ ਹੋ, ਨਿਊ ਸਾਊਥ ਵੇਲਸ ਤੁਹਾਡੀ 1661 ਇਨਕਮ ਆ ਤੇ ਸਾਊਥ ਆਸਟ੍ਰੇਲੀਆ ਚ 1475 ਆ, ਤੇ ਟੋਟਲ ਪੌਣੇ ਕੇ $200 ਦਾ ਫਰਕ ਆ, ਠੀਕ ਆ ਜੀ। ਤੇ ਪਰ ਨਿਊ ਸਾਊਥ ਵੇਲਸ ਪੁੱਛ ਲਓ ਵੀ ਉਹ ਕੱਲਾ ਟੋਲ ਦੇ ਕਿੰਨੇ ਪੈਸੇ ਭਰਦੇ ਆ, ਉਹਨਾਂ ਦਾ ਰੈਂਟ ਆ ਜਿਹੜਾ ਸਾਡੇ ਸਾਊਥ ਆਸਟ੍ਰੇਲੀਆ ਦੇ ਰੈਂਟ ਨਾਲ ਉਹ ਕਿੰਨਾ ਵੱਧ ਆ, ਉਹਨਾਂ ਨੂੰ ਰੋਜ਼ ਜੋਬ ਤੇ ਜਾਣ ਲਈ ਕਿੰਨਾ ਤੇਲ ਵੱਧ ਬਾਲਣਾ ਪੈਂਦਾ। ਸੋ ਜਦੋਂ ਤੁਸੀਂ ਕੱਢੋਗੇ ਸਾਰਾ ਕੁਛ ਤੇ ਸਾਊਥ ਆਸਟ੍ਰੇਲੀਆਣਾਂ ਦੀ ਝੋਲੀ ਚ ਦਾਣੇ ਵੱਧ ਬਚਣ।
ਹਾਂ ਨਹੀਂ ਨਹੀਂ, ਇਹ ਤਾਂ ਵੈਸੇ ਇਹ ਤਾਂ ਫੈਕਟ ਹੈ ਕਿ ਈਵਨ ਕਿ ਨਿਊ ਸਾਊਥ ਵੇਲਸ ਵੀ ਕਿਸੇ ਵੀ ਸੂਬੇ ਦੇ ਵਿਚ ਜੇ ਜਿੰਨਾ ਤੁਸੀਂ ਸ਼ਹਿਰ ਦੇ ਨੇੜੇ ਰਹਿਣਾ ਉਨੇ ਖਰਚੇ ਜ਼ਿਆਦਾ ਆ, ਜੇ ਤੁਸੀਂ ਰੀਜਨਲ ਇਲਾਕੇ ਚ ਰਹਿਣਾ ਉੱਥੇ ਖਰਚੇ ਘੱਟ ਨੇ। ਤੇ ਇਹ ਜਿਹੜੀ ਐਵਰੇਜ ਹੈ ਇਹ ਹੈਗੀ ਅਰਨਿੰਗ ਦੇ, ਇਹ ਚ ਖਰਚਾ ਨਹੀਂ ਕੱਢਿਆ। ਹੁਣ ਮਿੰਟੂ ਭਾਜੀ ਗੱਲ ਇਹ ਦੇਖਣ ਵਾਲੀ ਹੈ ਕਿ ਸਾਰਿਆਂ ਨੂੰ ਵੱਧ ਜਿਹੜੀ ਪਾਪੂਲੇਸ਼ਨ ਹੈ ਨਿਊ ਸਾਊਥ ਵੇਲਸ ਹੈ, ਤੇ ਫੇਰ ਵੀ ਮਤਲਬ ਖੇਤਰਫਲ ਦੇ ਹਿਸਾਬ ਨਾਲ, ਪਾਪੂਲੇਸ਼ਨ ਦੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਨਿਊ ਸਾਊਥ ਵੇਲਸ ਜਿਹੜੀ ਸਟੇਟ ਹੈ ਇਟਸ ਡੂਇੰਗ ਵੈਰੀ ਵੈਲ, ਬਹੁਤ ਵਧੀਆ ਕੰਮ ਕਰ ਰਹੀ ਕਿ ਇੰਨੀ ਪਾਪੂਲੇਸ਼ਨ ਦੀ ਜਿਹੜੀ ਇਨਕਮ ਨੂੰ ਮੇਨਟੇਨ ਰੱਖਣਾ ਵੀ ਬੜਾ ਮੁਸ਼ਕਲ ਹੋ ਜਾਂਦਾ ਥੋੜੇ ਲੋਕਾਂ ਨੂੰ। ਜਿੱਦਾਂ ਹੁਣ ਵੈਸਟਰਨ ਆਸਟ੍ਰੇਲੀਆ ਚ ਹੀ ਹੈ, ਉੱਥੇ ਇੱਕ ਵੱਡਾ ਸ਼ਹਿਰ ਹੈ ਪਰਥ ਤੇ ਬਾਕੀ ਜਿਹੜੇ ਆ 4-5 ਜਿਹੜੇ ਛੋਟੇ ਸ਼ਹਿਰ ਨੇ। ਸਾਊਥ ਆਸਟ੍ਰੇਲੀਆ ਦੇ ਵਿਚ ਵੀ ਇੱਕ ਵੱਡਾ ਸ਼ਹਿਰ ਨੇ, ਬਾਕੀ ਜਿਹੜੇ ਨੇ ਉਹ ਛੋਟੇ, ਮੇਰਾ ਖਿਆਲ 10 ਸ਼ਹਿਰ ਹੋ ਗਏ ਛੋਟੇ ਹਨਾ, ਤੇ ਵਿਕਟੋਰੀਆ ਚ 20 ਸ਼ਹਿਰ ਹੋ ਗਏ, ਤੇ ਨਿਊ ਸਾਊਥ ਵੇਲਸ ਦੇ ਘੱਟੋ ਘੱਟ 150-200 ਸ਼ਹਿਰ ਨੇ। ਮਤਲਬ ਨਿਊ ਕਾਸਲ ਜਿਹੜਾ ਆ ਉਹ ਸਾਊਥ ਆਸਟ੍ਰੇਲੀਆ ਦੇ ਐਡਲੇਡ ਨਾਲੋਂ ਵੱਡਾ ਆ, ਵੋਲੋਂਗੋਂਗ ਜਿਹੜਾ ਆ ਉਹ ਵੱਡਾ ਆ, ਸੋ ਤਿੰਨ ਚਾਰ ਤਾਂ ਮਹਾਨਗਰ ਜਿਹੜੇ ਨੇ ਉਹ ਨਿਊ ਸਾਊਥ ਵੇਲਸ ਦੇ ਵਿੱਚ ਨੇ। ਮੈਲਬਰਨ ਜਿੱਦਾਂ ਵਿਕਟੋਰੀਆ ਦੇ ਵਿੱਚ ਉੱਥੇ ਇੱਕੋ ਹੀ ਮੈਲਬਰਨ ਹੀ ਜਿਹਨੂੰ ਗ੍ਰੇਟਰ ਮੈਲਬਰਨ ਵੀ ਕਹਿੰਦੇ ਨੇ ਉਹ ਵੀ ਇੱਕੋ ਹੀ ਸ਼ਹਿਰ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇੰਨੀ ਪਾਪੂਲੇਸ਼ਨ ਨੂੰ ਜੋਬਾਂ ਕ੍ਰੀਏਟ ਕਰਕੇ ਦੇਈ ਜਾਣੀਆਂ, ਉਹਨਾਂ ਦੀਆਂ ਮੇਨਟੇਨ ਰੱਖਣੀ, ਉਹਨਾਂ ਦੀ ਇਨਕਮ, ਉਹ ਵੀ ਇੱਕ ਚੈਲੰਜ ਹੈ। ਔਰ ਨਿਊ ਸਾਊਥ ਵੇਲਸ ਦੇ ਵਿੱਚ ਤੁਸੀਂ ਆ ਕੇ ਦੇਖੋ ਤੇ ਕਾਫੀ ਤਰੱਕੀ ਵੀ ਹੋ ਰਹੀ ਹੈ, ਕਾਫੀ ਹਾਈਵੇ, ਫ੍ਰੀਵੇ, ਏਅਰਪੋਰਟ ਵੀ ਬਹੁਤ ਵੱਡਾ ਬਣ ਰਿਹਾ ਹੈ ਤੇ ਬ੍ਰਿਜ ਵੀ ਬਣ ਰਹੇ ਨੇ, ਬੜਾ ਕੁਛ ਹੋ ਰਿਹਾ। ਸੋ ਵਧੀਆ ਚੱਲ ਰਿਹਾ। ਸੋ ਇਹ ਆਮਦਨਾਂ ਦੇ ਅੰਕੜੇ ਸਾਡੇ ਨਾਲ ਸਾਂਝੇ ਕੀਤੇ ਸੀ ਜੀ ਐਸ ਚਾਹਲ ਹੋਣਾ ਨੇ, ਤੇ ਉਹਨਾਂ ਨੇ ਇੱਕ ਐਸ ਬੀ ਐਸ ਦੀ ਰਿਪੋਰਟ ਵੀ ਸਾਂਝੀ ਕੀਤੀ ਹੈ ਕਿ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਾਰਲੀਮੈਂਟ ਦੇ ਵਿੱਚ, ਤੇ ਉਹ ਇਹ ਇਨਵੈਸਟੀਗੇਟ ਕਰ ਰਹੀ ਹੈ ਕਿ ਜਿੰਨੇ ਵੀ ਬਾਹਰੋਂ ਮਾਈਗ੍ਰੈਂਟ ਆਉਂਦੇ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੇ ਵਿੱਚੋਂ ਸਿਰਫ 20% ਮਾਈਗ੍ਰੈਂਟ ਕਿਉਂ ਰੀਜਨਲ ਇਲਾਕੇ ਜਾਂ ਜਿਹੜੇ ਪੇਂਡੂ ਇਲਾਕੇ ਉਹਨਾਂ 'ਚ ਰਹਿੰਦੇ ਨੇ, ਬਾਕੀ ਸਾਰੇ 80% ਮਾਈਗ੍ਰੈਂਟਸ ਜਿਹੜੇ ਨੇ ਉਹ ਕਿਉਂ ਸ਼ਹਿਰਾਂ ਦੇ ਵਿੱਚ ਸੈਟਲ ਹੋ ਰਹੇ ਨੇ, ਤੇ ਇਹਨਾਂ ਨੂੰ ਨਵੇਂ ਮਾਈਗ੍ਰੈਂਟਸ ਨੂੰ ਰੀਜਨਲ ਇਲਾਕੇ ਦੇ ਵਿੱਚ ਵਸਾਉਣ ਦੇ ਲਈ ਗੌਰਮੈਂਟ ਨੂੰ ਕੀ ਕਰਨਾ ਚਾਹੀਦਾ? ਮਿੰਟੂ ਭਾਜੀ ਤੁਹਾਡਾ ਕੋਈ ਆਈਡੀਆ ਹੈ, ਤੁਸੀਂ ਤੁਰਦੇ ਫਿਰਦੇ ਰਹਿੰਦੇ ਹੋ, ਕਿ ਮਾਈਗ੍ਰੈਂਟਸ ਰੀਜਨਲ ਇਲਾਕੇ 'ਚ ਕਿਉਂ ਨਹੀਂ ਜਾਂਦੇ?
ਦੇਖੋ, ਰੀਜਨਲ ਇਲਾਕੇ ਚ ਮਾਈਗ੍ਰੈਂਟ ਤਾਂ ਦੇਖੋ ਦੇਖੀ ਨੀ ਜਾਂਦੇ। ਜਦੋਂ ਨਵਾਂ ਬੰਦਾ ਆਉਂਦਾ ਨਾ, ਨਵੇਂ ਬੰਦੇ ਨੂੰ ਜੇ ਜੀ ਆਲਾ ਦੁਆਲਾ ਸਿੱਖਿਆ ਦੇ ਦਿੰਦਾ, ਜੇ ਜੀ ਦੱਸ ਦਿੰਦੇ ਨਹੀਂ ਨਹੀਂ ਉੱਥੇ ਤਾਂ ਆਏ ਆ, ਉੱਥੇ ਤਾਂ ਆਏ ਆ। ਮੈਂ ਅਕਸਰ ਇੱਕ ਗੱਲ ਆਖਦਾ ਹੁੰਦਾ ਵੀ ਤੁਸੀਂ ਜਦੋਂ ਇੱਕ ਚੀਜ਼ ਨੂੰ ਬਹੁਤ ਜ਼ਿਆਦਾ ਸਲਾਹ ਰਹੇ ਹੁੰਦੇ ਨਾ, ਉਹਦੇ ਪਿੱਛੇ ਉਹ ਜੇ ਕੋਈ ਵੀ ਬੰਦਾ ਜੇ ਇੱਕ ਚੀਜ਼ ਨੂੰ ਬਹੁਤ ਜ਼ਿਆਦਾ ਸਲਾਹ ਰਿਹਾ ਵੀ ਉਹ ਤਾਂ ਸਿਰੇ ਹੀ ਆ, ਤਾਂ ਉਹਦੇ ਤੇ ਸ਼ੱਕ ਇਹ ਕਰੋ ਵੀ ਉਹਨੇ ਦੂਜੀ ਚੀਜ਼ ਦੇਖੀ ਨੀ ਹੈਗੀ। ਜੇ ਉਹਨੇ ਦੂਜੀ ਚੀਜ਼ ਦੇਖੀ ਹੋਵੇ ਤੋ ਇੰਨਾ ਜ਼ੋਰ ਨਹੀਂ ਪਾਉਂਦਾ ਉਹ, ਫਿਰ ਇਹ ਕਹਿੰਦਾ ਇਹ ਵੀ ਵਧੀਆ, ਇਹ ਵੀ ਵਧੀਆ, ਉਹ ਵੀ ਵਧੀਆ, ਉਹ ਵੀ ਵਧੀਆ, ਫਿਰ ਉਹ ਏਦਾਂ ਦੀ ਵਰਡਿੰਗ ਆ ਜਾਂਦੀ ਹੈ ਬੰਦੇ ਕੋਲੇ ਜਦੋਂ ਤੁਸੀਂ ਦਾਰਸ਼ਨਿਕ ਹੋ ਕੇ ਦੁਨੀਆਂ ਦੇਖਦੇ। ਮੈਨੂੰ ਪਤਾ ਵੀ ਜਦੋਂ ਤੁਸੀਂ ਬਾਹਰ ਨਿਕਲੋਗੇ ਘਰ ਤੋਂ ਤੇ ਤੁਹਾਨੂੰ ਫੇਰ ਪਤਾ ਲੱਗੂਗਾ ਵੀ ਦੁਨੀਆਂ ਕਿਵੇਂ ਕਿੱਥੇ ਵਿਚਰਦੀ ਆ, ਕੀ ਕਰਦੀ ਆ। ਸ਼ਹਿਰਾਂ ਵਾਲਿਆਂ ਨੂੰ ਲੱਗਦਾ ਵੀ ਪੈਸਾ ਤਾਂ ਸ਼ਹਿਰਾਂ ਚ ਹੀ ਆ, ਲਾਈਫ ਤਾਂ ਸ਼ਹਿਰਾਂ ਚ ਹੀ ਆ, ਤੇ ਜਿਹੜਾ ਕਿ ਉਹਨਾਂ ਨੂੰ ਇਕੱਲੇ ਭਰਮ ਤੋਂ ਸਿਵਾਏ ਹੋਰ ਕੁਛ ਨੀ। ਮੇਰੀ ਨਾ ਥੋੜੇ ਦਿਨ ਪਹਿਲਾਂ ਇੱਕ ਵੈਸਟਰਨ ਆਸਟ੍ਰੇਲੀਆ ਦੇ ਮੁੰਡੇ ਨਾਲ ਗੱਲ ਹੋ ਰਹੀ ਸੀ, ਉਹ ਮੁੰਡੇ ਨੂੰ ਕੋਸ਼ਿਸ਼ ਕਰੂੰਗਾ ਮੈਂ ਕਿਤੇ ਨਾ ਕਿਤੇ ਲੈ ਕੇ ਆਊਂਗਾ ਇੱਥੇ ਆਪਾਂ, ਤੇ ਉਹ ਮੁੰਡਾ 3 ਸਾਲ ਪਹਿਲਾਂ ਉਹਨੇ ਜਿਹੜੀ ਦੱਸਿਆ ਵੀ 3 ਸਾਲ ਪਹਿਲਾਂ ਮੇਰੀ ਜਿਹੜੀ ਰਿਟਰਨ ਸੀ ਉਹ 0 ਸੀ ਤੇ ਮੈਂ ਟੈਕਸ ਮੜਵਾਉਂਦਾ ਹੁੰਦਾ ਸੀ। 3 ਸਾਲ ਪਹਿਲਾਂ ਮੈਂ ਟੈਕਸ ਵਾਪਸ ਲੈਂਦਾ ਹੁੰਦਾ ਸੀ ਸਰਕਾਰ ਤੋਂ ਵੀ ਮੇਰਾ ਤਾਂ ਇੰਨੀ ਘੱਟ ਇਨਕਮ ਹੋ ਗਈ ਤੇ ਮੈਨੂੰ 1,000-1,500 ਆ ਜਾਂਦਾ ਵਾਪਸ, ਤੇ ਮੈਂ ਚਾਹ ਚੜ ਜਾਂਦਾ ਮੈਨੂੰ ਕਹਿੰਦਾ ਵੀ ਟੈਕਸ ਵਾਲਿਆਂ ਤੋਂ ਮੈਂ ਟੈਕਸ ਵਾਪਸ ਕਰਾ ਲਿਆ। ਪਰ ਜਦੋਂ ਕਹਿੰਦਾ ਕੋਈ ਗੋਰੇ ਨਾਲ ਗੱਲ ਹੋਈ ਜਾਂ ਜਿਵੇਂ ਵੀ ਹੋਇਆ ਸਾਲ ਗਾਂਹ ਤੁਰੇ ਤਾਂ ਕਹਿੰਦਾ ਪਤਾ ਲੱਗਿਆ ਵੀ ਪਰਥ ਚ ਨਾ ਬੈਠ, ਪਰਥ ਤੋਂ ਵੀ ਬਾਹਰ ਪਿੰਡਾਂ ਚ ਜਾ ਜੇ ਤੂੰ ਜਾਣਾ, ਤੇ ਉਹ ਪਿੰਡਾਂ ਚ ਗਿਆ। ਅੱਜ ਉਹਦੀ ਇਸ ਸਾਲ ਜਿਹੜੀ ਉਹਨੇ ਰਿਟਰਨ ਦਿਖਾਈ ਮੈਨੂੰ 3 ਮਿਲੀਅਨ ਦੀ ਰਿਟਰਨ ਆ ਉਸ ਬੰਦੇ ਦੀ, ਠੀਕ ਆ। ਤੇ ਉਹ 3 ਮਿਲੀਅਨ ਦੀ ਰਿਟਰਨ ਕਿਉਂ ਹੋਈ? ਨਿੱਕੇ ਨਿੱਕੇ ਪਿੰਡਾਂ ਚ ਜਾ ਕੇ ਬਿਜਨਸ ਖਰੀਦੇ ਉੱਥੇ, ਉਹ ਬਿਜਨਸ ਖਰੀਦ ਕੇ ਉੱਥੇ ਉਹਨੇ ਮਿਹਨਤ ਕੀਤੀ, ਪੈਸਾ ਬਣਿਆ। ਉਹ ਮੈਨੂੰ ਆਹਦਾ ਬਾਈ ਜੀ, ਮੈਂ ਜਦੋਂ ਤੁਸੀਂ ਕਰਦੇ ਹੋ ਨਾ ਗੱਲ ਵੀ ਫਲਾਨਾ ਕੌਂਸਲਰ ਦੇ ਵੋਟਾਂ ਚ ਖੜਾ ਹੋ ਗਿਆ, ਹਾਰ ਗਿਆ ਜੀ, ਫਲਾਨਾ ਫਲਾਨੇ ਥਾਂ ਤੇ ਖੜਾ ਹੋ ਕੇ ਹਾਰ ਗਿਆ, ਕਹਿੰਦਾ ਮੈਨੂੰ ਤੁਹਾਡੇ ਤੇ ਹਸਤੀ ਆਉਂਦੀ ਹੈ। ਕਹਿੰਦਾ ਮੈਂ ਕਿਹਾ ਕਿਉਂ? ਕਹਿੰਦਾ ਮੈਂ ਹੁਣ ਜਿਹੜੇ ਟਾਊਨਾਂ ਚ ਬਿਜਨਸ ਲਏ ਹੋਏ ਆ, ਕਿਤੇ ਉਹਨੇ ਆਈ ਜੀ ਐਸ ਖਰੀਦੇ ਹੋਏ ਆ, ਕਿਤੇ ਮੋਟਲ, ਕਿਤੇ ਹੋਟਲ, ਕਿਤੇ ਰੈਸਟੋਰੈਂਟ, ਬਹੁਤ ਸਾਰੇ ਬਿਜਨਸ ਉਹਨੇ ਲੈ ਰੱਖੇ ਉਹਨੇ। ਉਹ ਆਹਦਾ ਮੈਨੂੰ 4-5 ਪਿੰਡ ਰਲ ਕੇ ਤੇ ਆਖੀ ਜਾਂਦਾ ਵੀ ਤੂੰ ਸਾਡਾ ਸਰਪੰਚ ਤੇ ਬਣ ਜਾਣਾ, ਮਿੰਨਤਾਂ ਕੱਢ ਰਿਹਾ ਮੇਰੀਆਂ ਵੀ ਫੇਰ ਬਣਾਉਂਦੇ ਆ। ਤੇ ਕਹਿੰਦਾ ਮੈਂ ਕਿਹਾ ਨਹੀਂ ਮੇਰੇ ਕੋਲ ਤੇ, ਉਹਨੇ ਮੈਨੂੰ ਆਪਦੇ ਲਿੰਕ ਭੇਜੇ ਉੱਥੋਂ ਦੇ ਲੋਕਲ ਨਿਊਜ਼ ਪੇਪਰਾਂ ਨੇ ਪੂਰੀ ਪੂਰੀ ਕਵਰ ਸਟੋਰੀਆਂ ਉਸ ਤੇ ਲਾਈਆਂ ਵੀ ਇੱਕ ਨੌਜਵਾਨ ਆ ਜਿਹਨੇ 3-4 ਸਾਲਾਂ ਚ ਨਾ ਇਸ ਏਰੀਏ ਨੂੰ ਇੰਨੇ ਬੈਨੀਫਿਟ ਦਿੱਤੇ ਇਕਾਨਮੀ ਦੇ, ਤੇ ਅਸੀਂ ਉਹਨੂੰ ਰਿਵਾਰਡ ਕਰਦੇ ਹਾਂ ਇਸ ਚੀਜ਼ ਲਈ। ਸੋ ਉਹ ਕੋਈ ਉਹ ਲੋਕ ਜਦੋਂ ਦੱਸਦੇ ਆ ਨਾ ਸਟੋਰੀਆਂ ਸੁਣਾਉਂਦੇ ਆ ਜਾਂ ਉਹ ਕਰਦੇ ਆ, ਉਹ ਆਮ ਬੰਦੇ ਨੂੰ ਯਕੀਨ ਨੀ ਆਉਂਦਾ। ਸੋ ਇਸ ਲਈ ਮੇਰੀ ਕੋਸ਼ਿਸ਼ ਆ ਕਿਤੇ ਨਾ ਕਿਤੇ ਜਾ ਕੇ ਦੇਖ ਕੇ ਆਵਾਂਗੇ ਆਪਾਂ ਉੱਥੇ ਵੀ ਕੀ ਕਿੱਦਾਂ ਤੇ ਕੀ ਸਿਸਟਮ ਕੰਮ ਕਰਦਾ। ਪਰ ਜੇ ਤੁਸੀਂ ਆ ਭੁਲੇਖੇ ਕੱਢ ਕੇ ਬਾਹਰ ਕੰਟਰੀ ਟਾਊਨਸ ਨੂੰ ਆਓ ਰਹੋ, ਇੱਕ ਤਾਂ ਜ਼ਿੰਦਗੀ ਬਹੁਤ ਸਖਾਲੀ ਆ, ਦੂਜੀ ਲਾਈਫ ਆ ਜਿਹੜੀ ਉਹ ਈਜ਼ੀ ਆ, ਈਜ਼ੀ ਦੇ ਨਾਲ ਨਾਲ ਜਾਣੀ ਕਿ ਲਾਈਫ ਆ ਜਿਹੜੀ ਉਹ ਇੱਕ ਕੁਆਲਿਟੀ ਆ, ਜਿਹਦੇ ਚ ਕੁਆਲਿਟੀ ਲਾਈਫ ਹੋਣਾ ਵੀ ਜ਼ਰੂਰੀ ਆ। ਜੇ ਤੁਸੀਂ ਕਹੋ
ਇੰਡੀਆ ਦੇ ਵਿੱਚ ਜਿਹੜੇ ਪਿੰਡ ਚ ਰਹਿ ਕੇ ਆਏ ਨੇ ਉਹ ਸ਼ਹਿਰ ਚ ਰਹਿਣਾ ਚਾਹੁੰਦੇ ਨੇ ਕਿ ਅਸੀਂ ਸਾਨੂੰ ਸ਼ਹਿਰਾਂ ਦੀ ਲਾਈਫ ਚੰਗੀ ਲੱਗੇ, ਕਿਉਂਕਿ ਉਹਨਾਂ ਨੂੰ ਚੰਗਾ ਲੱਗਦਾ, ਸਾਨੂੰ ਵੀ ਚੰਗਾ ਲੱਗਦਾ। ਜਿੱਦਾਂ ਅਸੀਂ ਪਿੰਡ ਚ ਇੰਡੀਆ ਹੁੰਦੇ ਸੀ, ਪਿੰਡ ਰਹਿੰਦੇ ਹੁੰਦੇ ਸੀ, ਸਾਨੂੰ ਚੰਡੀਗੜ੍ਹ ਜਾਣਾ ਬੜਾ ਚੰਗਾ ਲੱਗਦਾ ਹੁੰਦਾ ਸੀ, ਐ ਲੱਗਦਾ ਵੀ ਇੱਥੇ ਰਹਿ ਲਈਏ ਹਨਾ। ਤੇ ਜੇ ਸਾਨੂੰ ਮੌਕਾ ਮਿਲਦਾ ਤਾਂ ਅਸੀਂ ਚੰਡੀਗੜ੍ਹ ਰਹਿ ਵੀ ਸਕਦੇ ਸੀ, ਸਾਡੇ ਪੇਰੈਂਟਸ ਕਹਿੰਦੇ ਨਾ ਚੰਡੀਗੜ੍ਹ ਚੱਲੀਏ, ਹਾਂ ਹਾਂ ਚਲੋ ਚਲੋ ਚਲੋ, ਅਸੀਂ ਚੱਲੇ ਵੀ ਜਾਣਾ ਸੀ ਹਨਾ। ਪਰ ਇਹ ਤਾਂ ਫਿਰ ਉੱਥੇ ਜਾ ਕੇ ਸਾਨੂੰ ਪਤਾ ਲੱਗਣਾ ਸੀ ਨਾ ਵੀ ਚੰਡੀਗੜ੍ਹ ਚ ਕੀ ਹੈ ਕੀ ਨਹੀਂ ਹੈ। ਹੁਣ ਨਾ ਇਹ ਥੋੜੀ ਜਿਹੀ ਜਿਹੜੀ ਸਿਚੁਏਸ਼ਨ ਹੈ ਮਾਈਗ੍ਰੈਂਟਸ ਦੀ, ਇਹਦਾ ਇੱਕ ਦੂਜਾ ਪੱਖ ਵੀ ਹੈ। SBS ਦੇ ਉੱਤੇ ਮੈਂ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿਹੜੀ ਉਹਨਾਂ ਨੇ ਇੱਕ ਰਜਿੰਦਰ ਕੌਰ ਭੁੱਲਰ ਹੋਣਾ ਦੀ ਐਗਜ਼ਾਮਪਲ ਦਿੱਤੀ, ਜਿਹੜੇ ਕਿ ਮਰੇ ਰੀਜਨ ਜਾਣੀ ਕਿ ਐਲਵਰੀ ਵਡੌਂਗਾ ਦੇ ਵਿੱਚ ਆਉਂਦਾ ਹੈ ਇੱਧਰ, ਤੇ ਉਹ ਨਾ 3 ਸਾਲ ਉਹਨਾਂ ਨੇ ਉੱਥੇ ਗੁਜ਼ਾਰੇ ਆ। ਕਹਿੰਦੇ ਉਹ ਜਦੋਂ ਨਵੇਂ ਨਵੇਂ ਆਏ ਤਾਂ ਉਹਨਾਂ ਨੂੰ ਕੰਮ ਲੱਭਣਾ ਬਹੁਤ ਮੁਸ਼ਕਲ ਹੋ ਗਿਆ ਸੀ, ਤੇ ਰੈਂਟ ਦੇਣ ਤੋਂ ਵੀ ਪ੍ਰੋਬਲਮ ਆ ਰਹੀ ਸੀ। ਉਹ ਦੋਨੋਂ ਹਸਬੈਂਡ ਵਾਈਫ ਨਾ ਲੋ ਪੇਡ ਜੌਬ ਕਰਦੇ ਸੀ, ਤੇ ਜਿਹੜੇ ਇੰਪਲੋਇਰ ਸੀ ਥੋੜੇ ਜਿਹੇ ਜਿੱਦਾਂ ਜਦੋਂ ਤਨਖਾਹ ਦੇਣ ਵੇਲੇ ਨਹੀਂ ਕਰਦੇ ਵੀ ਇਸ ਤਰ੍ਹਾਂ, ਅੱਜ ਆਪਾਂ ਇਹ ਵੀ ਗੱਲ ਕਰਾਂਗੇ। ਤੇ ਹੁਣ ਜਿਹੜੀ ਉਹ ਲੇਡੀ ਹੈ ਮਿਸਿਜ਼ ਭੁੱਲਰ ਹੈ ਨਾ, ਉਹ ਇੰਡੀਆ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਲੈਕਚਰਾਰ ਸੀ, ਤੇ ਓਰੀਜਨਲ ਸਕਿਲਡ ਵੀਜ਼ੇ ਤੇ ਆਈ ਹੋਈ ਸੀ, ਤੇ ਉਹਨਾਂ ਦਾ ਜਿਹੜਾ ਹਸਬੈਂਡ ਸੀ ਉਹ ਟੈਲੀਕਮਿਊਨੀਕੇਸ਼ਨ ਦਾ ਟੈਕਨੀਸ਼ੀਅਨ ਸੀਗਾ, ਤੇ ਉਹਨੂੰ ਆਪਣੇ ਫੀਲਡ ਦੇ ਵਿੱਚ NBN ਦੇ ਵਿੱਚ ਐਜ਼ ਏ ਕੰਟਰੈਕਟਰ ਜੌਬ ਲੱਭਣ ਦੇ ਲਈ 2 ਸਾਲ ਲੱਗ ਗਏ, 2 ਸਾਲ। ਤੇ ਜਿਹੜੀ ਮਿਸਿਜ਼ ਭੁੱਲਰ ਹੈ ਉਹਨੂੰ ਆਪਣੇ ਫੀਲਡ ਦੇ ਵਿੱਚ, ਟੀਚਿੰਗ ਫੀਲਡ ਦੇ ਵਿੱਚ ਜੌਬ ਉਹਨੂੰ ਮਿਲੀ ਨਹੀਂ। ਹਰ ਜੌਬ ਦੇ ਉੱਤੇ ਉਹਨੇ ਜਵਾਬ ਦਿੱਤਾ, ਹਰ ਜੌਬ ਉਹਨੇ ਮਤਲਬ ਟੋਟਲੀ ਜਵਾਬ ਦੇ ਗਿਆ। ਸੋ ਉਹਨਾਂ ਨੇ 2-3 ਸਾਲ ਕਾਫੀ ਮਤਲਬ ਖਰਾਬ ਗੁਜ਼ਾਰੇ, ਤੇ ਫਿਰ ਉਹ ਜਦੋਂ ਮੈਲਬਨ ਆ ਗਏ ਹਨਾ, ਤੇ ਰੈਜੀਡੈਂਸੀ ਤੋਂ ਬਾਅਦ ਹੁਣ ਉਹ ਕਹਿੰਦੇ ਨੇ ਕਿ ਹੁਣ ਉਹ ਕੰਪੇਅਰ ਕਰਦੇ ਨੇ ਐਲਬਰੀ ਤੇ ਮੈਲਬਨ ਨੂੰ, ਉੱਥੇ ਉਹਨਾਂ ਨੇ ਸਟਰਗਲ ਕੀਤੀ ਜੌਬਾਂ, ਹੁਣ ਇੱਥੇ ਜੌਬ ਮਿਲਦੀ ਆ। ਹੁਣ ਉਹਨਾਂ ਦੇ ਬਿਆਨ ਹੈ, ਕਹਿੰਦੇ ਵੀ ਇੱਥੇ ਮੈਂ ਹਰ ਰੋਜ਼ 2 ਘੰਟੇ ਆਪਣੇ ਘਰ ਤੋਂ ਕੰਮ ਤੋਂ ਘਰ ਮੇਰੇ ਲੱਗਦੇ ਨੇ। ਹੁਣ ਕਹਿੰਦੇ ਪਰਿਵਾਰ ਦੇ ਲਈ ਸਮਾਂ ਹੀ ਹੈ ਨਹੀਂ ਹਨਾ, ਜਦੋਂ ਜਿਹੜਾ ਕਿ ਜਾਣੀ ਕਿ ਬਹੁਤ ਜ਼ਿਆਦਾ ਵਧੀਆ ਲੱਗਦਾ ਸੀ ਜਦੋਂ, ਹੁਣ ਸਾਨੂੰ ਮਹਿਸੂਸ ਹੁੰਦਾ ਵੀ ਐਲਬਰੀ ਦੇ ਵਿੱਚ ਅਸੀਂ ਕੀ ਮਿਸ ਕਰ ਰਹੇ ਹਾਂ। ਪਰ ਉਹ ਕਹਿੰਦੇ ਵੀ ਜੇ ਸਾਨੂੰ ਐਲਬਰੀ ਦੇ ਵਿੱਚ ਸਾਡੇ ਏਰੀਏ ਦੀ ਜੌਬ, ਸਾਡੇ ਫੀਲਡ ਏਰੀਏ ਦੀ ਜੌਬ ਮਿਲ ਜਾਂਦੀ ਤਾਂ ਅਸੀਂ ਕਦੇ ਵੀ ਮੈਲਬਨ ਮੂਵ ਨਹੀਂ ਸੀ ਹੋਣਾ। ਇਹ ਇੱਕ ਸਮੱਸਿਆ ਆ ਫਰੈਸ਼ ਮਾਈਗ੍ਰੈਂਟਸ ਨੂੰ। ਇਸੇ ਲਈ ਸਰਕਾਰ ਜਿਹੜੀ ਇਨਕੁਆਇਰੀ ਕਰ ਰਹੀ ਆ ਕਿ ਇੰਡੀਆ ਤੋਂ ਸਕਿਲਡ ਤਾਂ ਆ ਗਿਆ, ਤੁਸੀਂ ਮੰਨ ਲਿਆ ਇਹ ਬੰਦਾ ਸਕਿਲਡ ਹੈ, ਪਰ ਤੁਹਾਡੀ ਜਿਹੜੀ ਇੰਡਸਟਰੀ ਹੈ ਇੱਥੇ ਉਹ ਤੁਹਾਨੂੰ ਜੌਬ ਨਹੀਂ ਦੇ ਰਹੀ, ਉਹ ਕਹਿੰਦੇ ਤੂੰ ਸਕਿੱਲ ਹੀ ਨਹੀਂ। ਸੋ ਕਿਤੇ ਨਾ ਕਿਤੇ ਜਿਹੜੀ ਸਰਕਾਰ ਦੀ ਮਨੌਤ ਹੈ ਤੇ ਜਿਹੜੀ ਇੰਡਸਟਰੀ ਦੀ ਮਨੌਤ ਹੈ ਉਹਦੇ ਵਿੱਚ ਆਪਸ ਦੇ ਵਿੱਚ ਤਾਲਮੇਲ ਨਹੀਂ ਹੈਗਾ। ਇਹ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਨੇ, ਇਸ ਕਰਕੇ ਜਿਹੜੇ ਆ ਮਾਈਗ੍ਰੈਂਟਸ ਆ ਉਹ ਸ਼ਹਿਰ ਦੇ ਵਿੱਚ ਕਿਉਂ ਰਹਿਣਾ ਚਾਹੂਗੇ ਜਿੱਥੇ ਮਤਲਬ $5-6 ਡਾਲਰ ਕਿਰਾਇਆ ਆ, ਤੇ ਉਹ ਉਧਰ ਟਾਊਨ ਚ ਚੱਲ ਜਾਓ ਉੱਥੇ $2-2 ਡਾਲਰ ਕਿਰਾਇਆ ਹਨਾ, ਉੱਥੇ ਰਹਿਣਾ ਪਸੰਦ ਕਰੂਗੇ ਨਾ।
ਮੈਂ ਤੁਹਾਨੂੰ ਇੱਥੇ ਨਾ ਇੱਕ ਗੱਲ ਹੋਰ ਦੱਸਦਾ ਵੀ ਪਿਛਲੇ 15-16 ਦਿਨ ਹੋਏ ਆ ਸਾਨੂੰ ਇੱਥੇ ਆਇਆ ਨੂੰ, 18 ਦਿਨ ਹੋਏ ਆ। 18 ਦਿਨਾਂ ਦੇ ਵਿੱਚ ਜਿਹੜੀ ਇੱਕ ਕਾਮਨ ਗੱਲ ਲੋਕਾਂ ਨੇ ਸਾਨੂੰ ਕਹੀ ਤੇ ਖਾਸ ਕਰਕੇ ਲੋਕਾਂ ਨੇ ਇਨਕਰੇਜ ਕੀਤਾ ਵੀ ਕਹਿੰਦੇ ਇਸ ਟਾਊਨ ਦੇ ਵਿੱਚ ਜੇ ਤੁਸੀਂ ਬੱਚਾ ਮੈਟ੍ਰਿਕ ਕਰਦਾ ਨਾ, ਇੱਥੇ ਸਕੂਲ ਹੈਗਾ ਤੱਕ ਦਾ 10th ਤੱਕ ਦਾ, ਤੇ ਜੇ ਬੱਚਾ ਇਸ ਸਕੂਲ ਚੋਂ 10ਵੀਂ ਕਰਦਾ ਉਹ ਬੱਚਾ ਸ਼ਹਿਰਾਂ ਦੇ ਬੱਚੇ ਨਾਲੋਂ ਕਿਤੇ ਕਈ ਗੁਣਾ ਚੰਗਾ ਬੱਚਾ ਹੁੰਦਾ। ਉਹ ਕਹਿੰਦੇ ਵੀ ਮੈਂ ਚ ਦੇਖਦਾ ਵੀ ਆ ਰੋਜ਼ ਟਾਊਨ ਦੇ ਵਿੱਚ ਤੁਹਾਨੂੰ ਬੱਚੇ ਬੜੇ ਐਨ ਸੈਂਸਿਟਿਵ ਮਿਲਦੇ ਆ, ਕੋਈ ਐ ਸੰਘਾਲੂ ਆ ਪਿੰਡਾਂ ਵਾਲਿਆਂ ਵਾਂਗੂ, ਕੋਈ ਇਹ ਜੀ ਸ਼ਾਰਟ ਡਰੈਸ ਤਾਂ ਦੇਖਣ ਨੂੰ ਨੀ ਮਿਲਣੀ ਤੁਹਾਨੂੰ ਕਿਤੇ ਵੀ, ਉਹ ਜਿਹਾ ਕਲਚਰ ਹੀ ਨੀ ਹੈਗਾ ਕੋਈ। ਜਿਵੇਂ ਹੁਣ ਵੱਡੇ ਸ਼ਹਿਰਾਂ ਚ ਡਰੱਗ ਦੀ ਪ੍ਰੋਬਲਮ ਆ ਰਹੀ ਹੈ ਬੱਚਿਆਂ ਚ, ਉਹ ਡਰੱਗ ਵਾਲਾ ਇੱਥੇ ਕੋਈ ਚੀਜ਼ ਹੀ ਨੀ ਹੈ। ਤੇ ਉਹ ਸਮਾਂ ਦੀ ਸਪੈਸ਼ਲ ਸਾਨੂੰ ਕਹਿੰਦੇ ਆ ਵੀ ਜੇ ਤੁਸੀਂ ਛੋਟੇ ਬੱਚੇ ਆ ਨਾ ਤੁਹਾਡੇ ਤਾਂ ਤੁਸੀਂ ਇੱਥੇ 10 ਸਾਲ ਤੇ ਬੱਚੇ ਦੀ ਜਿਹੜਾ ਬੇਸ ਆ ਨਿਉਂ ਆ ਉਹ ਇੰਨੀ ਕੁ ਜੈਨੂਨ ਬਣਜੂ ਫਿਰ ਕਿਤੇ ਮਰਜ਼ੀ ਤੁਰਿਆ ਫਿਰੇ। ਤਾਂ ਇਹ ਇੱਥੋਂ ਦੇ ਲੋਕ ਵੀ ਮਹਿਸੂਸ ਕਰਦੇ ਆ ਵੀ ਵੱਡੇ ਸ਼ਹਿਰ ਦਾ ਪੜਿਆ ਬੱਚਾ ਤੇ ਉਹ ਇੱਥੋਂ ਦੇ ਪੜੇ ਬੱਚੇ ਦਾ ਮੁਕਾਬਲਾ ਨਹੀਂ ਕਰਦਾ।
ਜੀ ਨਹੀਂ ਬਿਲਕੁਲ, ਇਹ ਜਿਹੜਾ ਕੰਟਰੀ ਏਰੀਏ ਦੇ ਵਿੱਚ ਨਾ ਸਮਾਂ ਬਹੁਤ ਹੁੰਦਾ ਆ, ਤੁਸੀਂ ਟਾਈਮ ਦੇ ਨਾਲ ਆਪਣੀ ਫੈਮਿਲੀ ਨਾਲ ਸਪੈਂਡ ਕਰ ਸਕਦੇ ਹੋ, ਟ੍ਰੈਫਿਕ ਦੇ ਵਿੱਚ ਤੁਸੀਂ ਘੱਟ ਫਸਦੇ ਹੋ, ਕਿਰਾਏ ਘੱਟ ਨੇ, ਤੇ ਰੀਜਨਲ ਇਲਾਕੇ ਦੇ ਵਿੱਚ ਜਿਹੜਾ ਤੁਸੀਂ ਆਪਣੇ ਸਬਜ਼ੀਆਂ ਵਗੈਰਾ ਘਰੇ ਲਾ ਸਕਦੇ ਹੋ, ਗਾਰਡਨਿੰਗ ਕਰ ਸਕਦੇ ਹੋ, ਆਪਣੇ ਸ਼ੌਂਕ ਪੂਰੇ ਕਰ ਸਕਦੇ ਹੋ। ਸੋ ਉਹਦੇ ਨਾਲ 2 ਫਾਇਦੇ ਆ ਕਿ ਇੱਕ ਤਾਂ ਸਬਜ਼ੀ ਘਰ ਦੀ ਹੋ ਜਾਂਦੀ, ਦੂਜਾ ਤੁਸੀਂ ਨੇਚਰ ਦੇ ਨਾਲ ਜੁੜਦੇ ਹੋ, ਤੁਸੀਂ ਬਾਹਰ ਘੁੰਮਣ ਫਿਰਨ ਜਾ ਸਕਦੇ ਹੋ, ਸਾਈਕਲਿੰਗ ਕਰ ਸਕਦੇ ਹੋ, ਮਤਲਬ ਐਨੀਥਿੰਗ ਹੈ ਨਾ, ਪਲੇ ਖੇਡ ਸਕਦੇ ਹੋ। ਤੇ ਜਿਹੜੇ ਮਿੰਟੂ ਜੀ ਅੰਕੜੇ ਇਹ ਕਹਿ ਰਹੇ ਨੇ ਕਿ 2006 ਤੋਂ ਲੈ ਕੇ 2011 ਤੱਕ ਨਾ 1,87,000 ਜਿਹੜੇ ਮਾਈਗ੍ਰੈਂਟ ਨੇ ਉਹ ਪਿੰਡੂ ਇਲਾਕੇ ਰੀਜਨਲ ਇਲਾਕਿਆਂ ਦੇ ਵਿੱਚ ਸੈਟਲ ਹੋਏ ਨੇ ਜਿਹੜੇ ਕਿ ਪੰਜਾਂ ਚੋਂ ਇੱਕ ਬਣਦਾ ਆ 20% ਸਿਰਫ 20%। ਸੋ ਇਹ ਅੰਕੜੇ ਜਿਹੜੇ ਉਹ ਵਧਾਉਣਾ ਚਾਹੁੰਦੇ ਨੇ ਕਿਉਂਕਿ ਸ਼ਹਿਰਾਂ ਦੇ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਆ। ਹੁਣ ਜਿਹੜੇ ਪਿਛਲੇ ਸਾਲ ਮਾਈਗ੍ਰੈਂਟ ਆਏ ਨੇ ਉਤਰੇ ਨੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਵਿੱਚੋਂ 87% ਸਿਰਫ ਦੋ ਸ਼ਹਿਰਾਂ ਦੇ ਵਿੱਚ ਸਿਡਨੀ ਤੇ ਮੈਲਬਨ ਦੇ ਵਿੱਚ ਸੈਟਲ ਹੋਏ ਆ 87%। ਹੁਣ ਤੁਸੀਂ ਇਹ ਦੇਖ ਲਓ ਵੀ ਇਨਟੇਕ ਕਿੰਨੀ ਆ, ਮੇਰਾ ਖਿਆਲ 1,60,000 ਦੇ ਕਰੀਬ ਮਾਈਗ੍ਰੈਂਟਸ ਲੈਂਦੇ ਨੇ ਤੇ ਉਹਨਾਂ ਇਹਨਾਂ ਦਾ 87% ਦੇਖ ਲਓ ਵੀ ਘੱਟੋ ਘੱਟ 1,30,000-35,000 ਬੰਦਾ ਜਿਹੜਾ ਆ ਇਹਨਾਂ ਦੋਹਾਂ ਸ਼ਹਿਰਾਂ ਦੇ ਵਿੱਚ ਹੀ ਵੱਸ ਰਿਹਾ ਆ। ਤੇ ਫਿਰ ਦੇਖੋ ਪ੍ਰੈਸ਼ਰ ਤਾਂ ਪੈਣਾ ਹੀ ਆ, ਟ੍ਰੈਫਿਕ ਤੇ ਵੀ ਪ੍ਰੈਸ਼ਰ ਪੈਣਾ, ਜੋਬਸ ਤੇ ਵੀ ਪੈਣਾ ਆ। ਤੇ ਫਿਰ ਜਦੋਂ ਲੋਕ ਪਿੱਟਦੇ ਨੇ ਵੀ ਇਹ ਤਾਂ ਜੀ ਮਾਈਗ੍ਰੈਂਟਸ ਨੇ ਸਾਡੀਆਂ ਜੋਬਾਂ ਲੈ ਲਈਆਂ ਸਾਰਾ ਕੁਛ, ਇਹ ਮਾਈਗ੍ਰੈਂਟਸ ਦੀ ਕੈਪ ਹੈ, ਉਹ ਤਾਂ ਲਿਆ ਰਹੇ ਨੇ ਮਾਈਗ੍ਰੈਂਟਸ। ਤੇ ਇਹ ਤਾਂ ਹੁਣ ਸਰਕਾਰ ਦੀ ਜਿੰਮੇਵਾਰੀ ਥੋੜੀ ਬਣਦੀ ਹੈ ਕਿ ਉਹ ਕਿਸੇ ਤਰ੍ਹਾਂ ਉਹਨਾਂ ਨੂੰ ਰੀਜਨਲ ਇਲਾਕਿਆਂ ਵੱਲ ਖਿੱਚੇ, ਉਧਰ ਜੋਬਾਂ ਕ੍ਰੀਏਟ ਕਰਨ, ਹਨਾ। ਹੁਣ ਦੂਜੀ ਗੱਲ ਮਿੰਟੂ ਜੀ ਸਾਰਿਆਂ ਨਾਲੋਂ ਵੱਡੀ ਇਹ ਹੈ ਕਿ ਜਿੰਨੇ ਵੀ ਡਿਪਾਰਟਮੈਂਟ ਨੇ ਉਹ ਸਾਰੇ ਸ਼ਹਿਰਾਂ ਚ ਨੇ, ਵੱਡੇ ਵੱਡੇ ਬਣਾਏ ਹੋਏ। ਜੇ ਇਹ ਡਿਪਾਰਟਮੈਂਟ ਜਿਹੜੇ ਨੇ, ਕੋਈ ਟੈਕਸ ਦਾ ਆ, ਕੋਈ ਫਿਸ਼ਰੀ ਦਾ ਜਾਂ ਕੋਈ ਹੋਰ ਹੈ, ਜੇ ਕਿਤੇ ਇਹ ਮੂਵ ਕਰ ਦੇਣ ਜਿਹੜੀਆਂ ਸਰਕਾਰਾਂ ਆ ਉਹ ਰੀਜਨਲ ਇਲਾਕੇ ਚ ਮੂਵ ਕਰਨ, ਉੱਥੇ 200-300 ਜੋਬਸ ਹੋ ਜਾਣੀਆਂ, ਉਹਨਾਂ ਦੇ ਨਾਲ ਲੋਕ ਵੱਧ ਜਾਣੇ, ਫਿਰ ਉਹ ਉੱਥੇ ਬਿਜ਼ਨਸ ਚੱਲਣ ਲੱਗ ਪੈਣਾ। ਇਹ ਵੀ ਇੱਕ ਕੀਤਾ ਜਾ ਸਕਦਾ ਨਾ ਸੈੱਟ ਕਰਨ ਨੂੰ।
ਬਿਲਕੁਲ ਬਿਲਕੁਲ, ਸਰਕਾਰਾਂ ਨੂੰ ਚਾਹੀਦਾ ਵੀ ਓਪਰਚੁਨਿਟੀਜ਼ ਜਿਹੜੀਆਂ ਪਿੰਡਾਂ ਚ ਪੈਦਾ ਕਰਨ, ਤਾਂ ਇਨਫਰਾਸਟ੍ਰਕਚਰ ਪਿੰਡਾਂ ਚ ਬਣਨ ਲੱਗੇ, ਕੋਈ ਹੋਰ ਚੀਜ਼ਾਂ ਹੋਣ ਤਾਂ ਆਪੇ ਹੀ ਲੋਕ ਫਿਰ ਉਧਰ ਨੂੰ ਜਾਣ ਤੇ ਜੋਬਾਂ ਆਪੇ ਮਿਲਣ ਉਹਨਾਂ ਨੂੰ ਤੇ ਫਿਰ ਉੱਥੇ ਸੈੱਟ ਹੋਣ।
ਹਾਂਜੀ, ਤੇ ਹਰਪ੍ਰੀਤ ਸੰਧੂ ਸਾਡੇ ਨਾਲ ਜੁੜੇ ਨੇ, ਕਹਿੰਦੇ ਸਾਡੇ ਵੀ ਬਹੁਤ ਸਾਰੇ ਜਾਣੂ ਜੋ ਇੱਥੇ ਵਾਪਸ ਮੈਲਬਨ ਗਏ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਆਮਦਨ ਤਾਂ ਵੱਧ ਗਈ ਹੈ ਪਰ ਪਰਿਵਾਰ ਲਈ ਸਮਾਂ ਨਹੀਂ ਬਚਿਆ, ਬਹੁਤ ਸਾਰਾ ਟਾਈਮ ਸੜਕਾਂ ਤੇ ਹੀ ਲੰਘ ਜਾਂਦਾ। ਇਹ ਤਾਂ ਦੇਖੋ ਤਰਾਸਦੀ ਆ, ਸੜਕਾਂ ਤੇ ਟ੍ਰੇਨਾਂ ਤੇ, ਜੇ ਆਊਟਰ ਸਿਡਨੀ ਤੋਂ ਜਾਣਾ ਹੋਵੇ, ਸਦਰਲੈਂਡ ਤੋਂ, ਬਲੈਕ ਟਾਊਨ ਤੋਂ, ਪੈਰਾਮੈਟਾ ਤੋਂ, ਪੈਨਰੇ ਤੋਂ, ਤਾਂ ਘੰਟਾ ਡੇਢ ਘੰਟਾ ਆਰਾਮ ਨਾਲ 45 ਮਿੰਟ ਤੋਂ ਲੈ ਕੇ 90 ਮਿੰਟ ਵਨ ਵੇ ਟ੍ਰੇਨ ਦੇ ਵਿੱਚ ਲੱਗਦਾ ਇੰਨਾ ਟਾਈਮ। ਸੋ ਇਹ ਦੇਖ ਲਓ ਬਈ ਤੁਸੀਂ ਗੁੱਡ 3 hours ਆਫ ਯੋਰ ਪ੍ਰੈਸ਼ੀਅਸ ਟਾਈਮ ਲਾਈਫ ਦੇ ਜਿਹੜੇ ਨੇ ਉਹ ਸੜਕਾਂ ਤੇ ਗੁਜ਼ਾਰ ਰਹੇ ਹੋ, ਤੇ ਫਿਰ ਉੱਥੇ ਜਾ ਕੇ ਜਿਹੜਾ ਕੰਮ ਕਰਨਾ ਆ ਉਹ ਕੀ ਕੰਮ ਕਰ ਲੈਣਾ ਜਦੋਂ ਮੱਚ ਤਾਂ ਪਹਿਲਾਂ ਹੀ ਟ੍ਰੈਫਿਕ ਦੇ ਵਿੱਚ ਮਰਿਆ ਹੁੰਦਾ ਹਨਾ। ਸੋ ਇਹ ਇੱਕ ਸਮੱਸਿਆ ਆ ਸ਼ਹਿਰਾਂ ਦੀ, ਲਾਈਫ ਸਟਾਈਲ ਦੀ। ਤੇ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਹਰੇਕ ਨੂੰ, ਜੇ ਹੋ ਸਕੇ ਤਾਂ ਤੁਸੀਂ ਕਿਸੇ ਰੀਜਨਲ ਇਲਾਕੇ ਦੇ ਵਿੱਚ ਮੂਵ ਹੋ ਜਾਓ। ਪਿੱਛੇ ਜੇ ਨਾ ਸ਼ੈਪਟਨ ਜਾਣ ਦਾ ਮੌਕਾ ਮਿਲਿਆ ਸਿੱਖ ਕੀਰਤਨ ਦੇ ਮੌਕੇ ਦੇ ਉੱਤੇ, ਤਾਂ ਉੱਥੇ ਗੱਲਬਾਤ ਚੱਲਦੀ ਰਹਿੰਦੀ, ਸਾਡੇ ਮਿੱਤਰ ਸੱਜਣ ਕਾਫੀ ਨੇ, ਕਰਨਵੀਰ ਹੋਣੀ ਨੇ, ਉਹਨਾਂ ਤੋਂ ਪੁੱਛਦੇ ਰਹੀਦਾ। ਤੇ ਵਿਕਟੋਰੀਆ ਵਿੱਚ ਨਾ ਸਾਰਿਆਂ ਨਾਲੋਂ ਜਿਹੜਾ ਹੁਣ ਜ਼ਿਆਦਾ ਪ੍ਰੋਸਪੈਕਟ ਹੈ ਵਧੀਆ ਏਰੀਆ ਸੈਟਲ ਹੋਣ ਦੇ ਲਈ ਨਾ ਮਿੰਟੂ ਜੀ, ਉਹ ਸ਼ੈਪਟਨ ਦੱਸਿਆ ਜਾ ਰਿਹਾ। ਇੱਕ ਤਾਂ ਘਰ ਸਸਤੇ ਨੇ ਤੇ ਜੋਬਾਂ ਵੀ ਤਕਰੀਬਨ ਠੀਕ ਹੈ, ਤੇ ਮੈਲਬਨ ਤੋਂ, ਕ੍ਰੇਗੀ ਬਰਨ ਤੋਂ ਤਕਰੀਬਨ 1.5-2 ਘੰਟੇ ਲੱਗਦੇ ਨੇ ਸਾਰੇ, ਇੰਨੇ ਤਾਂ ਮੈਲਬਨ ਦੇ ਦੂਸਰੇ ਪਾਸੇ ਤੋਂ ਇੱਧਰ ਆਉਣ ਨੂੰ ਲੱਗ ਜਾਂਦੇ ਨੇ। ਸੋ ਇਹ ਵੀ ਇੱਕ ਮਤਲਬ ਵਧੀਆ ਕਿ ਤੁਸੀਂ ਉਹ ਕਹਿੰਦੇ ਵੀ ਦੇਖੋ ਭਾਜੀ ਇੱਥੇ ਘਰ ਲੈ ਲਈਦਾ, ਵਧੀਆ ਆ, ਅਫੋਰਡੇਬਲ ਘਰ ਮਿਲ ਜਾਂਦਾ, ਤਨਖਾਹਾਂ ਉਨੀਆਂ ਹੀ ਆ, ਕਿਉਂਕਿ ਸਕਿੱਲ ਜੇਕਰ ਤੁਸੀਂ ਨਰਸਿੰਗ ਕਰਦੇ ਹੋ, ਟੀਚਿੰਗ ਕਰਦੇ ਹੋ ਜਾਂ ਹੋਰ ਹੈ, ਤਨਖਾਹ ਦਾ ਰੇਟ ਤਾਂ ਉਨਾ ਹੀ ਆ, ਘਰ ਦੀ ਜਿਹੜੀ ਆ ਫਿਰ ਉਹ ਕਿਸ਼ਤ ਸਾਂਭੀ ਜਾਂਦੀ ਆ। ਜਿਹੜੇ ਮੁੰਡੇ ਆ ਉਹ ਆਪਣੇ ਫਾਰਮਾਂ ਚ ਕੰਮ ਕਰਦੇ ਨੇ, ਟਰੱਕ ਡਰਾਈਵਿੰਗ ਕਰਦੇ ਨੇ, ਕੁੜੀਆਂ ਜਿਹੜੀਆਂ ਉਹ ਨਰਸਿੰਗ ਕਰ ਲੈਂਦੀਆਂ ਜਾਂ ਸ਼ੋਪਸ ਚ ਕੰਮ ਕਰ ਲੈਂਦੀਆਂ। ਤੇ ਜੇ ਮੈਲਬਨ ਦੀ ਆਪਾਂ ਸ਼ਹਿਰ ਦੀ ਚੱਕਾ ਚੌਂਦ ਦੇਖਣੀ ਆ ਤਾਂ 15 ਦਿਨੀ ਡਰਾਈਵ ਤੇ ਜਾਓ, ਸਾਂ ਦਿਹਾੜੀ ਮੁੜਿਓ, ਹਨਾ। ਪਰ ਉਹ ਫਿਰ ਉਹ ਵੀ ਨਹੀਂ ਜਾ ਹੁੰਦਾ, ਜਦੋਂ 2-4 ਵਾਰੀ ਗੇੜੇ ਲੱਗਦੇ ਆ ਫਿਰ ਉਹ ਕਹਿੰਦੇ ਛੱਡੋ ਪਰੇ, ਇਹ ਤਾਂ ਉਦਾਂ ਦਾ ਹੀ ਸ਼ਹਿਰ ਹੋਣਾ ਹਨਾ। ਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਕੋਈ ਹੈ ਉਹੋ ਜਿਹਾ ਟਾਊਨ ਜਿੱਥੇ ਰਿਹਾ ਜਾ ਸਕਦਾ, ਜਿੱਦਾਂ ਹੁਣ
ਸਾਊਥ ਆਸਟ੍ਰੇਲੀਆ ਦੇ ਵਿੱਚ ਤਾਂ ਰਿਵਰਲੈਂਡ ਆਲਰੇਡੀ ਸੈਟਲਡ ਆਪਾਂ, ਉੱਥੇ 2 ਘੰਟਿਆਂ ਦੀ ਡਰਾਈਵ ਆ ਐਡਲੇਡ ਤੋਂ, ਸਿਰਫ 2 ਘੰਟਿਆਂ ਦੀ ਡਰਾਈਵ ਦਾ ਤੁਹਾਨੂੰ ਸਿਟੀਆਂ ਚ ਆਮ ਹੀ ਹੈ ਨਾਰਮਲ, ਤੇ ਬਹੁਤ ਵਧੀਆ ਏਰੀਆ, ਹਰ ਸੁੱਖ ਸੁਖ ਦਾ ਬਹੁਤ, ਉੱਥੇ ਜੋਬ ਦੀ ਓਪਰਚੁਨਿਟੀ ਵੀ ਹੈਗੀ ਆ ਰਿਵਰਲੈਂਡ ਦੇ ਵਿੱਚ, ਇਹ ਨੀ ਕਹਿ ਸਕਦੇ ਵੀ ਜੋਬ ਦੀ ਹੈ ਨੀ, ਕਿਉਂਕਿ ਉੱਥੇ ਜੋਬ ਦੇ ਵੀ ਚਾਂਸ ਬਣਦੇ ਆ ਜਦੋਂ ਬੰਦਾ ਉੱਥੇ ਵਾਈਨਰੀਜ਼ ਆ, ਉੱਥੇ ਜੂਸ ਦੀਆਂ ਫੈਕਟਰੀਆਂ ਹੈਗੀਆਂ, ਉੱਥੇ ਬਦਾਮਾਂ ਦੀਆਂ ਫੈਕਟਰੀਆਂ ਹੈਗੀਆਂ, ਉੱਥੇ ਆਪਣੀ ਹੋਰ ਵੀ ਜਿਹੜੇ ਪਿਕਿੰਗ ਪੈਕਿੰਗ ਦੇ ਕੰਮ ਆ ਜਿਹੜੇ ਉਹ ਕਾਫੀ ਮਿਲ ਜਾਂਦੇ ਆ। ਤੇ ਜੇ ਪਰ ਰੌਲਾ ਤਾਂ ਇਹ ਹੈ ਨਾ ਵੀ ਸਾਨੂੰ ਐਂ ਲੱਗਦਾ ਵੀ ਉਹ ਤਾਂ ਖਾਲੀ ਪਿੰਡਾਂ ਚ ਬੈਠੇ ਆ, ਅਸੀਂ ਤਾਂ ਪਛੜ ਜਾਣਗੇ, ਸਾਡੇ ਤਾਂ ਜਵਾਕ ਪਛੜ ਜਾਣਗੇ, ਆਹ ਚੀਜ਼ ਦਿੱਕਤ
ਪਾਉਂਦੀ ਹੈ। ਮਿੰਟੂ ਜੀ, ਇਸੇ ਨੋਟ ਦੇ ਉੱਤੇ ਗੁਰਪ੍ਰੀਤ ਉਹਨਾਂ ਨੇ ਮੈਸੇਜ ਭੇਜਿਆ, ਗੁਰਪ੍ਰੀਤ ਪੀਆ ਨੇ, ਕਿ ਕਹਿੰਦੇ ਕਿ ਮੇਰਾ ਵਿਊ ਹੈ ਕਿ ਇੱਕ ਜਿਹੜਾ ਵੱਡਾ ਰੀਜ਼ਨ ਹੈ ਮਾਈਗ੍ਰੇਸ਼ਨ ਜਿਹੜੇ ਰੀਜਨਲ ਇਲਾਕਿਆਂ ਦੇ ਵਿੱਚ ਨਾ ਹੋਣ ਦਾ, ਉਹ ਹੈਗਾ ਕਿ ਬੱਚਿਆਂ ਦੇ ਲਈ ਪੜ੍ਹਾਈ ਦੀ ਓਪਰਚੁਨਿਟੀ ਨਾ ਹੋਣੀ, ਹਾਇਰ ਯੂਨੀਵਰਸਿਟੀ ਹੈ ਨਹੀਂ, ਤੇ ਜੇ ਬਾਰਵੀਂ ਤੋਂ ਵੱਧ ਕਰਨਾ ਚਾਹੁੰਦਾ। ਸੋ ਇਸ ਕਰਕੇ ਜਿਹੜੇ ਪੇਰੈਂਟਸ ਨੇ ਉਹ ਸ਼ਹਿਰਾਂ ਦੇ ਵਿੱਚ ਮੂਵ ਹੋਣਾ ਚਾਹੁੰਦੇ ਨੇ। ਮੈਂ ਨਾ ਇੱਥੇ ਥੋੜੀ ਜਿਹੀ ਆਪਣੀ ਟਿੱਪਣੀ ਦੇਣਾ ਚਾਹੁੰਦਾ ਜੇ ਇਜਾਜ਼ਤ ਹੋਵੇ ਮਿੰਟੂ ਜੀ।
ਬਿਲਕੁਲ,
ਅਸਲ ਦੇ ਵਿੱਚ ਜਿਹੜਾ ਸਾਡਾ ਐਜੂਕੇਸ਼ਨ ਦਾ ਨਜ਼ਰੀਆ ਹੈ ਨਾ, ਉਹ ਗਲਤ ਹੈ। ਜਿਹੜਾ ਮੈਂ ਨੋਟ ਕੀਤਾ ਹੈ ਉਹ ਟੋਟਲੀ ਗਲਤ ਹੈ, ਖਾਸ ਕਰਕੇ ਜਿਹੜੇ ਇੰਡੀਅਨ ਮਾਈਗ੍ਰੈਂਟਸ ਹੈ ਨਾ, ਉਹ ਮਤਲਬ ਡਿਗਰੀਆਂ, ਵੱਡੀਆਂ ਡਿਗਰੀਆਂ ਇਹਨੂੰ ਐਜੂਕੇਸ਼ਨ ਮੰਨੀ ਬੈਠੇ ਆ। ਔਰ ਉਹਦੇ ਲਈ ਵੱਡੇ, ਹੁਣ ਦੇਖੋ ਚੰਡੀਗੜ੍ਹ ਬੱਚੇ ਜੰਮਦੇ ਪਲਦੇ ਨੇ, ਔਰ ਤੁਸੀਂ ਹੈਰਾਨ ਰਹਿ ਜਾਓਗੇ ਕਿ ਚੰਡੀਗੜ੍ਹ ਦੇ ਬੱਚੇ ਦਿੱਲੀ ਪੜ੍ਹਨ ਜਾ ਰਹੇ ਨੇ, ਚੰਡੀਗੜ੍ਹ ਦੇ ਵਿੱਚ ਬੰਬੇ ਪੜ੍ਹਨ ਜਾ ਰਹੇ ਨੇ। ਸੋ ਮੈਂ ਇਹ ਤੱਤ ਕੱਢਿਆ ਆ, ਸਾਡੇ ਕੋਲ ਯੂਨੀਵਰਸਿਟੀ ਆ ਕੌਫ ਸਾਰਵਰ ਦੇ ਵਿੱਚ, ਇੱਥੋਂ 20 ਮਿੰਟ ਦੀ ਡਰਾਈਵ ਤੇ, ਠੀਕ ਹੈ। ਬੁਲਗੁਲਗੇ ਤੋਂ ਮੈਨੂੰ ਨਹੀਂ ਲੱਗਦਾ ਕੋਈ ਸਾਡੇ ਇੱਥੇ ਕੋਈ ਪੜ੍ਹਦਾ ਹੋਊਗਾ, ਜੇ ਪੜ੍ਹਨ ਜਾਊਗਾ ਤਾਂ ਆਮਡੇਲ ਜਾਊਗਾ ਜਿਹੜਾ ਇੱਥੋਂ 250-300 ਕਿਲੋਮੀਟਰ ਹੈ, ਜਾਂ ਸਿਡਨੀ ਜਾਊਗਾ ਜਿਹੜਾ ਇੱਥੋਂ 600 ਕਿਲੋਮੀਟਰ ਹੈ, ਔਰ ਮੈਂ ਉੱਥੋਂ ਇੱਥੇ ਪੜ੍ਹਨ ਆਉਂਦੇ ਨੇ। ਸੋ ਇਹ ਜਿਹੜੀ ਨਾ ਇਹ ਐਟੀਚਿਊਡ ਹੈ, ਪਰ ਜਿਹੜੇ ਵਧੀਆ ਪਰਿਵਾਰ ਨੇ ਉਹ ਆਪਣੇ ਕੋਲ ਹੀ ਬੱਚਿਆਂ ਨੂੰ ਪੜ੍ਹਾਉਂਦੇ ਨੇ। ਤੇ ਦੂਜੀ ਗੱਲ, ਜਿਹੜਾ ਡਿਗਰੀਆਂ ਦਾ ਜ਼ਮਾਨਾ ਖਤਮ ਹੋ ਚੁੱਕਾ ਮੇਰੇ ਹਿਸਾਬ ਨਾਲ, ਦੇਰ ਇਜ ਨੋ ਨੀਡ ਟੂ ਡੂ ਐਨੀ ਡਿਗਰੀ, ਸਿੱਧੀ ਜਿਹੀ ਗੱਲ ਹੈ। ਰੀਜਨਲ ਇਲਾਕਿਆਂ ਦੇ ਵਿੱਚ ਇੰਨੀ ਕੁ ਓਪਰਚੁਨਿਟੀ ਹੈ ਮਿੰਟੂ ਜੀ, ਤੁਸੀਂ ਆਪ ਜਾਣਦੇ ਹੋ, ਤੁਸੀਂ ਆਪ ਟ੍ਰੇਡੀ ਹੋ, ਕਿ ਇੰਨੀ ਕੁ ਓਪਰਚੁਨਿਟੀ ਹੈ ਕਿ ਤੁਸੀਂ ਬੱਚੇ ਨੂੰ 12ਵੀਂ ਕਰਾਓ, 2 ਸਾਲ ਦਾ ਟ੍ਰੇਡ ਕੋਰਸ ਕਰਾਓ ਜਾਂ ਅਪ੍ਰੈਂਟਿਸਿਪ ਕਰਾ ਲਓ 4 ਸਾਲ ਦੀ, ਨਾਲ ਦੀ ਨਾਲ ਤੁਹਾਨੂੰ ਪੜ੍ਹਨ ਦੇ ਵੀ ਪੈਸੇ ਦੇਣਗੇ ਤੇ ਤਨਖਾਹ ਵੀ 25,000 ਤੁਹਾਡੇ ਮੁੰਡੇ ਨੂੰ 12ਵੀਂ ਤੋਂ ਬਾਅਦ ਆ ਜਾਏਗੀ, ਨਾਲ ਹੀ ਸ਼ੁਰੂ ਅਪ੍ਰੈਂਟਿਸ ਚ। ਇਹੋ ਜਿਹੀਆਂ ਸਕੀਮਾਂ ਹੈਗੀਆਂ ਨੇ, ਪਰ ਅਸੀਂ ਉਹ ਵਰਤਣਾ ਨਹੀਂ ਚਾਹੁੰਦੇ ਜਦੋਂ ਤੱਕ, ਮਤਲਬ ਮੰਨ ਲਓ ਆਪਾਂ 12ਵੀਂ ਤੋਂ ਬਾਅਦ 4 ਸਾਲ ਦੀ ਡਿਗਰੀ ਕਰਾਉਂਦੇ ਹਾਂ, ਜਿਹਦੀ ਕੋਸਟ ਬੱਚੇ ਸਿਰ ਤਕਰੀਬਨ $52,000 ਕਰਜ਼ਾ ਚੜ੍ਹ ਜਾਂਦੀ ਆ, ਤੇ 4 ਸਾਲ ਉਹਦੀ ਆਮਦਨ ਨਹੀਂ ਹੋਣੀ ਕਿਉਂਕਿ ਉਹਨੇ ਪੜ੍ਹੀ ਹੀ ਜਾਣਾ ਆ। ਸੋ 4 ਸਾਲ ਦੀ ਤੁਸੀਂ ਮਤਲਬ ਜੇ 40,000 ਵੀ ਬੱਚਾ ਕਮਾਉਂਦਾ ਤਾਂ ਲੋਸਟ ਜਿਹੜੀ ਵੇਜਿਸ ਆ ਉਹ ਦੇਖ ਲਓ ਕਿੰਨੀਆਂ ਹੋ ਗਈਆਂ, 2 ਲੱਖ ਤਾਂ ਇੱਕ ਹੋ ਗਈ ਹਨਾ, $52,000 ਉਹਦੇ ਸਿਰ ਚੜ੍ਹ ਗਿਆ, $2.5 ਲੱਖ ਉਹ ਲੋਸਟ ਕਰ ਗਿਆ 4 ਸਾਲਾਂ ਚ। ਫਿਰ ਨੌਕਰੀ ਡਿਗਰੀ ਕਰਕੇ ਫਿਰ ਸ਼ੁਰੂ ਕਿੱਥੋਂ ਕਰਨੀ ਆ, ਫਿਰ 40,000 ਤੋਂ ਕਰਨੀ ਆ। ਜੇ ਉਹੀ ਡਿਪਲੋਮਾ ਕੀਤਾ ਹੋਵੇ ਜਾਂ ਅਪ੍ਰੈਂਟਿਸ ਕੀਤੀ ਹੋਵੇ 12ਵੀਂ ਤੋਂ ਬਾਅਦ, ਤਾਂ ਅਪ੍ਰੈਂਟਿਸਸ਼ਿਪ ਦੇ ਵਿੱਚ ਤੁਹਾਡੇ ਬੱਚੇ ਨੂੰ $20,000-25,000 ਤਨਖਾਹ ਮਿਲਣ ਲੱਗ ਜਾਂਦੀ ਹੈ, ਨਾਲ ਸਕਿੱਲ ਪੜ੍ਹਨਾ ਸ਼ੁਰੂ ਹੋ ਜਾਂਦਾ ਟੇਫ ਦੇ ਵਿੱਚ, ਤੇ 2-3 ਸਾਲੀ ਤੁਹਾਡਾ ਬੱਚਾ ਪੂਰਾ ਫੁੱਲੀ ਟ੍ਰੇਨਡ ਟ੍ਰੇਡੀ ਬਣ ਜਾਂਦਾ, ਆਪਣਾ ਬਿਜ਼ਨਸ ਖੋਲ੍ਹ ਸਕਦਾ, ਤੇ $70,000-80,000 ਤੋਂ ਸ਼ੁਰੂਆਤ ਕਰੇਗਾ ਉਹ। ਇਸ
ਦੇ ਸਿੱਧੂ ਸਾਹਿਬ ਮੈਂ
ਇਹ ਲੋੜਾਂ ਨੇ
ਇੱਥੇ ਗੱਲ ਤੇ ਬੜੋਤਰੀ ਕਰਦਾ ਵੀ ਜਿਹੜਾ ਇੱਕ ਵਾਈਟ ਕਾਲਰ ਜੋਬ ਤੇ ਦਫ਼ਤਰੀ ਜੋਬ ਤੇ ਟਾਈ ਲਾ ਕੇ ਜਾਣ ਵਾਲੀਆਂ ਗੱਲਾਂ, ਇੱਕ ਨਾ ਸਾਡੀ ਮੈਂਟੈਲਿਟੀ ਉਹਦੇ ਵਿੱਚ ਅਟਕੀ ਹੋਈ ਆ, ਪਰ ਉਹਦੇ ਪਿਛਲੀ ਪੀੜ ਨੀ ਸਾਨੂੰ ਪਤਾ। ਜਿਹੜਾ ਬੰਦਾ ਤੜਕੇ ਟਾਈ ਲਾ ਕੇ ਜਾਂਦਾ ਥੰਨੇ ਆਉਂਦਾ, ਉਹਦੇ ਵੀ ਇੱਕ ਪੀੜ ਆ, ਉਹ ਐਡੀ ਸੁਖਾਲੀ ਨੀ ਹੈ, ਦੇਖਣ ਚ ਲੱਗਦੀ ਹੁੰਦੀਆਂ ਗੱਲਾਂ ਵੀ ਫਲਾਨਾ ਬੰਦਾ ਤਾਂ ਆਫਿਸ ਚ ਬੈਠਾ ਆਰਾਮ ਨਾਲ ਹੀ ਬੈਠਾ, ਏਦਾਂ ਜੇ ਬਹੁ ਕੋਈ ਉਹਦੀ ਆਜ਼ਾਦੀ ਨੀ ਹੁੰਦੀ, ਬਹੁਤ ਫਸਿਆ ਹੋਇਆ ਹੁੰਦਾ। ਤੇ ਉਹਦਾ ਪੈਕੇਜ ਕੀ ਹੁੰਦਾ, 60-70,000 ਤੋਂ ਲੈ ਕੇ $1,00,000, ਜੇ ਤੁਸੀਂ ਜਮਾਂ ਐਕਸਟ੍ਰੀਮ ਲੈਵਲ ਤੇ ਜਾ ਵੜਦੇ ਹੋ ਤਾਂ ਸਵਾ $1,00,000 ਲੈ ਲਓਗੇ, ਠੀਕ ਆ। ਤੇ ਪਰ ਜੇ ਤੁਸੀਂ ਕੰਟਰੀ ਸਾਈਡ ਦੇ ਵਿੱਚ ਕੋਈ ਵੀ ਬਿਜ਼ਨਸ ਕਰ ਰਹੇ ਹੋ ਜਾਂ ਕਿਤੇ ਵੀ ਕੋਈ ਬਿਜ਼ਨਸ ਕਰ ਰਹੇ ਹੋ, ਤੇ ਉਹਦੀ ਓਪਰਚੁਨਿਟੀ ਇਹ ਜੀ ਆ ਵੀ ਉਹਦੇ ਕੋਲੇ ਇਹੋ ਜਿਹੇ ਟਾਈਆਂ ਵਾਲੇ 20 ਕੰਮ ਕਰਨ ਲੱਗ ਸਕਦੇ ਆ 2 ਸਾਲਾਂ ਚ, 20 ਬੰਦੇ ਉਹਦੇ ਥੱਲੇ ਕੰਮ ਕਰਦੇ ਹੋਣਗੇ, ਇਹ ਵੀ ਪੋਜੀਸ਼ਨ ਹੁੰਦੀ ਆ। ਪਰ ਸਾਡੇ ਲੋਕਾਂ ਨੂੰ ਥੋੜਾ ਜਿਹਾ ਇੱਕ ਅਟਕੇ ਹੋਏ ਆ ਵੀ ਸਾਡੇ ਬਸ ਵਾਈਟ ਕਾਲਰ ਜੋਬ ਹੀ ਵੱਡੀ ਚੀਜ਼ ਆ, ਹੁਣ ਅਸੀਂ ਤਾਂ ਧੰਦ ਪਿੰਡ ਲਿਆ ਅਗਲੇ ਨੂੰ ਕਿਉਂ ਪਟਾਉਣਾ ਜਵਾਕਾਂ ਨੂੰ, ਇਹ ਕਹਿਣਗੇ। ਪਰ ਉਹ ਧੰਦ ਪਿੱਟਣਾ ਹੋਰ ਸੀ, ਹੁਣ ਹੋਰ ਗੱਲ ਆ, ਤੇ ਸਾਨੂੰ ਥੋੜਾ ਜਿਹਾ ਇਸ ਚੀਜ਼ ਤੇ ਸੋਚਣਾ ਪਊ। ਬਾਕੀ ਜਿਹੜੀ ਕੰਟਰੀ ਸਾਈਡ ਪੜ੍ਹਾਈ ਦੀ ਗੱਲ ਗੁਰਪ੍ਰੀਤ ਨੇ ਕੀਤੀ ਹੈ ਨਾ, ਕੰਟਰੀ ਸਾਈਡ 12 ਤੱਕ ਦੇ ਬਹੁਤ ਵਧੀਆ ਸਕੂਲ ਆ, ਤੇ ਉਹਨਾਂ ਸਕੂਲਾਂ ਤੋਂ ਜਦੋਂ ਤੁਸੀਂ ਪੜ੍ਹ ਕੇ ਆਉਣੇ ਹੋ ਤੁਹਾਨੂੰ 10 ਪੁਆਇੰਟ ਐਕਸਟਰਾ ਮਿਲਦੇ ਆ ਯੂਨੀਵਰਸਿਟੀ ਦੇ ਵਿੱਚ, ਜਿਹੜੇ ਕਿ ਬਹੁਤ ਲਾਹੇਵੰਦ ਹੁੰਦੇ ਆ। ਤੇ ਤਕਰੀਬਨ ਰਿਵਰਲੈਂਡ ਦੀਆਂ ਸਾਰੀਆਂ ਫੈਮਿਲੀਆਂ ਨੇ ਆਪਦਾ ਇੱਕ ਇੱਕ ਘਰ ਸੁਖਾਲੇ ਆ, ਇੱਕ ਘਰ ਐਡਲੇਡ ਚ ਬਣਾ ਰੱਖਿਆ ਤੇ ਆਪਦੇ ਬੱਚਿਆਂ ਨੂੰ ਉੱਥੇ ਰਹਿ ਕੇ 4 ਸਾਲ ਪੜ੍ਹਾ ਲੈਂਦੇ ਆ, ਜੇ ਪੜ੍ਹਾਉਣਾ ਵੀ ਹੋਵੇ ਤਾਂ ਏਡੀ ਕੋਈ ਗੱਲ ਨੀ ਹੈ। ਜੇ ਅਸੀਂ ਬੱਚਿਆਂ ਦੀ 4 ਸਾਲ ਦੀ ਯੂਨੀਵਰਸਿਟੀ ਲਈ ਤੇ ਬਾਕੀ ਦੇ 25-30 ਸਾਲ ਆਪਾਂ ਖਰਾਬ ਕਰੀਏ, ਵੀ ਆਪਾਂ ਤਾਂ ਪਹਿਲਾਂ ਹੀ ਉੱਥੇ ਕਰੀਏ, 4 ਸਾਲ ਯੂਨੀਵਰਸਿਟੀ ਲਾਉਣੇ ਹੋਣਗੇ, ਤਾਂ ਮੈਨੂੰ ਲੱਗਦਾ ਇਹ ਵੀ ਕੋਈ ਸਹੀ ਨੀ ਹੈ।
ਹਾਂਜੀ, ਤੇ ਜਿਹੜਾ ਆਪਣਾ ਐਜੂਕੇਸ਼ਨ ਦਾ ਹੈਗਾ ਨਾ, ਆਪਾਂ ਇੰਡੀਆ ਵਾਲਾ ਮਾਹੌਲ ਟਿਊਸ਼ਨਾਂ ਦਾ ਜੀ, ਉਹ ਬੱਚੇ ਨੂੰ ਆਪਾਂ ਡਿਗਰੀ ਕਰਾ ਦੇਣੀ ਆ, ਤੇ ਮੁੜ ਕੇ ਦੇਖੋ ਬਹੁਤ ਘੱਟ ਬੱਚੇ ਉਹ ਵਿਆਹ ਹੁੰਦੇ ਨੇ, ਟਾਈਮ ਸਿਰ ਵਿਆਹ ਹੀ ਨਹੀਂ ਉਹਨਾਂ ਦੇ ਹੁੰਦੇ, ਠੀਕ ਹੈ, ਉਹਨਾਂ ਨੂੰ ਜੌਬ ਨਹੀਂ ਮਿਲਦੀ, ਉਹ ਸੈਟਲ ਨਹੀਂ ਹੁੰਦੇ, ਔਰ ਸਮਾਜ ਦੇ ਵਿੱਚ ਉਹ ਹਮੇਸ਼ਾ ਹੀ ਪਿੱਛੇ ਰਹਿੰਦੇ ਨੇ। ਜਿਹੜੇ ਕੰਮ ਕਰਦੇ ਨੇ ਛੋਟੀ ਉਮਰੇ ਨਾ, ਤੁਸੀਂ ਉਹ ਦੇਖੋ ਜਿਹੜਾ ਹੁਣ 12ਵੀਂ ਤੋਂ ਬਾਅਦ ਬੰਦਾ ਮੁੰਡਾ ਕੰਮ ਕਰਨ ਲੱਗ ਗਿਆ ਜਾਂ ਕੰਮ ਪੜ੍ਹਦਾ ਪੜ੍ਹਦਾ ਹੀ ਕੰਮ ਕਰਨ ਲੱਗ ਗਿਆ, ਉਹ ਬੱਚਾ ਫੁਰਤੀਲਾ ਹੋਏਗਾ, ਉਹ ਸੈਟਲ ਹੋਏਗਾ, ਉਹ ਅਵੇਅਰ ਹੋਏਗਾ ਕਿ ਇੰਡਸਟਰੀ ਦੇ ਵਿੱਚ ਗਰਾਊਂਡ ਲੈਵਲ ਦੇ ਵਿੱਚ ਕੀ ਚੱਲ ਰਿਹਾ ਔਰ ਕਿੱਦਾਂ ਚੱਲ ਰਿਹਾ। ਸੋ ਮੇਰੀ ਬੇਨਤੀ ਇਹੀ ਹੈ ਜਿੰਨੇ ਵੀ ਆਪਣੇ ਸਰੋਤੇ ਸੁਣਦੇ ਨੇ ਕਿ ਐਜੂਕੇਸ਼ਨ ਦੇ ਸੰਬੰਧ ਵਿੱਚ ਆਪਣਾ ਨਜ਼ਰੀਆ ਥੋੜਾ ਜਿਹਾ ਬਦਲੋ। ਹੁਣ ਉਹ ਟਾਈਮ ਨਹੀਂ ਹੈਗਾ ਵੀ ਤੂੰ ਡਿਗਰੀ ਕੀਤੀ ਆ ਵੀ ਤੁਹਾਡੇ ਬੱਚੇ ਦਾ ਵਿਆਹ ਤਾਂ ਹੋਣਾ ਆ, ਨੌਕਰੀ ਤਾਂ ਮਿਲਣੀ ਆ। ਬੱਚਾ ਤਾਂ ਨੌਕਰੀ 12ਵੀਂ ਚ ਹੀ ਸ਼ੁਰੂ ਕਰ ਸਕਦਾ ਆ, ਇੱਥੇ ਤਾਂ ਇੱਦਾਂ ਦੇ ਹਾਲਾਤ ਬਣੇ ਹੋਏ ਨੇ। ਬੱਚਾ ਵਿਆਹ ਹੋਣਾ ਆ ਤੁਹਾਡਾ, ਅੱਜ ਕੱਲ ਜੋ ਡਿਮਾਂਡ ਹੈ ਉਹ ਡਿਗਰੀਆਂ ਦੀ ਡਿਮਾਂਡ ਨਹੀਂ ਹੈਗੀ ਬਹੁਤੀ, ਅੱਜ ਕੱਲ ਡਿਮਾਂਡ ਹੈਗੀ ਆ ਕਿ ਬੱਚਾ ਨਸ਼ਾ ਨਾ ਕਰਦਾ ਹੋਵੇ, ਬੱਚਾ ਚੰਗਾ ਹੋਵੇ, ਆਪਣੇ ਵਿਰਸੇ ਨੂੰ ਵੀ ਜਾਣਦਾ ਹੋਵੇ, ਬੱਚਾ ਮਾੜੀ ਭਾਸ਼ਾ ਮਾੜੀ ਇਲਤ ਨਾ ਕਿਤੇ ਕਰਦਾ ਹੋਵੇ, ਇਹ ਡਿਮਾਂਡਾਂ ਨੇ ਅੱਜ। ਅੱਜ ਕੱਲ ਜੇ ਕੋਈ ਲੜਕੀ ਦੇਖਦਾ ਆ ਉਹ ਡਿਗਰੀਆਂ ਘੱਟ ਦੇਖਦਾ ਆ, ਉਹਦੇ ਤੌਰ ਤਰੀਕੇ ਅੱਜ ਕੱਲ ਜ਼ਿਆਦਾ ਦੇਖਦੇ ਨੇ, ਇੱਦਾਂ ਹੀ ਮੁੰਡਿਆਂ ਦਾ ਹਾਲ ਹੈ। ਸੋ ਆਪਣੇ ਜਿਹੜੇ ਨਜ਼ਰੀਏ ਆਪਾਂ ਥੋੜੇ ਬਦਲੀਏ, ਰਿਐਲਿਟੀ ਚ ਆਈਏ। ਇੰਡੀਆ ਦੀ ਜਿਹੜੀ ਆਪਾਂ ਖੱਲ ਪਾਈ ਹੋਈ ਆ ਉੱਪਰ ਝੁੱਲ ਲਿਆ ਹੋਇਆ ਆ, ਉਹਨੂੰ ਲਾ ਕੇ ਦੇਖੀਏ ਵੀ ਇੱਥੇ ਰਿਐਲਿਟੀ ਕੀ ਆ। ਮੈਂ ਤੁਹਾਨੂੰ ਕਲਾਸਿਕ ਐਗਜ਼ਾਮਪਲ ਦੱਸਦਾ, ਮੇਰੇ ਜਿਨ੍ਹਾਂ ਤੋਂ ਅਸੀਂ ਫਾਰਮ ਖਰੀਦਿਆ, ਸਤਿਕਾਰਯੋਗ ਕੁਲਵੀਰ ਸਿੰਘ ਹੁਣ ਨਹੀਂ ਰਹੇ, 60 ਸਾਲ ਦੀ ਉਮਰ ਚ ਉਹਨਾਂ ਨੇ ਫਾਰਮ ਸਾਨੂੰ ਵੇਚਿਆ ਸੀ, ਤੇ ਉਹ 62-63 ਸਾਲ ਦੀ ਉਮਰ ਦੇ ਵਿੱਚ ਡਿਗਰੀ ਕਰਨ ਲੱਗੇ ਸੀ। ਹਾਂ, ਉਹ ਕਹਿੰਦੇ ਮੈਨੂੰ ਜਿੰਨੀ ਲੋੜ ਸੀਗੀ ਪਹਿਲਾਂ ਕੇਲੇ ਦੀ ਖੇਤੀ ਕਰਨ ਨੂੰ, ਉਹ ਮੈਨੂੰ ਆਉਂਦਾ ਸੀਗਾ, ਮੈਨੂੰ ਲੋੜ ਨਹੀਂ ਪਈ, ਮੈਂ ਆਪਣੀਆਂ ਅਧਿਆਤਮਕ ਕਿਤਾਬਾਂ ਪੜ੍ਹੀਆਂ, ਸਾਰਾ ਕੁਛ ਪੜ੍ਹਿਆ, ਤੇ ਹੁਣ ਕਹਿੰਦੇ ਹਾਂ ਠੀਕ ਹੈ ਮੈਂ ਫਾਰਮ ਵੇਚ ਦਿੱਤਾ, ਤੇ ਹੁਣ ਮੈਨੂੰ ਸਰਕਾਰ ਪੈਸੇ ਵੀ ਦੇ ਰਹੀ ਹੈ, ਹੁਣ ਸਾਰਾ ਕੁਛ, ਮੈਂ ਹੁਣ ਡਿਗਰੀ ਕਰਨੀ ਮੇਰੀ ਮਨ ਦੀ ਤਮੰਨਾ ਸੀ। ਸੋ ਏਜ ਇਜ਼ ਨੋ ਬੈਰੀਅਰ। ਜੇ ਤੁਹਾਡਾ ਕੰਮ ਜਿਹੜਾ ਆ, ਹੁਣ ਇੱਕ ਹੋਰ ਐਗਜ਼ਾਮਪਲ ਹੈ ਕਿ ਤੁਸੀਂ ਅਕਾਊਂਟਿੰਗ ਦੀ ਡਿਗਰੀ ਕਰ ਲਓ, ਮੇਰੀ ਸਿਸਟਰ ਨੇ ਕੀਤੀ ਆ, ਠੀਕ ਹੈ, ਉਹਨੂੰ ਅਕਾਊਂਟਿੰਗ ਦੀ ਜੋਬ ਮਿਲ ਗਈ, ਠੀਕ ਹੈ, ਅਕਾਊਂਟੈਂਟ ਦੀ ਜੋਬ ਮਿਲ ਕੇ ਸ਼ੁਰੂ ਕਰ ਲਈ, ਪੈਸੇ ਆਉਣੇ ਸ਼ੁਰੂ ਹੋ ਗਏ, ਫੈਮਿਲੀ ਸ਼ੁਰੂ ਹੋ ਗਈ, ਉਹ ਤੋਂ ਬਾਅਦ ਉਹਦੀ ਤਰੱਕੀ ਦੇ ਕਾਰਨ ਬਣੇ, ਤਰੱਕੀ ਦੇ ਲਈ ਉਹਦੇ ਅੱਗੇ ਕੰਡੀਸ਼ਨ ਰੱਖੀ ਗਈ ਵੀ ਦੇਖੋ ਜੇ ਹੁਣ ਤੂੰ ਵੱਡੀ ਪੋਜੀਸ਼ਨ ਤੇ ਜਾਣਾ ਨਾ, ਤੈਨੂੰ CA ਕਰਨੀ ਪੈਣੀ ਆ, ਯੂ ਹੈਵ ਟੂ ਬੀ ਚਾਰਟਰਡ ਅਕਾਊਂਟੈਂਟ ਟੂ ਰੀਚ ਦਾ ਟੋਪ ਪੋਜੀਸ਼ਨ ਜਿਹੜੀ ਵੀ ਉੱਥੇ ਅਵੇਲੇਬਲ ਹੋਊਗੀ। ਹੁਣ ਉਹਦੇ ਉਹ ਸੀਗੀ ਨੀ, ਹੁਣ ਉਹਨੂੰ ਕੰਪਨੀ ਨੇ ਆਪਸ਼ਨ ਦਿੱਤੀ ਵੀ ਤੂੰ 2 ਸਾਲ ਦੇ ਵਿੱਚ CA ਕਰ ਲਾ ਤੇ ਤੇਰੀ ਫੀਸ ਵੀ ਅਸੀਂ ਦਿੰਨੇ ਆ, ਠੀਕ ਹੈ, ਜਿੱਦਾਂ ਜਿੱਦਾਂ ਲੋੜ ਪਈ ਆ ਉਦਾਂ ਉਦਾਂ ਪੜ੍ਹਾਇਆ। ਹੁਣ ਉਹਨੇ MBA ਕੀਤੀ ਆ, ਠੀਕ ਹੈ, MBA ਹੁਣ 2 ਸਾਲ ਪਹਿਲਾਂ ਕੀਤੀ ਆ, ਮੇਰੇ ਤੋਂ 2 ਸਾਲ ਛੋਟੀ ਆ। ਸੋ ਇਹ ਜਿਹੜਾ ਪੜ੍ਹਾਈ ਦਾ ਜਿਹੜਾ ਐਟੀਚਿਊਡ ਹੈ ਨਾ, ਵੀ ਤੁਸੀਂ ਨਿਆਣਿਆਂ ਨੂੰ ਐਂ ਸਿਰੇ ਤੱਕ ਪੜ੍ਹਾ ਦੇਣਾ, ਤੁਸੀਂ ਨਿਆਣਿਆਂ ਨੂੰ ਮੁੱਢਲੀ ਸਿਕਸ਼ਾ ਦਿਓ, ਉਹਨਾਂ ਨੂੰ ਸੈੱਟ ਕਰਕੇ, ਲੈਟ ਦੈਮ ਮੇਕ ਅ ਡਿਸੀਜਨ ਆਪਣੀ ਜ਼ਿੰਦਗੀ ਦੇ ਵਿੱਚ, ਜੇ ਉਹਨਾਂ ਨੂੰ ਲੋੜ ਹੈ ਤਾਂ MBA ਕਰ ਲੈਣ, ਜੇ ਲੋੜ ਹੈ ਉਹਨਾਂ ਨੂੰ CA ਕਰ ਲੈਣ, ਨਹੀਂ ਲੋੜ ਹੈਗੀ ਕਿਉਂ ਉਹਨਾਂ ਦਾ ਮੱਚ ਮਾਰਨਾ ਹੈ ਬੇ ਟਾਈਮਾਂ। ਮੇਰਾ ਤਾਂ ਇਹ ਨਜ਼ਰੀਆ ਮਿੰਟੂ ਜੀ, ਬਾਕੀ ਹੁਣ ਤੁਸੀਂ ਮੇਰੇ ਨਾਲ 4 ਸਾਲ ਵੱਡੇ ਹੋ, ਮੈਂ ਸਿਆਣਾ ਹੀ ਕਹਿ ਸਕਦਾ ਤੁਹਾਨੂੰ।
ਸਿਆਣੇ ਤਾਂ ਜ਼ਰੂਰੀ ਨਹੀਂ ਹੁੰਦਾ ਵੀ ਉਮਰ ਨਾਲ ਹੀ ਬਣੇ, ਤੇ ਪਰ ਗੱਲ ਇਹ ਹੈ ਜੀ ਸਾਡੇ ਲੋਕਾਂ ਨੂੰ ਨਾ ਜਿਹੜੀ ਟ੍ਰੈਡੀਸ਼ਨ ਨੂੰ ਜਾਂ ਦਾਇਰਿਆਂ ਨੂੰ ਤੋੜਨਾ ਪਊਗਾ। ਜਦੋਂ ਅਸੀਂ ਇੱਕ ਫਾਲਤੂ ਦੇ ਦਾਇਰੇ ਆਲੇ ਦੁਆਲੇ ਬਣਾ ਲੈਂਦੇ ਹਾਂ ਨਾ, ਤੇ ਉਸ ਟਾਈਮ ਫਿਰ ਸਾਡੇ ਨਾਲ ਇਹੋ ਜਿਹਾ ਕੁਛ ਹੀ ਹੁੰਦਾ। ਸੋ ਸਾਨੂੰ ਚੰਗਾ ਰਹੀਏ ਅਸੀਂ ਉਹ ਦਾਇਰੇ ਤੋੜ ਕੇ, ਤੇ ਅਸੀਂ ਇੱਕ ਨਵੇਂ ਸਿਰੋਂ ਜਿਹੜਾ ਉਹ ਕਰੀਏ, ਇੱਕ ਆਪਦੀ ਬੁੱਧੀ ਮੁਤਾਬਕ ਜਿਹੜਾ ਕਹਿ ਸਕਦੇ ਹਾਂ ਵੀ ਕੋਈ ਕੰਮ ਅੱਗੇ ਤੋਰੀਏ, ਤਾਂ ਇਹ ਇੱਕ ਵੱਡੀ ਸਮੇਂ ਦੀ ਲੋੜ ਆ ਸਾਨੂੰ। ਪਰ ਨਹੀਂ, ਅਸੀਂ ਥੋੜਾ ਜਿਹਾ ਕਿਤੇ ਨਾ ਕਿਤੇ ਨਾ ਉਸੇ ਲਕੀਰ ਦੇ ਫਕੀਰ ਬਣੇ ਹੋਏ ਆ।
ਵੈਸੇ ਇਹਦੇ ਵਿੱਚ ਅਨਪੜ੍ਹਤਾ ਤਾਂ ਸਾਡੀ ਆ ਕਿ ਅਸੀਂ ਸਮੇਂ ਦੇ ਹਾਣੀ ਨਹੀਂ ਹੋ ਸਕੇ ਪੇਰੈਂਟਸ। ਸੋ ਅਸੀਂ ਆਪਣੇ ਆਪ ਨੂੰ ਦੇਖੀਏ ਕਿ ਸਮਾਜ ਕਿੱਧਰ ਨੂੰ ਚੱਲ ਰਿਹਾ, ਸਾਡਾ ਇਕਨੋਮਿਕ ਸਿਸਟਮ ਕਿੱਧਰ ਨੂੰ ਚੱਲ ਰਿਹਾ, ਔਰ ਇਕਾਨਮੀ ਦੇ ਵਿੱਚ ਕਿਹੋ ਜਿਹੀਆਂ ਜਿਹੜੀਆਂ ਨੌਕਰੀਆਂ ਆ ਰਹੀਆਂ ਨੇ, ਆਉਣ ਵਾਲੀਆਂ ਨੇ। ਸੋ ਉਹਦੇ ਲਈ ਸਾਨੂੰ ਤਿਆਰ ਰਹਿਣਾ ਪੈਣਾ ਆ। ਖੈਰ ਮਿੰਟੂ ਭਾਜੀ, ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਹੁਣੀ ਜੁੜੇ ਸੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਦੁੱਕੀ ਨੀ ਦੇਣੀ ਪਾਰਟੀ ਜ਼ਿੰਦਾਬਾਦ ਕਿਹਾ। ਕਹਿੰਦੇ ਕਿ ਜੇਕਰ ਕਹਿੰਦੇ 5-star ਹੋਟਲ ਵਿਚ ਰੋਟੀ ਖਾਣੀ ਹੈ ਤਾਂ ਖਰਚਾ ਜ਼ਿਆਦਾ ਹੈ, ਨਹੀਂ ਤਾਂ ਟਰੱਕਾਂ ਵਾਲੇ ਢਾਬੇ ਤੇ ਰੋਟੀ ਖਾਣੀ ਹੈ ਤਾਂ ਖਰਚਾ ਘੱਟ ਹੋਏਗਾ। ਓਬਵੀਅਸਲੀ ਇਹ ਆਪਣੇ ਆਪ ਤੇ ਵੀ ਡਿਪੈਂਡ ਕਰਦਾ ਆ ਕਿ ਤੁਸੀਂ ਕਿਹੋ ਜਿਹਾ ਲਾਈਫ ਸਟਾਈਲ ਜੀਣਾ। ਬਹੁਤ ਬਹੁਤ ਧੰਨਵਾਦ ਜੀ। ਤੇ ਸਾਡੇ ਨਾਲ ਸੁਖਪ੍ਰੀਤ ਸਿੱਧੂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਹ ਆ ਜੀ ਨਿਊਜ਼ੀਲੈਂਡ ਤੋਂ, ਬਲਿੰਟਨ ਤੋਂ। ਕਿਆ ਬਾਤ ਹੈ ਜੀ, ਕਹਿੰਦੇ ਬਹੁਤ ਨੌਲੇਜ ਮਿਲ ਰਹੀ ਹੈ ਪ੍ਰੋਗਰਾਮ ਦੇ ਵਿਚ ਹਰ ਵਾਰ ਦੀ ਤਰ੍ਹਾਂ, ਹਰ ਵਾਰ ਬਹੁਤ ਕੁਝ ਸਿੱਖੀ ਦਾ ਤੁਹਾਡੇ ਪ੍ਰੋਗਰਾਮ ਤੋਂ, ਪਰਸਨਲ ਡਿਵੈਲਪਮੈਂਟ ਇੰਪਰੂਵ ਹੁੰਦੀ ਆ, ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਵੀ ਲੱਗਿਆ ਜੀ ਇਸ ਪ੍ਰੋਗਰਾਮ ਰਾਹੀਂ। ਹੁਣ ਟਰੱਕ ਚ ਸੌਂਗ ਸੁਣਨ ਦੇ ਬਜਾਏ ਮੈਂ ਆਡੀਓ ਬੁੱਕ ਸੁਣੀ ਦੀ ਆਇਆ ਜੀ ਅਸੀਂ, ਤੇ ਆਖਰੀ ਬੁੱਕ ਜਿਹੜੀ ਮੈਂ ਸੁਣੀ ਸੀ ਉਹ ਜੀ ਸੱਚੀ ਸਾਖੀ ਸਰਦਾਰ ਕਪੂਰ ਸਿੰਘ ਜੀ ਦੀ ਪੜ੍ਹੀ ਆ, ਸੁਣੀ ਆ, ਵੈਰੀ ਇਨਫੋਰਮੇਟਿਵ ਬੁੱਕ। ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਇੱਕ ਫੋਟੋ ਭੇਜੀ ਆ, ਜਾਵਾਂਗੇ ਜੀ ਤੁਹਾਡੇ ਕੋਲ ਤਰੰਕੀ ਚ, ਪਲੇਮੁੱਥ ਚ, ਨਿਊ ਪਲੇਮੁੱਥ ਨਿਊਜ਼ੀਲੈਂਡ ਦੀ। ਮੈਂ ਫੋਟੋ ਅਗਲੇ ਹਫ਼ਤੇ ਤੋਂ ਸ਼ੇਅਰ ਕਰਨਾ ਸ਼ੁਰੂ ਕਰਾਂਗਾ। ਪਰ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜਗਤਾਰ ਭਾਜੀ ਟੁੱਡ ਗਏ ਹਾਂਗਕਾਂਗ ਵਾਲੇ ਜੁੜੇ ਨੇ, ਕਹਿੰਦੇ ਨੇ ਫੋਟੋ ਦੇ ਉੱਤੇ ਸਵਰਗ ਵਾਰੀ ਲੋੜਾਂ ਨਾਲ ਨਹੀਂ ਵਸਦਾ, ਉਹ ਸਿਰਫ ਸੰਤੁਸ਼ਟੀ ਨਾਲ ਵਸਦਾ ਹੈ। ਕਿਆ ਬਾਤ ਹੈ, ਵੈਰੀ ਨਾਈਸ। ਤੇ ਰਵਿੰਦਰ ਸਿੰਘ ਮੈਲਬਨ ਤੋਂ ਕਹਿ ਰਹੇ ਨੇ ਕਿ ਅਸੀਂ ਪਿਕਨਿਕ ਲਈ ਜਾਈਦਾ, ਸ਼ੈਪਟਨ ਜਾਂਦੇ ਆ ਕ੍ਰੇਗੀ ਵਰਨ ਤੋਂ, ਬਹੁਤ ਸੌਖਾ ਹੈ ਜੀ ਜਾਣਾ। ਹਾਂਜੀ, 1.5-2 ਘੰਟੇ ਲੱਗਦੇ ਨੇ ਔਰ ਬੜਾ ਰਮਣੀਕ ਹੈ, ਬੜਾ ਵਧੀਆ ਆ। ਸੋ ਸ਼ੈਪਟਨ ਤੋਂ ਪਿਕਨਿਕ ਲਈ ਕ੍ਰੇਗੀ ਵਰਨ ਵੀ ਆਇਆ ਜਾ ਸਕਦਾ ਅਗਰ ਜੋਬ ਉਧਰ ਹੈਗੀ ਆ। ਤੇ ਬਾਕੀ ਮਿੰਟੂ ਭਾਜੀ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਆ, ਤੇ ਤੁਹਾਡੇ ਨੈਟ ਦਾ ਕੋਈ ਬਣਿਆ ਕਿ ਨਹੀਂ ਹਜੇ?
ਨਹੀਂ ਜੀ, ਮੈਂ ਮੇਰਾ ਜਿਹੜਾ ਸਟਰਗਲ ਤਾਹੀ ਅੱਜ ਮੈਂ ਪੂਰੀ ਕੰਸੈਂਟ੍ਰੇਸ਼ਨ ਨਾਲ ਆਪਦਾ ਜਿਹੜਾ ਕੰਮ ਨਹੀਂ ਕਰ ਪਾ ਰਿਹਾ, ਕਾਰਨ ਇਹ ਹੀ ਆ ਵੀ ਮੇਰੀ ਜਿਹੜੀ ਇੱਕ ਸੂਈ ਨੀ ਅਟਕੀ ਹੁੰਦੀ, ਉਹ ਸੂਈ ਅਟਕੀ ਹੋਈ ਆ। ਤੇ ਪਰ ਕੋਈ ਨਾ, ਇਹ ਪਾਰਟ ਆਫ ਬਿਜ਼ਨਸ ਆ ਜੀ, ਤੇ ਇਹ ਵੀ ਇੱਥੋਂ ਹੀ ਸਿੱਖਣਾ ਫਿਰ ਆਪਾਂ।
ਜੀ ਜੀ, ਹਾਂਜੀ, ਪ੍ਰੋਗਰਾਮ ਆਪਾਂ ਅੱਗੇ ਤੋਰਦੇ ਆ, ਤੇ ਸਵੇਰੇ ਜਿਹੜੀ ਵਿਜੇ ਵਿਰਦੀ ਹੁਣਾਂ ਨੇ ਫੋਟੋ ਭੇਜੀ ਸੀ ਉਹ ਮੈਂ ਸਾਂਝੀ ਕਰ ਦਿੱਤੀ ਆ ਆਪਣੇ ਫੇਸਬੁੱਕ ਪੇਜ ਤੇ, ਤੇ ਤੁਸੀਂ ਦੇਖ ਸਕਦੇ ਹੋ। ਬਹੁਤ ਸਾਰੇ ਸੱਜਣ ਮਿੱਤਰ ਕਮੈਂਟ ਵੀ ਕਰ ਰਹੇ ਨੇ। ਤੇ ਮਿੰਟੂ ਭਾਜੀ, ਡਿਵੈਲਪਮੈਂਟ ਚੱਲ ਰਹੀ ਹੈ ਐਪਲੀਕੇਸ਼ਨ ਦੀ ਸਾਡੀ, ਤੇ ਉਹਦੇ ਵਿੱਚ ਬੜੇ ਨਵੇਂ ਫੀਚਰ ਆ ਰਹੇ ਨੇ, ਤੇ ਉਹ 1-2 ਦਿਨਾਂ ਤੱਕ ਅਪਡੇਟ ਹੋ ਜਾਏਗੀ, ਜਿਸ ਦੇ ਵਿੱਚ ਤੁਸੀਂ ਪਹਿਲਾਂ ਵੀ ਲਾਈਵ ਬਲੌਗ ਵਧੀਆ ਫੀਚਰ ਹੁਣ ਲੈ ਕੇ ਆ ਰਹੇ ਹਾਂ, ਨਾਲ ਦੀ ਨਾਲ ਤਸਵੀਰਾਂ ਵੀ ਦੇਖੋਗੇ, ਤੇ ਉਸ ਤੋਂ ਬਾਅਦ ਪੰਜਾਬੀ ਅਖਬਾਰ ਵੀ ਪੜ੍ਹ ਸਕੋਗੇ, ਵੀਡੀਓ ਵੀ ਦੇਖ ਸਕੋਗੇ, ਤੇ ਪੋਡਕਾਸਟ ਵੀ ਵਿੱਚੇ ਹੀ ਸੁਣ ਸਕੋਗੇ। ਤੇ ਇੱਕ ਨਾ ਮਿੰਟੂ ਭਾਜੀ, ਇੱਕ ਹੋਰ ਅਸੀਂ ਫੀਚਰ ਸ਼ੁਰੂ ਕੀਤਾ ਪਿਛਲੇ ਹਫ਼ਤੇ, ਕਿ ਸਾਊਂਡ ਕਲਾਊਡ ਦੇ ਉੱਤੇ ਵੀ ਜਿਹੜਾ ਸਾਡਾ ਪੋਡਕਾਸਟ ਆ ਗਿਆ ਆ, ਉਸ ਦੇ ਨਾਲ ਨਾ ਫਲੈਕਸੀਬਿਲਟੀ ਬੜੀ ਹੋ ਜਾਂਦੀ ਆ ਸਾਊਂਡ ਕਲਾਊਡ ਦੇ ਨਾਲ। ਸੋ ਸਾਡਾ ਟ੍ਰੈਡੀਸ਼ਨਲ ਜਿਹੜਾ ਪੁਰਾਣਾ ਸਿਸਟਮ ਆ ਉਹ ਵੀ ਚੱਲ ਰਿਹਾ, ਉਹ ਬੜਾ ਵਧੀਆ ਚੱਲ ਰਿਹਾ, ਸਾਰਿਆਂ ਦੇ ਫੋਨਾਂ ਦੇ ਉੱਤੇ ਆਪਣੇ ਆਪ ਆ ਜਾਂਦਾ, ਪਰ ਸਾਊਂਡ ਕਲਾਊਡ ਦੇ ਉੱਤੇ ਵੀ ਤੁਸੀਂ ਸਾਨੂੰ ਸਰਚ ਕਰ ਸਕਦੇ ਹੋ। ਸੋ ਡਿਵੈਲਪਮੈਂਟ ਸਾਡੀ ਜਾਰੀ ਆ ਪ੍ਰੋਗਰਾਮਾਂ ਦੇ ਵਿੱਚ। ਤੇ ਇੱਕ ਨਾ ਬੁੱਧਵਾਰ ਨੂੰ ਜੀ ਮੈਂ ਮੇਲਾ ਦੇਖਣ ਜਾ ਰਿਹਾ ਮਿੰਟੂ ਭਾਜੀ।
ਅੱਛਾ, ਕਿਸਾਨ ਮੇਲਾ?
ਹਾਂਜੀ ਹਾਂਜੀ, ਉਹ ਸਾਲ ਚ ਮੈਂ ਇੱਕੋ ਤਾਂ ਮੇਲਾ ਦੇਖਦਾ ਜਿਆਦਾ ਵਧੀਆ, ਤੇ ਮੈਨੂੰ ਬੜਾ ਸ਼ੌਕ ਹੁੰਦਾ। ਤੇ
ਬਹੁਤ ਬਹੁਤ ਵੱਡਾ ਮੇਲਾ, ਆਸਟ੍ਰੇਲੀਆ ਦਾ ਸਭ ਤੋਂ ਵੱਡਾ ਮੇਲਾ ਇਹਦੇ ਬਾਰੇ?
ਨਹੀਂ ਜੀ, ਸਦਰਨ ਹੈਮਿਸਫੀਅਰ ਦਾ ਹੀ ਸਾਰਿਆਂ ਨੂੰ ਵੱਡਾ ਮੇਲਾ ਆ ਉਹ। ਤੇ
ਅੱਛਾ,
ਕੈਨੇਡਾ ਦੇ ਵਿੱਚ ਹੁੰਦਾ, ਤੇ ਤਕਰੀਬਨ 150-200 ਏਕੜ ਦੇ ਵਿੱਚ ਇਹ ਮੇਲਾ ਲੱਗਦਾ ਆ। ਇਸ ਦੇ ਵਿੱਚ ਦੁਨੀਆ ਭਰ ਦੀਆਂ ਕੰਪਨੀਆਂ ਆਪਣਾ ਸਮਾਨ ਡਿਸਪਲੇ ਕਰਦੀਆਂ ਵੇਚਦੀਆਂ, ਤੇ ਇੱਥੇ ਨਾ ਤਕਰੀਬਨ $400-500 million ਦਾ ਸਮਾਨ ਵਿਕ ਜਾਂਦਾ ਆ। ਇੰਨਾ ਮਤਲਬ ਤਕਰੀਬਨ $500 million ਦਾ ਸਮਾਨ ਦੀ ਸੇਲ ਹੁੰਦੀ ਆ ਇੱਥੇ, ਕਿਉਂਕਿ ਟਰੈਕਟਰ ਬਹੁਤ ਵੱਡੇ ਵੱਡੇ ਹੁੰਦੇ। ਤੇ ਕੋਸ਼ਿਸ਼ ਕਰਾਂਗੇ, ਮੈਂ ਫੋਟੋਆਂ ਕਰਦਾ ਹੁੰਦਾ ਸ਼ੇਅਰ, ਤੇ ਇਸ ਵਾਰੀ ਵੀ ਕਰਾਂਗਾ, ਤੇ ਮੇਰੇ ਨਾਲ ਹੋਰ ਵੀ ਇਸ ਵਾਰ ਸੱਜਣ ਜਾ ਰਹੇ ਨੇ ਇੱਥੋਂ, ਉਹਨਾਂ ਨੂੰ ਵੀ ਮੈਂ ਮੇਲਾ ਦਿਖਾ ਕੇ ਲੈ ਕੇ ਆਣਾ। ਤੇ ਦੇਖੋ ਮੈਂ ਬੱਚਿਆਂ ਨੂੰ,
ਸਾਡੇ ਸਰੋਤਿਆਂ ਨੂੰ ਵੀ ਦੱਸ ਦਿਓ ਨਾ ਇਹਦੀ ਜਿਹੜੀ ਭੂਗੋਲਿਕ ਸਥਿਤੀ ਜਾਂ ਕਿੱਥੋਂ ਕਿੱਧਰੋਂ ਕਿੰਨੀ ਵਾਟ ਪੈਂਦਾ, ਹੋ ਸਕਦਾ ਕਿਸੇ ਦੀ ਜਿਗਿਆਸਾ ਜਾਗ ਤੇ।
ਹਾਂਜੀ ਹਾਂਜੀ, ਇਹ 19 ਤਰੀਕ ਨੂੰ ਮੰਗਲਵਾਰ ਨੂੰ ਸ਼ੁਰੂ ਹੋਣਾ, ਮੰਗਲਵਾਰ, ਬੁੱਧਵਾਰ ਤੇ ਵੀਰਵਾਰ 3 ਦਿਨ ਮੇਲਾ ਲੱਗਦਾ ਜੀ। ਇਲਾਕਾ ਹੈਗਾ ਜੀ ਪਿੰਡ ਗਨਡਾ, ਬਹੁਤ ਵਧੀਆ ਸ਼ਹਿਰ ਹੈ ਇਹ। ਇਧਰੋਂ ਬ੍ਰਿਸਬਨ ਵੱਲੋਂ ਜਾਈਏ ਨਿਊ ਇੰਗਲੈਂਡ ਹਾਈਵੇ ਤੇ ਤਾਂ ਟੈਮਵਰਥ ਆਉਂਦਾ, ਟੈਮਵਰਥ ਤੋਂ ਅੱਗੇ ਆ 70 ਕਿਲੋਮੀਟਰ। ਤੇ ਉਧਰੋਂ ਸਿਡਨੀ ਵੱਲੋਂ ਆਈਏ ਤਾਂ ਨਿਊ ਕਾਸਲ ਤੋਂ ਨਿਊ ਇੰਗਲੈਂਡ ਰੋਡ ਫੜ ਲੈਣਾ ਆ, ਤੇ ਉਹਦੇ ਤੇ ਆ ਜਾਣਾ। ਸੋ ਨਿਊ ਕਾਸਲ ਤੋਂ ਤਕਰੀਬਨ ਸਿਡਨੀ ਤੋਂ 5 ਘੰਟੇ ਲੱਗਦੇ ਨੇ ਅੰਦਰ ਨੂੰ, ਔਰ ਇਧਰੋਂ ਸਾਡੇ ਵੱਲੋਂ ਕੋਫਸ ਹਾਰਬਰ ਤੋਂ ਤਕਰੀਬਨ 4.5 ਘੰਟੇ ਲੱਗਦੇ ਨੇ, ਬ੍ਰਿਸਬੇਨ ਤੋਂ ਓਬਵੀਅਸਲੀ ਫਿਰ ਜ਼ਿਆਦਾ 10 ਘੰਟੇ ਲੱਗਣੇ ਆ। ਪਰ ਇਹ ਗਨਡਾ ਮੇਲਾ ਤਾਂ ਲੱਗਦਾ ਕਿਉਂਕਿ ਇਹ ਜਿਹੜਾ ਗਨਡਾ ਇਲਾਕਾ ਹੈ ਇਹ ਬਹੁਤ ਵੱਡੀ ਵੀਟ ਬੈਲਟ ਹੈ, ਇੱਥੇ ਕਣਕ ਬਹੁਤ ਹੁੰਦੀ ਹੈ ਇਸ ਇਲਾਕੇ ਦੇ ਵਿੱਚ। ਔਰ ਤੁਸੀਂ ਰਾਸਤੇ ਵਿੱਚ ਜਾਓਗੇ ਤਾਂ ਤੁਹਾਨੂੰ ਕਪਾਹ ਦੀ ਖੇਤੀ ਬੜੀ, ਕਪਾਹ ਦੇ ਖੇਤ ਬੜੇ ਦਿਸਣਗੇ, ਹੁਣ ਤਾਂ ਨਹੀਂ ਦਿਸਣਗੇ ਪਰ ਤੁਹਾਨੂੰ ਕਪਾਹ ਚੁਗੀ ਹੋ ਸੜਕਾਂ ਦੇ ਕੰਢੇ ਉੱਡੀ ਹੋ ਪਈ ਫੁੰਬੇ ਫਸੇ ਹੋ ਉਹ ਦਿਸਣਗੇ ਕਿ ਕਪਾਹ ਚੁਗ ਹੋ ਚੁੱਕੀ ਆ। ਤੇ ਕਪਾਹ ਦਾ ਤੇ ਕਣਕ ਦਾ ਇਲਾਕਾ ਆ, ਸੋ ਇਸ ਕਰਕੇ ਇੱਥੇ ਮਤਲਬ ਜਿਹੜੇ ਖੇਤ ਨੇ ਉਹ 50,000 ਏਕੜ 10-10,000 ਏਕੜ ਲੱਖ ਲੱਖ ਏਕੜ ਦੇ ਹਿਸਾਬ ਨਾਲ ਚੱਲਦੀਆਂ ਨੇ ਖੇਤੀਆਂ। ਤੇ ਇਸ ਕਰਕੇ ਮਤਲਬ ਇੱਥੇ ਜਿਹੜੀ ਮਸ਼ੀਨਰੀ ਆ ਬਹੁਤ ਵੱਡੇ ਪੱਧਰ ਤੇ ਵਰਤੀ ਜਾਂਦੀ ਹੈ। ਜਦੋਂ ਤੁਸੀਂ ਇਹਨਾਂ ਸ਼ਹਿਰਾਂ ਦੇ ਵਿੱਚੋਂ ਗੁਜ਼ਰੂਗੇ, ਚਾਹੇ ਤੁਸੀਂ ਸਿਡਨੀ ਦੇ ਵਿੱਚੋਂ ਆ ਰਹੇ ਹੋਵੋਗੇ ਇਧਰੋਂ, ਚਾਹੇ ਤੁਸੀਂ ਨੌਰਥ ਵੱਲੋਂ ਸਾਡੇ ਵੱਲੋਂ ਉਧਰ ਨੂੰ ਜਾ ਰਹੇ ਹੋਵੋਗੇ, ਤਾਂ ਜਿਹੜੇ ਰਾਹ ਦੇ ਵਿੱਚ ਕਸਬੇ ਆਉਣਗੇ, ਸ਼ਹਿਰ ਆਉਣਗੇ, ਟਾਊਨ ਆਉਣਗੇ, ਉਹਦੇ ਵਿੱਚ ਤੁਸੀਂ ਜਿਹੜੀਆਂ ਟਰੈਕਟਰਾਂ ਮਸ਼ੀਨਰਾਂ ਦੀ ਮਸ਼ੀਨਰੀ ਦੀ ਦੁਕਾਨਾਂ ਦੇਖੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਸ ਲੈਵਲ ਦੀ ਮਸ਼ੀਨਰੀ ਉੱਥੇ ਖੜਦੀ ਆ। ਤੇ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਇੱਕ ਜਾਂ ਦੋ ਵਾਰੀ ਉਸ ਮੇਲੇ ਤੇ ਜਾਣਾ ਬਹੁਤ ਜ਼ਰੂਰੀ ਆ ਅਗਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹੋ। ਸੋ ਇਸ ਕਰਕੇ ਮਤਲਬ ਜ਼ਰੂਰ ਇਸ ਸਾਲ ਨਹੀਂ, ਹਾਂਜੀ ਉਹ ਤਾਂ ਬਹੁਤ ਜ਼ਰੂਰੀ ਆ, ਅਗਰ ਤੁਸੀਂ ਖੇਤੀ ਕਰਦੇ ਹੋ ਫਿਰ ਤਾਂ ਜਾਣਾ ਬਣਦਾ ਹੀ ਆ ਤੁਹਾਡਾ, ਅਗਰ ਤੁਸੀਂ ਖੇਤੀ ਨਹੀਂ ਵੀ ਕਰਦੇ ਤੁਹਾਡਾ ਸ਼ੌਕ ਹੈ ਤਾਂ ਜ਼ਰੂਰ ਜਾਓ, ਨੌਲੇਜ ਇੰਨੀ ਕੁ ਵੱਧਦੀ ਆ ਉੱਥੇ। ਦੇਖੋ 2 ਸਾਲ ਪਹਿਲਾਂ ਉੱਥੇ ਯਾਮਾ ਵਾਲਿਆਂ ਦਾ ਮੈਂ ਹੈਲੀਕਾਪਟਰ ਦੇਖਿਆ ਸੀ ਸਪਰੇ ਪਾਉਣ ਵਾਲਾ, ਉਹ ਚਲਾ ਕੇ ਦਿਖਾ ਰਹੇ ਸੀ ਜਿਹੜਾ ਕਿ ਅਸੀਂ ਕਿਤੇ ਯੂਟਿਊਬ ਤੇ ਫਿਰ ਪਹਿਲਾਂ ਦੇਖਿਆ ਸੀ, ਪਰ ਉਹ ਉਸੇ ਹੀ ਸਾਲ 2 ਸਾਲ ਪਹਿਲਾਂ ਉਹਨਾਂ ਨੇ ਇੱਕ ਏਰੀਏ ਦੇ ਵਿੱਚ ਮਾਰ ਕਰਕੇ ਉਹ ਹੈਲੀਕਾਪਟਰ ਚਲਾ ਕੇ ਸਪਰੇ ਪਾ ਕੇ ਦਿਖਾ ਰਹੇ ਸੀਗੇ ਉੱਥੇ ਵੀ ਏਦਾਂ ਪੈਂਦਾ ਆ। ਸੋ ਹੋਰ ਬੜੇ ਪੰਪ, ਵੱਡੇ ਵੱਡੇ ਟਰੈਕਟਰ, ਹਰ ਤਰ੍ਹਾਂ ਦੀ ਮਸ਼ੀਨਰੀ ਟੈਕਨੋਲੋਜੀ, ਪਾਣੀ ਦੇ, ਸੋਲਰ ਦੇ, ਈਵਨ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਵੀ ਆਪਣੇ ਸਟਾਲ ਲਾਏ ਹੁੰਦੇ ਉੱਥੇ, ਵੱਡੇ ਵੱਡੇ ਮਿਨਿਸਟਰ ਤੁਹਾਨੂੰ ਖੜ ਕੇ ਨਾ ਚਾਹ ਪਾਣੀ ਪੁੱਛ ਰਹੇ ਹੁੰਦੇ ਵੀ ਆਓ ਚਾਹ ਪਾਣੀ ਪੀਓ ਹਨਾ। ਸੋ ਇਹੋ ਜਿਹਾ ਮਾਹੌਲ ਉੱਤੇ ਬਣਿਆ ਹੁੰਦਾ। ਖੈਰ ਮਿੰਟੂ ਜੀ, ਸਰਬਜੀਤ ਹੁਣਾਂ ਨੇ ਨਾ ਸੁਨੇਹਾ ਭੇਜ ਦਿੱਤਾ, ਉਹ ਵੀ ਪ੍ਰੋਗਰਾਮ ਸੁਣ ਰਹੇ ਨੇ ਸਾਡੇ ਟੈਕਨੀਕਲ ਡਾਇਰੈਕਟਰ, ਕਿ ਜਿਹੜੀ ਐਪਲੀਕੇਸ਼ਨ ਹੈ ਹਰਮਨ ਰੇਡੀਓ ਦੀ ਉਹ ਅਪਡੇਟ ਕਰ ਦਿੱਤੀ ਗਈ ਹੈ ਐਂਡਰਾਇਡ ਦੇ ਉੱਤੇ ਵੀ ਤੇ ਆਈਫੋਨ ਦੇ ਉੱਤੇ ਵੀ, ਤੇ ਆਪਣੀਆਂ ਨਾ ਜਿਹੜਾ ਐਪਲੀਕੇਸ਼ਨ ਨੂੰ ਜਿਹੜਾ ਉਹਦਾ ਕੇਸ਼ ਹੁੰਦਾ ਆ ਉਹ ਕਲੀਅਰ ਕਰ ਲਓ ਤਾਂ ਕਿ ਨਵਾਂ ਸਿਸਟਮ ਜਿਹੜਾ ਆ ਉਹ ਇੰਸਟਾਲ ਹੋ ਜਾਵੇ। ਸੋ ਨਵਾਂ ਫੀਚਰ ਆ ਚੁੱਕਾ ਤੇ ਮੈਂ ਅੱਜ 2-3 ਤਸਵੀਰਾਂ ਲਾਈਵ ਬਲੌਗ 'ਚ ਸ਼ੇਅਰ ਕੀਤੀਆਂ ਸੀ, ਤੁਸੀਂ ਦੇਖ ਸਕਦੇ ਹੋ। ਰਣਜੀਤ ਸਿੱਖ ਮੁਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਆ ਜੀ। ਕੁਲਦੀਪ ਪੱਡਾ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਟੈਲੀਗ੍ਰਾਮ ਤੇ ਪਹਿਲੀ ਵਾਰੀ ਟੈਕਸਟ ਸੈਂਡ ਕੀਤਾ ਜੀ, ਸ਼ਾਇਦ ਤੁਹਾਨੂੰ ਮਿਲਿਆ ਨਹੀਂ। ਹਾਂਜੀ ਮਿਲ ਗਿਆ ਜੀ, ਅੱਜ ਪਹਿਲੀ ਵਾਰੀ ਮਿਲਿਆ। ਤੇ ਕਹਿੰਦੇ ਜ਼ਿਆਦਾ ਅਸੀਂ ਪੋਡਕਾਸਟ ਤੇ ਸੁਣੀਦਾ ਤੇ ਸਮੇਂ ਦੀ ਪ੍ਰੋਬਲਮ ਕਰਕੇ ਅੱਜ ਲਾਈਵ ਸੁਣਦੇ ਹਾਂ, ਪਹਿਲਾਂ ਸਮੇਂ ਦੀ ਪ੍ਰੋਬਲਮ ਹੁੰਦੀ। ਟੈਲੀਗ੍ਰਾਮ ਡਾਊਨਲੋਡ ਕੀਤਾ ਤੇ ਅੱਜ ਚੈੱਕ ਕਰਨ ਦਾ ਮੌਕਾ ਮਿਲਿਆ। ਹਾਂਜੀ ਮਿਲ ਗਿਆ ਜੀ। ਤੇ ਬਾਕੀ ਕਹਿੰਦੇ ਭਾਜੀ ਐਪਲ ਦੀ ਕੋਈ ਐਪ ਪਤਾ ਹੋਵੇ ਦੱਸੋ ਜਿਸ ਨਾਲ ਪੰਜਾਬੀ ਫਾਸਟ ਲਿਖੀ ਜਾਵੇ। ਮਿੰਟੂ ਭਾਈ ਤੁਹਾਡੇ ਕੋਲ ਐਪਲ ਹੈ ਕਿ ਐਂਡਰਾਇਡ?
ਮੇਰੇ ਕੋਲ ਐਂਡਰਾਇਡ ਆ ਜੀ, ਐਪਲ ਦੀ ਮੈਨੂੰ ਨਹੀਂ ਪਤਾ ਜ਼ਿਆਦਾ, ਪਰ ਐਂਡਰਾਇਡ ਤਾਂ ਬਹੁਤ ਜ਼ਿਆਦਾ ਐਪਲੀਕੇਸ਼ਨਸ ਆ, ਜਿੱਥੇ ਮਰਜ਼ੀ ਕੁਝ ਵੀ ਕਰੋ ਬਹੁਤ ਈਜ਼ੀਲੀ ਲਿਖਿਆ ਜਾਂਦਾ।
ਇੱਕ ਐਪਲੀਕੇਸ਼ਨ ਲਿਪੀਕਾਰ ਵੀ ਹੈ ਨਾ, ਲਿਖਣ ਦੀ ਵੀ ਲੋੜ ਨਹੀਂ, ਤੁਸੀਂ ਬੋਲਦੇ ਹੋ ਤੁਹਾਨੂੰ ਟਾਈਪ ਕਰਦੇ
ਹੋ। ਉਹ ਐਂਡਰਾਇਡ ਤੇ ਆ ਨਾ, ਉਹ
ਐਂਡਰਾਇਡ ਤੇ। ਅੱਛਾ, ਤੇ ਜਿਹੜੀ ਹਰਮਨ ਰੇਡੀ ਦੀ ਐਪਲੀਕੇਸ਼ਨ ਹੈ ਜੀ ਐਂਡਰਾਇਡ ਵਾਲੀ ਜੀ ਅਪਡੇਟ ਹੋਈ ਆ, ਸਰਬਜੀਤ ਉਹਨਾਂ ਨੇ ਦੱਸਿਆ। ਤੇ ਬਾਜੀ ਕਹਿੰਦੇ ਕਿਸੇ ਦਿਨ ਪ੍ਰੋਪਰਟੀ ਦੇ ਵੀ ਪ੍ਰੋਗਰਾਮ ਰੱਖਿਓ, ਜਾਣਕਾਰੀ ਕਾਫੀ ਮਿਲ ਜਾਂਦੀ। ਹਾਂਜੀ ਬਿਲਕੁਲ ਕਰਾਂਗੇ। ਤੇ ਕੱਲ ਕਹਿੰਦੇ ਸ਼ੋਪ ਬਾਰੇ ਗੱਲ ਕੀਤੀ ਸੀ ਤੁਸੀਂ ਗੂਗਲ ਤੇ, ਕਿਤੇ ਮਿਲੇ ਨਹੀਂ, ਸਪੈਲਿੰਗ ਦੱਸਿਓ। ਤੇ ਮਿੰਟੂ ਭਾਜੀ ਮੋਟਲੀ ਮੋਟਲ ਦੇ ਬਾਰੇ ਦੱਸਿਓ, ਅਜੇ 1 PM ਦੇ ਪ੍ਰੋਗਰਾਮ ਕਰ ਰਹੇ ਹੋ? ਹਾਂਜੀ ਹਾਂਜੀ ਕਰ ਰਹੇ ਨੇ ਪ੍ਰੋਗਰਾਮ। ਤੇ ਬਾਕੀ ਕੱਲ ਸ਼ੋਪ ਦੇ ਬਾਰੇ ਗੱਲ, ਹਾਂਜੀ ਮੈਨੂੰ ਯਾਦ ਨਹੀਂ ਆ ਰਿਹਾ, ਕੋਈ ਨਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਤਾਂ ਜਸ ਪਾਵਲਾ ਹੁਣੀ ਜੁੜੇ ਨੇ ਤੇ ਉਹ ਵੀ ਸਪਰੇ ਪਾ, ਉਹ ਘਾਹ ਕੱਟ ਰਹੇ ਨੇ ਅੱਜ। ਤੇ ਬਾਕੀ ਕਹਿੰਦੇ ਮੈਨੂੰ ਕਹਿ ਰਹੇ ਨੇ ਕਿ ਮੇਲੇ ਦੀ ਵੀਡੀਓ ਸ਼ੂਟ ਕਰ ਲਿਓ। ਹਾਂਜੀ ਹਾਂਜੀ ਉਹ ਮੈਂ ਤੁਹਾਡੇ ਨਾਲ ਸ਼ੂਟ ਕਰਕੇ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਾਂਗਾ, ਵਧੀਆ ਵਧੀਆ ਮਸ਼ੀਨਾਂ ਦੀਆਂ। ਤੇ ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਜੋ ਇਨਸਾਨ ਕੋਲ ਨਹੀਂ ਹੁੰਦਾ ਉਹਨੂੰ ਪਾਉਣ ਦੀ ਇੱਛਾ ਹਮੇਸ਼ਾ ਰਹੀ ਹੈ, ਚਾਹੇ ਉਹ ਪੈਸਾ ਹੋਵੇ, ਵਿਦਿਆ ਹੋਵੇ, ਕੁਝ ਇੱਛਾਵਾਂ ਮਾਪੇ ਆਪਣੇ ਬੱਚਿਆਂ ਰਾਹੀਂ ਪੂਰੀਆਂ ਕਰਦੇ ਹਨ। ਬਿਲਕੁਲ ਸਹੀ ਕਿਹਾ ਜੀ ਤੁਸੀਂ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਤੇ ਪਰ ਆਪਾਂ ਨੂੰ ਰੀਅਲਿਸਟਿਕ ਹੋਣਾ ਚਾਹੀਦਾ ਮਿੰਟੂ ਭਾਜੀ ਕਿ ਕਈ ਵਾਰੀ ਇੱਦਾਂ ਹੁੰਦੀ ਹੈ ਵੀ ਜਰੂਰੀ ਨਹੀਂ ਹੁੰਦਾ ਸਾਰਾ ਕੁਝ ਅਸੀਂ ਕਰਨਾ ਹੁੰਦਾ ਕੁਝ ਬੱਚਿਆਂ ਨੂੰ ਵੀ ਕਰਨ ਦੇਣ ਦਾ ਮੌਕਾ ਛੱਡ ਦੇਣਾ ਚਾਹੀਦਾ ਹਨਾ ਠੀਕ ਹੈ ਜੀ
ਬਿਲਕੁਲ ਬਿਲਕੁਲ ਕੱਲ ਪਰਸੋਂ ਨਾ ਇੱਕ ਪੰਜਾਬ ਟੀਵੀ ਹੈ ਸ਼ਾਇਦ ਉਹਨਾਂ ਦੀ ਇੱਕ ਵੀਡੀਓ ਬੜੀ ਫਲੋਟ ਹੋ ਰਹੀ ਆ ਉਹਦੇ ਚ ਪ੍ਰੋਫੈਸਰ ਨਿਤਨੇਮ ਸਿੰਘ ਆ ਕਾਫੀ ਫੇਮਸ ਆ ਮੁਕਤਸਰ ਦੇ ਤੇ ਉਹਨਾਂ ਦੀ ਇੰਟਰਵਿਊ ਆ ਤੇ ਉਹਦੇ ਚ ਉਹਨਾਂ ਦਾ ਟਾਈਟਲ ਆ ਵੀ ਜੇ ਮੈਂ ਆਪਣੇ ਬੱਚੇ ਨੂੰ ਘਰੇ ਰੱਖਣ ਲਈ 1 ਕਰੋੜ ਰੁਪਇਆ ਖਰਚਿਆ ਪਰ ਉਹ ਰਿਹਾ ਨੀ ਫੇਰ ਵੀ ਤਾਂ ਉਹ ਜਦੋਂ ਤੁਸੀਂ ਸਾਰੀ ਇੰਟਰਵਿਊ ਸੁਣੋਗੇ ਤਾਂ ਫੇਰ ਤੁਹਾਨੂੰ ਮਹਿਸੂਸ ਹੋਊਗਾ ਵੀ ਕਈ ਵਾਰੀ ਕੀ ਹੁੰਦਾ ਨਾ ਅਸੀਂ ਸਾਡੇ ਕਲਚਰ ਜੇ ਆ ਆਹ ਵੀ ਕਰ ਦੀਏ ਜਵਾਕਾਂ ਲਈ ਉਹ ਵੀ ਕਰ ਦੀਏ ਆਹ ਵੀ ਕਰ ਦੀਏ ਤੇ ਅਖੀਰ ਫਿਰ ਉਸ ਬੰਦੇ ਦੀ ਇੰਟਰਵਿਊ ਉਸ ਪੜਾਅ ਤੇ ਜਾ ਕੇ ਜਦੋਂ ਉਹਨੂੰ ਲੱਗਦਾ ਕਿ ਮੈਂ ਐਵੇਂ ਬਿਨਾਂ ਮਤਲਬ ਤੋਂ ਖਪਿਆ ਬਿਨਾਂ ਮਤਲਬ ਤੋਂ ਆਹ ਕੁਛ ਕੀਤਾ ਉਹਨਾਂ ਲਈ ਵੀ ਛੱਡ ਦਿੰਦਾ ਕੁਛ ਤਾਂ ਚੰਗਾ ਸੀ ਉਹ ਆਪੇ ਕਰਦੇ ਰਹਿੰਦੇ ਸੋ ਕਈ ਅਜਿਹੀਆਂ ਚੀਜ਼ਾਂ ਨਾ ਜ਼ਿੰਦਗੀ ਦੇ ਵਿੱਚ ਖਾਸ ਹੁੰਦੀਆਂ ਜੇ ਤੁਸੀਂ ਉਹਨਾਂ ਨੂੰ ਥੋੜਾ ਜਿਹਾ ਗਹਿਰਾਈ ਨਾਲ ਸੋਚ ਲਓ ਪਰ ਸਾਨੂੰ ਤਾਂ ਐਂ ਲੱਗਦਾ ਵੀ ਜੇ ਮੈਂ ਨਾ ਕਰਕੇ ਗਿਆ ਤਾਂ ਜਵਾਕ ਭੁੱਖੇ ਮਰਨਗੇ
ਸਾਡੇ ਨਾਲ ਨਾ ਕੁਲਦੀਪ ਪੱਡਾ ਜੁੜੇ ਸੀ ਉਹ ਸ਼ੋਪ ਵਾਲੀ ਗੱਲ ਪੁੱਛਦੇ ਸੀ ਨਾ ਤੇ ਕਿਹੜੀ ਮੈਨੂੰ ਯਾਦ ਹੁਣ ਮੈਨੂੰ ਉਹਨੇ ਚੇਤਾ ਕਰਾਇਆ ਕਹਿੰਦੇ ਦੇਸੀ ਵਾਲੀ ਸ਼ੋਪ ਕੱਲ ਅਸੀਂ ਦੇਸੀ ਬਾਰੇ ਗੱਲ ਕੀਤੀ ਸੀ ਦੇਸੀ ਦਾਰੂ ਬਾਰੇ ਸ਼ਰਾਬ ਬਾਰੇ ਤੇ ਉਹ ਗੱਲ ਏਦਾਂ ਹੋਈ ਸੀ ਵੀ ਕੈਨੇਡਾ ਬਰੈਂਪਟਨ ਦੇ ਵਿੱਚ ਨਾ ਸ਼ਰਾਬ ਕੱਢਦੇ ਸੀਗੇ ਦਾਰੂ ਕੱਢਦੇ ਸੀ ਬੇਸਮੈਂਟ ਚ ਤੇ ਉਹ ਕਿਤੇ ਸਿਲੰਡਰ ਫਟ ਗਿਆ ਜਾਂ ਕੁੱਕਰ ਫਟ ਗਿਆ ਤੇ ਉਹ ਇੱਕ ਬੱਚਾ ਵੀ ਜ਼ਖਮੀ ਹੋ ਗਿਆ ਤੇ ਉਹ ਘਰ ਦਾ ਅੱਧਾ ਪਾਸਾ ਸਾਈਡ ਢਹਿ ਗਿਆ ਹਨਾ ਇੰਨੀ ਜ਼ੋਰ ਦੀ ਧਮਾਕਾ ਹੋਇਆ ਤੇ ਹਾਂਜੀ ਹਾਂਜੀ ਤੇ ਉਹ ਜਿਹੜੇ ਕਿ ਬਲਤੇਜ ਪੰਨੂ ਹੋਣਾ ਨੇ ਪਾਈ ਸੀਗੀ ਹਨਾ ਪਰ ਮੈਂ ਤਾਂ ਕੱਲ ਦੱਸਦਾ ਸੀਗਾ ਵੀ ਉਹ ਦੇਖੋ ਸ਼ਰਾਬ ਕੱਢਣੀ ਜਿਹੜੀ ਆ ਉਹ ਮਾੜੀ ਆ ਅਸੀਂ ਇਹਨੂੰ ਪ੍ਰਮੋਟ ਨਹੀਂ ਕਰਦੇ ਪਰ ਇਹ ਇਲੀਗਲ ਨਹੀਂ ਹੈਗੀ ਕੱਢ ਸਕਦੇ ਹਾਂ ਜਿਹੜਾ ਇਲੀਗਲ ਇਹ ਹੈ ਵੀ ਉਹਦੇ ਲਈ ਜਿਹੜੇ ਭਾਂਡੇ ਵਰਤੇ ਆ ਕੀ ਉਹ ਲੀਗਲੀ ਤੌਰ ਤੇ ਤੁਸੀਂ ਵਰਤੇ ਆ ਕੀ ਜਿਹੜੇ ਸਿਲੰਡਰ ਆ ਉਹਨਾਂ ਦੀ ਫਿਟਿੰਗ ਆ ਉਹ ਪ੍ਰੋਪਰ ਆ ਕੀ ਤੁਸੀਂ ਉਹਨੂੰ ਪ੍ਰੋਪਰ ਥਾਂ ਤੇ ਰੱਖ ਕੇ ਕੱਢੀ ਆ ਉਹ ਸੋ ਇਹ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਬਣਦੀਆਂ ਜਿਹੜੇ ਪ੍ਰੀਕੋਸ਼ਨਸ ਆ ਬੱਚੇ ਦੂਰ ਆ ਜਾਂ ਕਿੱਦਾਂ ਹਨਾ ਇਹ ਪਰ ਉਹ ਮੈਨੂੰ ਦੁਕਾਨ ਪੁੱਛਦੇ ਨੇ ਕਿੱਥੇ ਦੁਕਾਨ ਹੈ ਕਹਿੰਦੇ ਕੋਈ ਸਮਾਨ ਲਿਆਉਣਾ ਉੱਥੋਂ ਸਮਾਨ ਹੁਣ ਤੁਸੀਂ ਉੱਥੋਂ ਉਸ ਦੁਕਾਨ ਤੋਂ ਦੇਸੀ ਤੋਂ ਤੁਸੀਂ ਮੰਜਾ ਥੋੜੋ ਲਿਆਉਣਾ ਖਰੀਦਣਾ ਬਰਿਊਰੀ ਕਿੱਟੇ ਖਰੀਦਣੀ ਹੋਣੀ ਆ ਉਹ ਕੋਈ ਵੀ ਸਰਚ ਕਰ ਲਓ ਆਪਣੇ ਲਾਗੇ ਤੁਹਾਡੇ ਸਵਰਬ ਹਰੇਕ ਸਵਰਬ ਦੇ ਵਿੱਚ ਬਰਿਊਰੀ ਸ਼ੋਪ ਹੁੰਦੀ ਹੈ ਉਹਨੂੰ ਬਰਿਊਰੀ ਸ਼ੋਪ ਕਹਿੰਦੇ ਆ ਤੇ ਉੱਥੋਂ ਤੁਸੀਂ ਲਿਆਓ ਸੋ ਦੇਖੋ ਜੀ ਹਿਸਾਬ ਕਿਤਾਬ ਚ ਰਿਹਾ ਕਰੋ ਕੋਈ ਵੀ ਗੱਲ ਹੈ ਇੰਨੀ ਵੀ ਨਾ ਕੱਢੇ ਹੋ ਜਾਵੇ ਇੰਨੀ ਵੀ ਨਾ ਪੀਓ ਪੇ ਮੁੜ ਕੇ ਖਰਾਬ ਹੋ ਜਾਵੇ ਉਹ ਕਈ ਵਾਰੀ ਨਾ ਹਰ ਚੀਜ਼ ਦੀ ਜਿਹੜੀ ਬਹੁਤਾਤ ਹੈ ਉਹ ਖਰਾਬ ਕਰਦੀ ਹੈ ਉਹ ਬੈਲੈਂਸ ਦੇ ਵਿੱਚ ਹੀ ਰਹਿਣਾ ਚਾਹੀਦਾ ਵੈਸੇ ਤਾਂ ਅਸੀਂ ਪ੍ਰਮੋਟ ਨਹੀਂ ਕਰਦੇ ਪਰ ਕੱਲ ਇੱਕ ਟਿੱਪਣੀ ਕੀਤੀ ਸੀ ਵੀ ਆਸਟ੍ਰੇਲੀਆ ਦੇ ਵਿੱਚ ਸ਼ਰਾਬ ਜਿਹੜੀ ਕੱਢਣੀ ਹੈ ਉਹ ਇਲੀਗਲ ਨਹੀਂ ਹੈਗੀ ਸ਼ਰਾਬ ਵੇਚਣੀ ਇਲੀਗਲ ਹੈ ਤੁਸੀਂ ਵੇਚ ਨਹੀਂ ਸਕਦੇ ਕੱਢ ਕੇ ਇਹ ਹੈ ਇਹਦਾ ਖਿਆਲ ਰੱਖਿਓ ਤੁਸੀਂ ਤੇ ਉਹਦੇ ਜਿਹੜੇ ਨਾ ਦੇਖੋ ਇੱਥੇ ਸ਼ਰਾਬ ਕੱਢਣੀ ਵੀ ਆ ਗੋਰੇ ਕੱਢਦੇ ਨੇ ਬੀਅਰ ਕੱਢਦੇ ਨੇ ਤੇ ਉਹਦੀ ਜਿਹੜੀ ਤੁਸੀਂ ਪੀਣ ਤੋਂ ਪਹਿਲਾਂ ਨਾ ਉਹਦੇ ਲਈ ਮੀਟਰ ਮਿਲਦੇ ਨੇ ਸਾਰੇ ਟੈਸਟ ਕਿੱਟ ਵੀ ਕਿੰਨੀ ਸਟਰੈਂਥ ਹੈ ਇਹਦੇ ਵਿੱਚ ਉਹ ਕਰਕੇ ਤੁਸੀਂ ਕਰਿਓ ਕਈ ਵਾਰੀ ਨਾ ਫਿਰ ਉਹੀ ਗੱਲ ਨਾ ਹੋਵੇ ਪੋਇਜ਼ਨਿੰਗ ਹੋ ਜਾਂਦੀ ਹੁੰਦੀ ਆ ਇਹਦਾ ਵੀ ਖਿਆਲ ਰੱਖਿਓ ਹੁਣ ਮਿੰਟੂ ਬਾਜੀ ਹੁਣ ਲੋਕ ਹੈਰਾਨ ਹੋ ਜਾਣਗੇ ਵੀ ਇਹਨੂੰ ਇੰਨੀ ਕਿੰਨੀ ਨੌਲੇਜ ਆ ਗੁਰਸਿੱਖ ਬੰਦਾ ਆ ਸ਼ੱਕ ਕਰਦੇ ਸੀ ਸਵੇਰੇ ਹੁਣ ਮੇਤੇ ਵੀ ਇਦਾਂ ਕੱਲ ਦਾ ਲੋਕ ਸ਼ੱਕ ਕਰੀ ਜਾਂਦੇ ਦੱਸੋ ਮੈਂ ਗੁਰਸਿੱਖ ਬੰਦਾ ਮੇਰੇ ਤੋਂ ਦੁਕਾਨ ਪੁੱਛੀ ਜਾਂਦੇ ਆ ਵੀ ਕਿੱਥੋਂ ਇਹ ਤਾਂ ਜਿੱਥੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ ਜਿੱਥੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ ਉੱਥੇ ਖਤਮ ਹੋ ਗਿਆ ਠੀਕ ਹੈ ਜੀ ਤੇ ਗੁਰਵਿੰਦਰ ਸਿੰਘ ਨੱਤ ਪ੍ਰੋਗਰਾਮ ਜੁੜੇ ਨੇ ਕਹਿੰਦੇ ਨੇ ਕਿ ਜੇ ਪੱਡਾ ਸਾਹਿਬ ਮੈਲਬਨ ਲੈਂਦੇ ਆ ਤਾਂ ਬੀਵਰ ਸਟਰੀਟ ਗ੍ਰੀਨਬਰੋ ਤੇ ਸ਼ੋਪ ਤੇ ਸਾਰਾ ਸਮਾਨ ਮਿਲ ਜਾਊ ਲਓ ਜੀ ਗੁਰਵਿੰਦਰ ਸਿੰਘ ਨੱਤ ਉਹਨਾਂ ਨੂੰ ਵੀ ਪਤਾ ਆ ਇਹ ਵੀ ਇਹਨਾਂ ਤੇ ਵੀ ਸ਼ੱਕ ਕਰਨੀ ਬਣਦੀ ਵਿਮਲ ਲੰਦਾ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੁਲਦੀਪ ਪੱਡਾ ਹੱਸ ਰਹੇ ਨੇ ਤਾਂ ਵਿਮਲ ਲੰਦਾ ਹੁਣੀ ਕਹਿ ਰਹੇ ਨੇ ਕਿ ਬਹੁਤ ਬਹੁਤ ਸ਼ੁਕਰੀਆ ਤੇ ਉਹ ਹਾਂਜੀ ਈਬੇ ਦੀ ਫੋਟੋ ਭੇਜ ਰਹੇ ਨੇ ਅਲਕੋਹਲ ਡਿਸਟਿਲਰ ਦੀ ਹਾਂਜੀ ਤੇ ਮੈਂ ਨਾ ਸ਼ੇਅਰ ਕਰਿਆ ਕਰਾਂਗਾ ਪਰ ਦੋਸਤੋ ਏਦਾਂ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਨਾ ਆਪਣੇ ਐਂਡਰਾਇਡ ਫੋਨ ਦੀ ਜਿਹੜੀ ਐਪ ਹੈ ਹਰਮਨ ਰੇਡੀਓ ਦੀ ਉਹ ਅਪਡੇਟ ਕਰ ਦਿਓ ਉਹਦਾ ਕੈਸ਼ ਜਾ ਕੇ ਕਲੀਅਰ ਕਰ ਦਿਓ ਤੇ ਨਵੇਂ ਫੀਚਰ ਜਿਹੜੇ ਉਹ ਆ ਜਾਣਗੇ ਤੇ ਅਗਰ ਤੁਸੀਂ ਸਾਨੂੰ ਸਾਡੀ ਐਪ ਦੇ ਵਿੱਚੋਂ ਨਹੀਂ ਸੁਣਦੇ ਤਾਂ ਪਲੀਜ਼ ਸਾਡੀ ਐਪ ਚ ਸੁਣਿਆ ਕਰੋ, ਕਿਉਂਕਿ ਅਸੀਂ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ, ਬਾਏ ਟੈਕਸਟ ਐਂਡ ਫੋਟੋ ਸਾਰੀ ਅਸੀਂ ਉਹਦੇ ਵਿੱਚੋਂ ਕੱਢਿਆ ਕਰਾਂਗੇ। ਤੇ ਮਿੰਟੂ ਭਾਜੀ ਆਪਾਂ ਹੁਣ ਇਜਾਜ਼ਤ ਲੈਣੀ ਆ, ਪਰ ਜਸਵੰਤ ਸਿੰਘ ਕੈਨਬਰਾ ਤੁਹਾਨੂੰ ਕਹਿ ਰਹੇ ਨੇ ਕਿ ਮਿੰਟੂ ਭਾਜੀ ਨੂੰ ਕਿਹੋ ਕਹਿ ਦਿਓ ਕਿ ਰਿਵਰ ਲੈਂਡ ਤੋਂ ਫੜ ਲਿਓ ਸਮਾਨ, ਸਾਡੇ ਦਾ
ਇਹ ਵੀ ਇੱਕ ਤਰੀਕਾ ਹੈਗਾ।
ਆਹੋ ਉਹ ਤੁਹਾਡੇ ਦਾ ਜੰਗਾਲ ਲੱਗੇ ਹੋਣੇ ਆ, ਇੰਨਾ ਸਮਾਨ ਪਿਆ ਹੋਣਾ ਤੁਹਾਡੇ ਕੋਲ, ਤਾਂ ਇਕੱਠਾ ਕਰੋ ਵਿਰਾਸਤ ਆਪਣੀ। ਠੀਕ ਹੈ ਭਾਜੀ, ਫੇਰ ਲਈਏ ਇਜਾਜ਼ਤ ਤੇ ਤੁਸੀਂ ਤਾਰਾਂ ਜੋੜੋ ਫਿਰ ਆਪਣੀਆਂ, ਹੈਨਾ।
ਬਿਲਕੁਲ ਜੀ ਬਿਲਕੁਲ, ਤੇ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਚ, ਤੇ ਫਿਲਹਾਲ ਲਈਏ ਇਜਾਜ਼ਤ। ਤੇ ਬਾਕੀ ਕੁਝ ਕਿਸੇ ਦਿਨਾਂ ਮਿੱਤਰਾਂ ਦੇ ਫੋਨ ਆਉਂਦੇ ਆ, ਜਸਵੰਤ ਹੋਰਾਂ ਦਾ ਬਾਈ ਦਾ ਫੋਨ ਆਇਆ ਸੀ, ਮੇਰੇ ਤੋਂ ਰਿਪਲਾਈ ਨੀ ਹੋ ਪਾਇਆ, ਬਹੁਤ ਜਿਆਦਾ ਚੱਲ ਰਿਹਾ ਸੀ ਸੈਟਅਪ ਚ, ਤੇ ਜਰੂਰ ਛੇਤੀ ਕੋਲ ਡਾਊਨ ਹੁੰਦੇ ਆ ਜੀ।
ਜੀ ਸ਼ੁਕਰੀਆ ਜੀ, ਬਹੁਤ
ਬਹੁਤ ਮਿਹਰਬਾਨੀ,
ਸ਼ੁਕਰੀਆ। ਓਕੇ, ਸੋ ਦੋਸਤੋ ਪ੍ਰੋਗਰਾਮ ਦੇ ਵਿਚ ਸਾਡੀ ਮਨਸ਼ਾ ਇਹ ਹੁੰਦੀ ਆ ਕਿ ਅਸੀਂ ਕੋਸ਼ਿਸ਼ ਕਰੀਏ ਕਿ ਵਧੀਆ ਗੱਲਾਂ ਕਰੀਏ, ਆਨੰਦਮਈ ਹੋਣ ਤੇ ਗਿਆਨ ਭਰਪੂਰ ਹੋਣ। ਗੱਲਾਂ ਕਰਦੇ ਵੱਧ ਘੱਟ ਕਈ ਵਾਰੀ ਕਹਿ ਹੋ ਜਾਂਦਾ, ਉਸ ਲਈ ਮਾਫੀ ਚਾਹੁੰਦੇ ਹਾਂ, ਮਨਸ਼ਾ ਨਹੀਂ ਹੁੰਦੀ ਪਰ ਕਈ ਵਾਰੀ ਕਹਿ ਹੋ ਜਾਂਦਾ। ਸੋ ਆਪਣੇ ਵਿਚਾਰ ਨੇ ਜੀ ਮੇਰੇ, ਤੇ ਜ਼ਰੂਰੀ ਨਹੀਂ ਕਿ ਅਸੀਂ ਤੁਸੀਂ ਸਾਰਿਆਂ ਨੇ ਮੇਰੇ ਨਾਲ ਸਹਿਮਤ ਹੋਣਾ। ਸੋ ਵਿਚਾਰਾਂ ਦਾ ਆਦਾਨ ਪ੍ਰਦਾਨ ਜਿਹੜਾ ਪਰ ਚੱਲਦਾ ਰਹਿਣਾ ਚਾਹੀਦਾ। ਸੋ ਅੱਜ ਦਾ ਪ੍ਰੋਗਰਾਮ ਮੈਂ ਇੱਥੇ ਸਮਾਪਤ ਕਰਦਾ, ਬੜੀ ਛੇਤੀ ਪੋਡਕਾਸਟ ਦੇ ਉੱਤੇ ਪ੍ਰੋਗਰਾਮ ਚੜ ਜਾਏਗਾ ਤੇ ਤੁਸੀਂ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਤੇ ਇੱਕ ਵਾਰੀ ਫੇਰ ਰਿਮਾਈਂਡ ਕਰਾ ਦਾਂ ਕਿ ਐਪਲੀਕੇਸ਼ਨ ਐਂਡਰੋਇਡ ਦੀ ਅਪਡੇਟ ਹੋ ਚੁੱਕੀ ਆ, ਜ਼ਰੂਰ ਉਸ ਨੂੰ ਤੁਸੀਂ ਵੀ ਅਪਡੇਟ ਕਰ ਦੇਣਾ। ਤੇ ਇੰਨਾ ਕੁਛ ਕਹਿੰਦੇ ਹੋਏ ਮੈਂ ਤੁਹਾਡੇ ਲਈ ਇੱਕ ਸੋਹਣਾ ਗੀਤ ਛੱਡ ਕੇ ਜਾ ਰਿਹਾ, ਲਖਵਿੰਦਰ ਬਟਾਲੀ ਤੇ ਮੰਨਤ ਨੂਰ ਦੀ ਆਵਾਜ਼ ਦੇ ਵਿੱਚ, ਤਾਰਿਆ ਉਤਾਰਿਆ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਮਿਲਣਾ ਜੇ ਖੇਡ ਹੈ, ਨਸੀਬਾਂ ਦੀ ਉਹ ਚੱਲਿਆ, ਵਿਛੋੜਾ ਵੀ ਤਾਂ ਹੁੰਦਾ ਏ ਮੁਕੱਦਰੀ, ਸੋਚਦਾ ਸੀ ਉਹਦੀਆਂ ਬਾਹਾਂ ਚ ਦਮ ਟੁੱਟੇ, ਹੁਣ ਤਾਈ ਖੁਰ ਜਾਵੇਗਾ ਤੂੰ ਅੰਦਰੀ,
ਤਾਰਿਆ ਓਏ ਤਾਰਿਆ ਕਿਹਦੇ ਇਸ਼ਕ ਨੇ ਮਾਰਿਆ, ਤਾਰਿਆ ਓਏ ਤਾਰਿਆ ਕਿਹਦੇ ਇਸ਼ਕ ਨੇ ਮਾਰਿਆ,
ਜਿਹਨੂੰ ਜਾਣ ਜਾ ਜਿਹਨੂੰ ਜਾਣ ਜਾ ਜਿਹਨੂੰ ਜਾਣ ਜਾਣ ਕਹਿੰਦਾ ਸੀ,
ਦਿਨਾਂ ਤੋਂ ਰੰਗ ਫਿੱਕਾ ਹੋਇਆ ਖਾਬਾਂ ਦਾ,
ਚਾਰ ਕੁ ਦਿਨਾਂ ਤੋਂ ਸੋਹਣੇ ਦੁੱਖੜਾ ਰਬਾਬਾਂ ਦਾ,
ਚਾਰ ਕੁ ਦਿਨਾਂ ਤੋਂ ਯਾਰੀ ਟੁੱਟ ਗਈ ਯਾਰਾਂ ਦੀ,
ਚਾਰ ਕੁ ਦਿਨਾਂ ਤੋਂ ਹੈਡਲਾਈਨ ਅਖਬਾਰਾਂ ਦੀ,
ਮਾਰਿਆ
ਸੀ
ਜਾਨ ਤੋਂ ਪਿਆਰਾ ਪਰਛਾਵੇਂ ਵਾਂਗੂ ਨਾਲ ਸੀ
ਲੱਭਦਾ ਹੁੰਦਾ ਨੀ ਚੰਨ ਮੱਸਿਆ ਦੀ ਰਾਤ ਨੂੰ